ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਰਭੰਗ ਪ੍ਰਸਾਦ ਜਪ ਆਦਿ ਸਤ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜ ਸਹਿਜ ਖਲਾਏ ਦਾਨ ਕਰ ਦਾਇਆਲਕ ਔਗਣ ਤੋ ਨਾਚ ਤਾਰਦਾ ਗਲ ਸੁਤੀ ਲਾਇਕ ਮੁਗ ਮੰਗਾ ਸੋਈ ਦੇਵ ਦਾ ਹਰ ਪਿਤਾ ਸੁਖਦਾਇਕ ਗਿਆਨ ਰਾਸ ਨਾਮ ਧਨ ਸਭ ਪਿਓਨ ਇਸ ਸਭ ਦੇ ਲਾਇਕ ਸਾਜੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲੋਂ ਕਦੇ ਨਾ ਵਿਛੜੈ ਹਰ ਪਿਤਾ ਸਭਨਾ ਗੱਲਾਂ ਲਾਇਕ ਅਸੀਂ ਖਦੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲਹੋ ਹਉ ਪਾਪੀ ਵੱਡ ਹੰਗਾਰ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮੇਰੇ ਅਪਾਰ ਹੋ ਡੁੱਬਦੇ ਪੱਥਰ ਤਾਰੇ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ ਗੁਣਗਾਨ ਦਿਨ ਰਾਤ ਨਾਨਕ ਚਾਓ ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ ਗੁਣਗਾਨ ਦਿਨ ਰਾਤ ਨਾਨਕ ਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਡੇ ਨਾਲ ਜੀ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਹਿਬ ਸੰਗਤ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਦਸੇ ਸਰੂਪ ਦਸਾਂ ਹੀ ਪਾਤਸ਼ਾਹੀਆਂ ਦੇ ਆਤਮ ਜੋ ਸਰੂਪ ਜੁਗ ਜੁਗ ਅਕਾਲ ਚਾਵਰ ਛੱਟ ਕਰਦੇ ਮਾਰਗ ਕਰਨਾ ਦਾਨ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਜਿਨ੍ਹਾਂ ਦੇ ਪਾਵਨ ਪਿੱਤਰ ਦਰਬਾਰ ਵਿੱਚ ਆਪ ਵਡਭਾਗੀ ਦੇ ਨਾਲ ਜੁੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਗੁਣਾਂ ਦੀ ਚਰਚਾ ਕੀਰਤਨ ਅਤੇ ਕਥਾ ਦੇ ਰੂਪ ਵਿੱਚ ਸਰਵਣ ਕੀਤੀ ਹੈ। ਆਪ ਜੀ ਨੂੰ ਪਹਿਲਾਂ ਭਾਈ ਹਰੀ ਸਿੰਘ ਜੀ ਨੇ ਕੀਰਤਨ ਸਰਵਣ ਕਰਵਾਇਆ, ਉਪਰੰਤ ਗੁਰਮੁਖਾਂ ਪਿਆਰੇ ਨੇ ਗੁਰ ਸਤੋਤਰ ਦੇ ਸ਼ਬਦ ਸਾਹਿਬ ਸੰਗਤ ਜੀ ਸਾਰੇ ਪੜ੍ਹੇ ਸਨ ਗੁਰੂ ਸਾਹਿਬ ਜੀ ਦੀ ਪੁਸਤਕ ਵਿੱਚ। ਉਹਨਾਂ ਤੋਂ ਉਪਰੰਤ ਅਤਿਅੰਤ ਸਤਿਕਾਰਯੋਗ ਗਿਆਨੀ ਪ੍ਰੀਤਮ ਸਿੰਘ ਜੀ ਦਮਦਮੀ ਸਾਲ ਦੇ ਵਿਦਵਾਨ ਜਿਨ੍ਹਾਂ ਨੇ ਸਤਿਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਤੋਂ ਸਾਧ ਸੰਗਤ ਜੀ ਵਿੱਦਿਆ ਪ੍ਰਾਪਤ ਕੀਤੀ, ਕਈ ਪੀੜ੍ਹੀਆਂ ਸੇਵਾ ਕੀਤੀ ਹੈ, ਉਹਨਾਂ ਤੋਂ ਆਪ ਜੀ ਨੇ ਸਾਧ ਸੰਗਤ ਜੀ ਕੁਝ ਪਰਵਚਨ ਸਰਵਣ ਕਰਕੇ ਆਪਣਾ ਸਮਾਂ ਸਫਲਾ ਕੀਤਾ ਹੈ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਆਪਾਂ ਆਖੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਜੀ ਨੇ ਸਾਨੂੰ ਅਵਿਨਾਸ਼ੀ ਤੇ ਸਦੀਵੀ ਗੁਰੂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੜ ਸਾਧ ਸੰਗਤ ਜੀ ਲਾਇਆ ਹੈ। ਕੀਰਤਨ ਵਿੱਚ ਭਾਈ ਰਣਜੀਤ ਸਿੰਘ ਜੀ ਨੇ ਜਿੰਨੇ ਸ਼ਬਦ ਪੜ੍ਹੇ ਸਾਧ ਸੰਗਤ ਜੀ ਉਹ ਸਾਰੇ ਗੁਰੂ ਦੀ ਸੋਭਾ ਗੁਰ ਸਤੋਤਰ ਗੁਰੂ ਉਸਤਤ ਵਿੱਚ ਸਨ ਸਾਰੇ। ਸਿਆਣੇ ਵਿਦਵਾਨ ਕਹਿੰਦੇ ਨੇ ਇਹ ਤਾਂ ਹੋ ਸਕਦਾ ਹੈ ਭਾਈ ਗੁਰੂ ਸਾਹਿਬ ਜੀ ਦੇ ਹੁੰਦੇ ਆ ਕਿਸੇ ਦੀ ਜਿਹੜੀ ਪਾਰ ਨਾ ਲੱਗੇ, ਕੋਈ ਪਾਰ ਨਾ ਉਤਰ ਸਕੇ, ਕਿਸੇ ਦੀ ਕਲਿਆਣ ਨਾ ਹੋ ਸਕੇ, ਕਿਸੇ ਦੇ ਜੀਵਨ ਨੂੰ ਟਿਕਾ ਨਾ ਮਿਲ ਸਕੇ, ਇਹ ਹੋ ਸਕਦਾ, ਪਰ ਇਹ ਕਦੇ ਨਹੀਂ ਹੋ ਸਕਦਾ ਵੀ ਗੁਰੂ ਸਾਹਿਬ ਜੀ ਤੋਂ ਬਿਨਾਂ ਕੋਈ ਪਾਰ ਲੱਗ ਗਿਆ ਹੋਵੇ, ਬਿਨਾਂ ਗੁਰੂ ਤੋਂ ਕਿਸੇ ਨੂੰ ਸਾਧ ਸੰਗਤ ਜੀ ਮੁਕਤੀ ਮਿਲ ਗਈ ਹੋਵੇ, ਕਿਸੇ ਨੂੰ ਜੀਵਨ ਦਾ ਆਨੰਦ ਆ ਗਿਆ ਹੋਵੇ, ਗੁਰੂ ਤੋਂ ਬਿਨਾਂ ਇਵੇਂ ਨਾ ਕਦੇ ਹੋਇਆ ਪਹਿਲਾਂ ਤੇ ਨਾ ਕਦੇ ਹੋਵੇਗਾ। ਇਹ ਹੋ ਸਕਦਾ ਵੀ ਗੁਰੂ ਸਾਹਿਬ ਜੀ ਦੇ ਹੁੰਦਿਆਂ ਕਿਸੇ ਦਾ ਭਲਾ ਨਾ ਹੋਇਆ ਹੋਵੇ, ਇਹ ਹੋ ਸਕਦਾ, ਕਿਉਂ? ਕਿਉਂਕਿ ਮਹਾਰਾਜ ਦੇ ਚਰਨ ਹੀ ਨਾ ਫੜੇ ਹੋਣ, ਆਏ ਨਾ ਹੋਵੇ ਕੋਈ ਗੁਰੂ ਸਾਹਿਬ ਜੀ ਦੇ ਕੋਲ, ਪੱਲਾ ਹੀ ਨਾ ਫੜਿਆ ਹੋਵੇ, ਸਤਿਕਾਰ ਅਦਬੀ ਨਾਲ ਕੀਤਾ ਹੋਵੇ, ਬਾਣੀ ਨਾ ਪੜ੍ਹੀ ਹੋਵੇ, ਤੇ ਹੋ ਸਕਦਾ ਉਹ ਮਹਾਰਾਜ ਜੀ ਦੇ ਹੁੰਦਿਆਂ ਵੀ ਸਤਸੰਗ ਜੀ ਸੰਸਾਰ ਤੋਂ ਖਾਲੀ ਚੱਲਿਆ ਜਾਵੇ, ਕਿਉਂਕਿ ਆਇਆ ਨੀ ਮਹਾਰਾਜ ਦੇ ਦਰ ਤੇ। ਪਰ ਕੋਈ ਵੀ ਦੁਨੀਆਂ ਤੇ ਆਪਾਂ ਇੱਕ ਪ੍ਰਮਾਣ ਨਹੀਂ ਦੇ ਸਕਦੇ ਵੀ ਗੁਰੂ ਤੋਂ ਬਿਨਾਂ ਸਾਧ ਸੰਗਤ ਜੀ ਕੋਈ ਪਾਲ ਉਤਰ ਗਿਆ ਹੋਵੇ। ਗੁਰੂ ਸਾਹਿਬ ਜੀ ਦੇ ਆਪਣੇ ਬਚਨ ਹੈ, ਉਹ ਕਹਿੰਦੇ ਨੇ ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦ ਵੇਦ ਵਿਆਸਾ ਕੋਈ, ਮਾਈ ਗੁਰਬਿਨ ਗਿਆਨ ਨਾ ਪਾਈਏ, ਅੰਤ ਪ੍ਰਕਾਰ ਫਿਰਤ ਬਿਰਲਾਤੇ ਮਿਲਤ ਨਹੀਂ ਗੁਸਾਈਆਂ। ਫਿਰ ਗੁਰੂ ਸਾਹਿਬ ਜੀ ਦਾ ਸਾਧ ਸੰਗਤ ਜੀ ਦੂਸਰੇ ਪਾਤਸ਼ਾਹ ਜੀ ਦਾ ਸਲੋਕ ਹੈ ਆਸਾ ਦੀ ਵਾਰ ਦਾ, ਜਿਹੜਾ ਬਹੁਤ ਵਾਰ ਤੁਸੀਂ ਸਰਵਣ ਕੀਤਾ, ਜਿਸ ਵਿੱਚ ਮਹਾਰਾਜ ਕਿਰਪਾ ਕਰਕੇ ਕਹਿੰਦੇ ਨੇ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਹੈਰਾਨੀ ਵੀ ਇਸ ਗੱਲ ਦੀ, ਮਹਾਰਾਜ ਸੂਰਜ ਤਾਂ ਇੱਕ ਨੀ ਮਾਨ, ਬਿਨ ਚਾੜ੍ਹ ਪੈਂਦਾ ਇੰਨਾ ਪ੍ਰਕਾਸ਼ ਇਸ ਸੂਰਜ ਦਾ, ਤੇ ਆਪ ਹੀ ਕਹਿ ਰਹੇ ਜੇ ਹਜ਼ਾਰਾਂ ਸੂਰਜ ਚੜ੍ਹ ਜਾਣ, ਸੈਂਕੜੇ ਚੰਦਰਮਾ ਹੋਣ, ਤੇ ਤਾਂ ਵੀ ਗੁਰੂ ਤੋਂ ਬਿਨਾਂ ਪ੍ਰਕਾਸ਼ ਸਿੱਖ ਦੇ ਅੰਦਰ ਨਹੀਂ ਹੋ ਸਕਦਾ। ਇਹਦਾ ਕੀ ਕਾਰਨ? ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਸੈਂਕੜੇ ਚੰਦਰਮਾ ਹੋਣ ਤੇ ਹਜ਼ਾਰਾਂ ਸੂਰਜ, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਕਹਿੰਦੇ ਇੰਨਾ ਚਾਨਣ ਇੰਨਾ ਪ੍ਰਕਾਸ਼ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾਂ ਸਾਧ ਸੰਗਤ ਦੀ ਘੋਪ ਹਨੇਰਾ ਹੀ ਹੈ। ਬਾਹਰ ਦਾ ਪ੍ਰਕਾਸ਼ ਕਰਦੇ ਹੋਏ ਤਾਂ ਸੂਰਜ ਇੱਕ ਹੀ ਬਹੁਤ ਹੈ, ਹਜ਼ਾਰ ਚੜ੍ਹਨਗੇ ਤਾਂ ਵੀ ਪ੍ਰਕਾਸ਼ ਹੀ ਹੋਣਾ, ਪਰ ਜਿਸ ਹਨੇਰੇ ਦੀ ਗੱਲ ਗੁਰੂ ਅੰਗਦ ਦੇਵ ਮਹਾਰਾਜ ਜੀ ਕਰਦੇ ਪਏ ਸਾਧ ਸੰਗਤ ਜੀ, ਉਹ ਹਨੇਰਾ ਅੰਦਰ ਦਾ ਹੈ। ਅੰਦਰ ਗੁਰੂ ਦੀ ਕਿਰਪਾ ਤੋਂ ਬਿਨਾਂ, ਮਹਾਰਾਜ ਜੀ ਦੀ ਮਿਹਰ ਦੀ ਨਜ਼ਰ ਤੋਂ ਬਿਨਾਂ, ਗੁਰੂ ਸਾਹਿਬ ਜੀ ਦੇ ਸ਼ਬਦ ਦੇ ਅਭਿਆਸ ਤੋਂ ਬਿਨਾਂ ਪ੍ਰਕਾਸ਼ ਕਦੇ ਨਹੀਂ ਹੋ ਸਕਦਾ, ਭਾਵੇਂ ਹਜ਼ਾਰਾਂ ਸੂਰਜ ਬਾਹਰ ਚੜ੍ਹੇ ਹੋਣ। ਇਹ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਵਚਨ ਹੈ। ਬਾਹਰ ਦਾ ਪ੍ਰਕਾਸ਼ ਸਾਹਿਬ ਸੁਣ ਜੀ ਹੋ ਗਿਆ, ਮੰਨ ਲਓ ਵੀ ਬਾਹਰ ਦਿਨ ਚੜ੍ਹਿਆ ਤੇ ਆਪਾਂ ਨੂੰ ਵਸਤੂਆਂ ਦਿਸਣ ਲੱਗ ਪਈਆਂ, ਪ੍ਰਕਾਸ਼ ਕਿਉਂਕਿ ਦਿਸਣ ਵਿੱਚ ਸਹਾਇਤਾ ਕਰਦਾ। ਅੱਖ ਆਪਣੇ ਆਪ ਕੋਈ ਚੀਜ਼ ਨਹੀਂ ਦੇਖ ਸਕਦੀ ਜਿੰਨੀ ਦੇਰ ਪ੍ਰਕਾਸ਼ ਨਾ ਹੋਵੇ। ਅੱਖ ਭਾਵਾਂ ਖੁੱਲੀ ਹੋਵੇ, ਤੰਦਰੁਸਤ ਵੀ ਹੋਵੇ, ਜੇ ਪ੍ਰਕਾਸ਼ ਨਹੀਂ ਤੇ ਕੁਝ ਨਹੀਂ। ਇੱਥੇ ਹੁਣ ਇੱਕਦਮ ਘੁੱਪ ਹਨੇਰਾ ਹੋ ਜਾਵੇ, ਤੁਹਾਡੀਆਂ ਵੀ ਅੱਖਾਂ ਖੁੱਲ੍ਹਣ, ਮੇਰੀਆਂ ਵੀ ਖੁੱਲੀਆਂ ਨੇ, ਮੈਂ ਤੁਹਾਨੂੰ ਨਹੀਂ ਦੇਖ ਸਕਦਾ, ਤੁਸੀਂ ਮੈਨੂੰ ਨਹੀਂ ਦੇਖ ਸਕੋਗੇ। ਅੱਖਾਂ ਤੰਦਰੁਸਤ ਨੇ, ਖੁੱਲੀਆਂ ਵੀ ਨੇ, ਪਰ ਬਿਲਕੁਲ ਹਨੇਰਾ ਹੋ ਜਾਵੇ ਤੇ ਆਪਾਂ ਨਹੀਂ ਦੇਖ ਸਕਾਂਗੇ। ਪ੍ਰਕਾਸ਼ ਹੋ ਗਿਆ ਤੇ ਦਿਸਣ ਲੱਗ ਪਵੇਗਾ ਸਾਰਾ ਕੁਝ, ਪਰ ਬਾਹਰੀ ਬਾਹਰ ਪ੍ਰਕਾਸ਼ ਹੋ ਜਾ ਤੇ ਆਪਾਂ ਨੂੰ ਦਿਸਣ ਲੱਗ ਪੈਣਾ ਅੱਖਾਂ ਨਾਲ ਸਾਰਾ ਕੁਝ। ਪਰ ਜਿਹੜਾ ਅੰਦਰ ਦਾ ਹਨੇਰਾ ਸਾਹਿਬ ਸੁਣ ਜੀ, ਇਹ ਪ੍ਰਕਾਸ਼ ਅੰਦਰ ਕਦੇ ਨਹੀਂ ਪਹੁੰਚ ਸਕਦਾ, ਕਿਉਂਕਿ ਪਰਦਾ ਦੋ ਪ੍ਰਕਾਰ ਦਾ, ਇੱਕ ਸਰੀਰ ਦਾ ਵਿੱਚ ਪਰਦਾ। ਮੰਨ ਲਓ ਮੈਂ ਤੁਹਾਨੂੰ ਦਿਸਦਾ ਪਿਆ ਇੱਥੇ ਬੈਠਾ, ਪ੍ਰਕਾਸ਼ ਹੈ, ਚਾਨਣ ਹੈ, ਇਸ ਕਰਕੇ ਮੈਂ ਤੁਹਾਨੂੰ ਦਿਸਦਾ ਪਿਆ। ਪ੍ਰਕਾਸ਼ ਨੇ ਪਰਦਾ ਦੂਰ ਕਰ ਦਿੱਤਾ, ਤੁਸੀਂ ਮੈਨੂੰ ਦੇਖਦੇ ਜੇ ਮੈਂ ਤੁਹਾਨੂੰ ਦੇਖਦਾ ਪਿਆ। ਪਰ ਇੱਕ ਪਰਦਾ ਮੈਂ ਹੋਰ ਕਰ ਲਵਾਂ, ਮੰਨ ਲਓ ਇੱਥੋਂ ਮੈਂ ਕੁਝ ਫੜ ਕੇ ਤੇ ਮੁੱਠ ਵਿੱਚ ਬੰਦ ਕਰ ਲੈਂਦਾ, ਤੇ ਫਿਰ ਤੁਹਾਨੂੰ ਪੁੱਛਦਾ ਕੀ ਹੈ, ਭਾਵੇਂ ਕਿੰਨਾ ਪ੍ਰਕਾਸ਼ ਹੈ ਤੁਸੀਂ ਨਹੀਂ ਦੱਸ ਸਕੋਗੇ ਮੇਰੇ ਹੱਥ ਵਿੱਚ ਕੀ ਹੈ, ਕਿਉਂਕਿ ਅੱਗੇ ਇੱਕ ਪਰਦਾ ਹੋਰ ਹੋ ਗਿਆ ਪ੍ਰਕਾਸ਼ ਦੇ ਵਿੱਚ, ਉੱਥੋਂ ਤੱਕ ਇਹ ਪ੍ਰਕਾਸ਼ ਨਹੀਂ ਪਹੁੰਚ ਸਕਦਾ। ਸਰੀਰ ਦੇ ਪਰਦੇ ਦੇ ਅੰਦਰ ਸਾਧ ਸੰਗਤ ਜੀ ਪ੍ਰਕਾਸ਼ ਆਪਾਂ ਨੂੰ ਕੁਝ ਨਹੀਂ ਦਿਖਾ ਸਕਦਾ, ਇਸ ਕਰਕੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਖਿਆ ਗੁਰਮੁਖੋ ਬਾਹਰ ਭਾਵਾਂ ਹਜ਼ਾਰਾਂ ਸੂਰਜ ਚੜ੍ਹ ਜਾਣ, ਬਹੁਤ ਪ੍ਰਕਾਸ਼ ਕਰ ਦੇਣਗੇ, ਪਰ ਅੰਦਰ ਦਾ ਹਨੇਰਾ ਗੁਰੂ ਤੋਂ ਬਿਨਾਂ ਦੂਰ ਨਹੀਂ ਜੇ ਹੋਣਾ, ਕਦੇ ਬਾਹਰ ਨਹੀਂ ਸਾਧ ਸੰਗਤ ਜੀ ਆਪਾਂ ਜਾ ਸਕਦੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਉਹਨਾਂ ਦੀ ਕਿਰਪਾ ਤੋਂ ਬਿਨਾਂ। ਤੇ ਜਿਹਨਾਂ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ, ਗਿਆਨੀ ਜੀ ਉਹਨੇ ਦੱਸ ਕੇ ਗਏ, ਕਲਗੀਧਰ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਆਪਣੇ ਤੇ ਰਹਿਮਤ ਕੀਤੇ, ਉਹਨਾਂ ਖੰਡੇ ਬਾਟੇ ਦੀ ਆਪਾਂ ਨੂੰ ਦਾਤ ਬਖਸ਼ੀ, ਉਹ ਮਰਿਆਦਾ ਚਲਾ ਦਿੱਤੀ, ਜਿਸ ਮਰਿਆਦਾ ਦੀ ਲੰਘਣ ਤੋਂ ਬਾਅਦ ਆਪਾਂ ਗੁਰੂ ਸਾਹਿਬ ਜੀ ਦੇ ਚਰਨ ਫੜ ਕੇ ਉਹ ਪ੍ਰਕਾਸ਼ ਦੀ ਕਿਰਨ ਪ੍ਰਾਪਤ ਕਰ ਸਕਦੇ ਹਾਂ। ਜਿਹੜਾ ਇੱਥੇ ਕੱਲ੍ਹ ਬਾਟਾ ਤਿਆਰ ਹੋਇਆ ਤੇ ਜਿਹੜੇ ਪੁਰਾਣੇ ਗੁਰੂ ਕੇ ਜਹਾਜ਼ ਤੇ ਚੜ੍ਹੇ ਉਹਨਾਂ ਨੂੰ ਵਧਾਈ ਦਿੱਤੀ ਸੀ ਗਿਆਨੀ ਜੀ ਨੇ, ਮੈਂ ਵੀ ਉਹਨਾਂ ਦਾ ਧੰਨਵਾਦ ਕਰਦਾ, ਉਹਨਾਂ ਨੇ ਆਪਣੇ ਜੀਵਨ ਦੀ ਸਫਲਤਾ ਲਈ ਮਹਾਰਾਜ ਜੀ ਦਾ ਪੱਲਾ ਫੜਿਆ। ਉਹ ਅਮਰ ਦੀ ਦਾਤ ਛੱਡਣ ਤੋਂ ਬਾਅਦ ਫਿਰ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਜਦੋਂ ਆਪਾਂ ਨਾਮ ਬਾਣੀ ਦਾ ਅਭਿਆਸ ਕਰਦੇ ਹਾਂ ਤੇ ਫਿਰ ਅੰਦਰ ਇੱਕ ਪ੍ਰਕਾਸ਼ ਦੀ ਕਿਰਨ ਪੈਦਾ ਹੁੰਦੀ, ਜ਼ਿਕਰ ਕੀਤਾ ਸੀ ਭਾਈ ਰਾਜਵਾਣੀ ਦਾ ਗਿਆਨੀ ਜੀ ਨੇ, ਚੱਲਦਾ ਪਿਆ ਉਹਨਾਂ ਦਾ ਹੁਣ ਬਹੁਤ ਜ਼ਿਆਦਾ ਜ਼ਿਕਰ, ਉਹ ਯੋਧੇ ਨੇ ਸੂਰਮੇ ਨੇ ਕੌਮ ਉਹਨਾਂ ਨੇ ਇੱਕਦਮ ਜਗਾ ਵੀ ਦਿੱਤੀ ਔਰ ਇੱਕ ਥਾਂ ਇਕੱਠੀ ਵੀ ਕਰ ਦਿੱਤੀ ਸਾਰੀ, ਉਹਨਾਂ ਦੇ ਬੋਲਾਂ ਵਿੱਚ ਇਹ ਤਾਕਤ ਕਿੱਥੋਂ ਆਈ ਹੈ? ਹੈ ਤਾਂ ਸਧਾਰਨ ਹੀ ਇਨਸਾਨ, ਹੋਰ ਵੀ ਸਿੱਖ ਸਿੱਖ ਕੌਮ ਵਿੱਚ ਬਹੁਤ ਸ਼ਹੀਦ ਹੋਏ ਨੇ, ਸਾਰੇ ਸਤਿਕਾਰਯੋਗ ਨੇ, ਅਤਿਅੰਤ ਸਤਿਕਾਰਯੋਗ ਨੇ ਸਾਰੇ, ਪਰ ਕਿਸੇ ਦੇ ਬੋਲਾਂ ਵਿੱਚ ਸਾਧ ਸੰਗਤ ਦੀ ਤਾਕਤ ਹੁੰਦੀ, ਉਹ ਤਾਕਤ ਕਿੱਥੋਂ ਆਈ ਹੈ? ਉਹ ਤਾਕਤ ਉਹਨਾਂ ਦੀ ਬਾਣੀ ਪੜ੍ਹਨ ਦੀ, ਨਾਮ ਅਭਿਆਸ ਦੀ ਕਮਾਈ ਕਰਕੇ ਆਈ ਹੈ, ਕਿਰਪਾ ਉਹਨਾਂ ਦੇ ਮਹਾਰਾਜ ਸਾਹਿਬ ਜੀ ਨੇ ਕੀਤੀ ਹੈ। ਕਿੰਨੀ ਸੂਰਮਗਤੀ ਸਾਧ ਸੰਗਤ ਜੀ ਉਹ ਸਿੱਖ ਵਿਖਾਉਂਦਾ ਪਿਆ, ਭਾਈ ਮੈਂ ਮੌਤ ਤੋਂ ਨਹੀਂ ਡਰਦਾ, ਪਰ ਮੈਂ ਇੱਕ ਸੁਨੇਹਾ ਕੇਂਦਰ ਸਰਕਾਰ ਨੂੰ ਵੱਖਰਾ ਤੇ ਆਪਣੀ ਸਿੱਖ ਕੌਮ ਨੂੰ ਵੱਖਰਾ ਦੇ ਕੇ ਜਾਣਾ ਚਾਹੁੰਦਾ, ਮੇਰੀ ਮੌਤ ਵਿੱਚੋਂ ਇੱਕ ਇਤਿਹਾਸ ਨਿਕਲੇਗਾ। ਇਹਦੀ ਦਲੇਰੀ ਉਹਦੇ ਵਿੱਚ ਕਿੱਥੋਂ ਆਈ ਹੈ, ਕੀ ਕਾਰਨ ਹੈ? ਹਾਲਾਂਕਿ ਫਿਲਾਸਫਰ ਇੱਕ ਗੱਲ ਕਹਿੰਦੇ ਆ, ਉਹ ਕਹਿੰਦੇ ਨੇ ਗੁਰਮੁਖੋ ਜ਼ਿੰਦਗੀ ਨਾਲੋਂ ਬੰਦੇ ਨੂੰ ਕੁਝ ਵੀ ਵੱਧ ਪਿਆਰਾ ਨਹੀਂ ਹੁੰਦਾ, ਜਾਨ ਸਭ ਤੋਂ ਵੱਧ ਪਿਆਰੀ ਹੈ। ਇੱਕ ਦੁਨਿਆਵੀ ਕਹਾਵਤ ਹੈ ਸਿਆਣੇ ਕਿ ਜਾਨ ਹੈ ਤੇ ਜਹਾਨ ਹੈ, ਜਾਨ ਚਲੀ ਗਈ ਤੇ ਫਿਰ ਕੀ ਰਹਿ ਗਿਆ ਪਿੱਛੇ? ਫਲਾਸਫਰਾਂ ਨੇ ਗੱਲ ਆਖੀ ਹੈ ਉਹ ਕਹਿੰਦੇ ਆਪਣੀ ਜਾਨ ਬਚਾਉਣੀ ਚਾਹੀਦੀ ਬੰਦੇ ਨੂੰ ਜਿਵੇਂ ਵੀ ਬਚੇ, ਜੋ ਕੁਝ ਵੀ ਜਾਨ ਬਚਾਉਣ ਲਈ ਕਰਨਾ ਚਾਹੀਦਾ ਕਰਕੇ ਆਪਾਂ ਨੂੰ ਜਾਨ ਬਚਾਉਣੀ ਚਾਹੀਦੀ ਹੈ। ਪਰ ਗੁਰੂ ਸਾਹਿਬ ਜੀ ਨੇ ਬਿਲਕੁਲ ਉਹਨਾਂ ਦੀ ਗੱਲ ਸਧਾਰਨ ਸਾਹਿਬ ਸੰਗੀ ਤੋੜ ਹੀ ਦਿੱਤਾ। ਮਾਰ ਕਹਿੰਦੇ ਨਹੀਂ ਨਹੀਂ, ਬੰਦੇ ਵਾਸਤੇ ਜਾਨ ਸਭ ਤੋਂ ਉੱਪਰ ਨਹੀਂ ਹੁੰਦੀ। ਕਹਿੰਦੇ ਨੇ ਲੋਕਾਂ ਦੇ ਵਿਚਾਰ ਵੀ ਨੇ, ਫਲਾਸਫਰ ਵੀ ਇਹ ਗੱਲ ਕਹਿੰਦੇ ਆ ਵੀ ਜਾਨ ਸਭ ਤੋਂ ਕੀਮਤੀ ਹੈ, ਇਹਨੂੰ ਬਚਾਓ ਜਿਵੇਂ ਬਚਦੀ। ਮਹਾਰਾਜ ਸਾਹਿਬ ਨੇ ਕਿਹਾ ਨਹੀਂ, ਉਹ ਗੁਰਮੁਖੋ ਦੁਨੀਆਂ ਉੱਤੇ ਸਿੱਖ ਵਾਸਤੇ ਜਾਨ ਕੀਮਤੀ ਨਹੀਂ, ਉਹਦਾ ਧਰਮ ਕੀਮਤੀ ਹੈ। ਜਾਨ ਬਚਾਉਣ ਲਈ ਧਰਮ ਨਹੀਂ ਸਿੱਖ ਵਿੱਚ ਕੇ ਖਾ ਸਕਦਾ, ਧਰਮ ਬਚਾਉਣ ਵਾਸਤੇ ਜਾਨ ਹੱਸ ਕੇ ਦੇ ਸਕਦਾ ਸਿੱਖ। ਇਹ ਪਾਠ ਕਿਹਨੇ ਪੜਾਇਆ? ਕਲਗੀਧਰ ਪਾਤਸ਼ਾਹ ਜੀ ਨੇ। ਇਹ ਫਲਾਸਫਰਾਂ ਦੀ ਧਾਰਨਾ ਰਾਜੀ ਕਰ ਦਿੱਤੀ ਮਹਾਰਾਜ ਨੇ। ਉਹਨੇ ਕਿਹਾ ਠੀਕ ਹੈ, ਦੁਨੀਆਂ ਦੇ ਲੋਕਾਂ ਦੀ ਜਾਨ ਕੀਮਤੀ ਹੋ ਸਕਦੀ ਹੈ, ਪਰ ਗੁਰੂ ਕੇ ਸਿੱਖ ਵਾਸਤੇ ਧਰਮ ਕੀਮਤੀ ਹੈ, ਜਾਨ ਕੀਮਤੀ ਨਹੀਂ। ਉਹ ਆਪਣੀ ਜਾਨ ਦੇ ਕੇ ਵੀ ਧਰਮ ਦੀ ਰੱਖਿਆ ਕਰਦਾ, ਆਪਣਾ ਧਰਮ ਬਚਾਉਂਦਾ। ਆਪਾਂ ਤਾਂ ਆਖ ਲੈਣਾ ਨਾ, ਗੱਲ ਕਰਨੀ ਸਾਹ ਸੰਗਤ ਥੋੜੀ ਜਿਹੀ ਸੌਖੀ ਹੈ, ਪਰ ਜਿਹਨਾਂ ਨੇ ਸਿਰ ਦੇ ਕੇ ਧਰਮ ਦੀ ਖਾਤਰ ਸਾਹ ਸੰਗਤ ਜੀ ਕੌਮ ਦੀ ਚੜ੍ਹਦੀ ਕਲਾ ਲਈ, ਕੌਮ ਦੇ ਮਹਾਲ ਦੀਆਂ ਨੀਹਾਂ 'ਚ ਜਿਹਨਾਂ ਨੇ ਆਪਣੇ ਬੱਚਿਆਂ ਦੇ ਤੇ ਆਪਣੇ ਤਨਾਂ ਦਾ ਬਲੀ ਕਰ ਦਿੱਤਾ, ਆਪਾਂ ਰਤੀ ਉਹਨਾਂ ਨੂੰ ਚੇਤੇ ਕਰਕੇ ਦੇਖਿਓ, ਜਿਹਨਾਂ ਨੇ ਮਾਈਆਂ ਨੇ ਸਾਹ ਸੰਗਤ ਜੀ ਬੱਚੇ ਆਪਣੇ ਨੇਜਿਆਂ 'ਤੇ ਟੰਗਵਾਏ। ਇੱਕ ਪੁੱਤਰ ਮਾਂ ਦਾ ਆਪਾਂ ਕਹਿ ਲੈਣਾ, ਮਾਂ ਦੇ ਹਿਰਦੇ ਨੂੰ ਪੁੱਛ ਕੇ ਦੇਖੋ ਵੀ ਉਹਦੀ ਮਮਤਾ ਕੀ ਕਹਿੰਦੀ ਹੈ। ਇੱਕ ਪੁੱਤਰ ਮਾਂ ਦਾ ਨਿੱਜੀ ਤੇ ਟੰਗਿਆ ਹੋਵੇ ਤੇ ਜਲਾਦ ਨੂੰ ਪੁੱਛੇ ਵੀ ਆ ਦੂਸਰਾ ਜਿਹੜਾ ਤੇਰੇ ਗੱਲ ਦਾ ਚਿੰਬੜਿਆ ਇਹ ਬਚ ਸਕਦਾ ਹੈ? ਸਿਰਫ ਇੱਕ ਵਾਰ ਕਹਿ ਦੇ ਅਸੀਂ ਸਿੱਖ ਨਹੀਂ ਮਹਾਰਾਜ ਜੀ। ਉਹ ਕਹਿੰਦੇ ਨਹੀਂ, ਗੁਰੂ ਦੇ ਨਾਂ ਤੇ ਵੀ ਕੁਰਬਾਨ ਹੋਵੇਗਾ ਪਰ ਅਸੀਂ ਸਿੱਖ ਹਾਂ। ਮਾਂ ਟੁਕੜੇ ਕਰਵਾ ਕੇ ਬੱਚੇ ਦੇ ਹਾਰ ਸਾਹ ਸਮਝੀ ਹਾਰ ਆਪਣੇ ਗੱਲ 'ਚ ਪਾ ਸਕਦੀ, ਸਿੱਖੀ ਦੀ ਖਾਤਰ, ਸਿੱਖੀ ਦੀ ਖਾਤਰ ਸਿੱਖ ਚੜ੍ਹਨੀ ਤੇ ਹੱਸ ਕੇ ਚੜ੍ਹ ਸਕਦਾ। ਜਦੋਂ ਚੜ੍ਹਨ ਲੱਗੇ ਭਾਈ ਸੁਖਦੇਵ ਸਿੰਘ ਤੇ ਸਾਹਿਬ ਸਿੰਘ, ਉਦੋਂ ਨੇ ਪੁੱਛਿਆ ਸੀ ਸਾਹਿਬ ਸੰਗਤ ਜੀ ਉਸ ਸਮੇਂ ਦੇ ਹੰਗ ਨੇ, ਉਹ ਕਹਿਣ ਲੱਗਾ ਦੇਖੋ ਜਾਨ ਤੁਹਾਡੀ ਬਸ ਸਕਦੀ ਦੋਵਾਂ ਪਿਓ ਪੁੱਤਾਂ ਦੀ। ਸ਼ਵੇਕ ਸਿੰਘ ਨੂੰ ਆਖਿਆ ਜਦ ਤੂੰ ਤਾਂ ਜਾਵੇਂਗਾ ਦੁਨੀਆਂ ਖਾ ਲਏ, 19 ਸਾਲ ਦਾ ਤੇਰਾ ਨੌਜਵਾਨ ਵਿਦਵਾਨ ਪੁੱਤਰ ਹੈ, ਤੂੰ ਇਹਨੂੰ ਬਚਾ ਸਕਦਾ? ਸਿਰਫ ਇੱਕ ਵਾਰ ਇਹ ਕਹਿ ਦੇਣਾ ਵੀ ਮੈਂ ਸਿੱਖ ਨਹੀਂ। ਉਹਨੇ ਆਖਿਆ ਨਹੀਂ, ਤੇ ਹੱਸ ਕੇ ਉਹਨੇ ਆਖਿਆ ਵੀ ਤੁਹਾਨੂੰ ਆਨੰਦ ਕੀ ਆ ਰਿਹਾ ਚਰਖੀ ਦੇ ਦੰਦਿਆਂ ਤੇ ਚੜ੍ਹ ਕੇ, ਮੌਤ ਨੂੰ ਗਲੇ ਲਗਾ ਰਹੇ ਜੇ? ਸਿਰਫ ਇੱਕ ਗੱਲ ਕਹਿਣੀ ਹੈ ਵੀ ਅਸੀਂ ਸਿੱਖ ਨਹੀਂ, ਤੁਹਾਡੀ ਜਾਨ ਬਚ ਸਕਦੀ ਹੈ? ਤੇ ਭਾਈ ਸ਼ਵੇਕ ਸਿੰਘ ਨੇ ਆਖਿਆ ਸੀ ਉਸ ਆਨੰਦ ਦਾ ਜ਼ਿਕਰ ਗੱਲਾਂ ਨਾਲ ਨਹੀਂ ਹੋ ਸਕਦਾ, ਮੇਰੇ ਪੁੱਤਰ ਦੇ ਪਿੱਛੇ ਲਾਇਨ 'ਚ ਲੱਗ ਕੇ ਚਰਖੀ ਤੇ ਚੜ੍ਹ, ਗੁਰੂ ਦੇ ਨਾਂ ਤੇ ਤੈਨੂੰ ਪਤਾ ਲੱਗੇ ਕੀ ਆਨੰਦ ਆਉਂਦਾ ਗੁਰੂ ਦੀ ਬੋਲਤਾ, ਗੁਰੂ ਦੇ ਨਾਂ ਤੇ ਕੁਰਬਾਨ ਹੋਣ ਦੇ। ਜਗੀਰਦਾਰ ਖਾਨ ਸਾਹਿਬ ਸੰਗਤ ਜੀ ਉਹਦੇ ਅਹਿਲਕਾਰ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਪਾ ਕੇ ਤੇ ਇਨਾਮ ਲੈ ਰਹੇ ਨੇ, ਖੁਸ਼ ਕਰਦੇ ਪਏ, ਬੜਾ ਖੁਸ਼ ਕਰਦੇ ਪਏ। ਉਹ ਕਹਿੰਦੇ ਨੇ ਅਸੀਂ ਸਾਰੇ ਸਿੱਖ ਮੁਕਾ ਦਿੱਤੇ ਆ, ਕੋਈ ਸਿੱਖ ਹੁਣ ਨਹੀਂ ਤੁਹਾਨੂੰ ਢੂੰਡਿਆ ਲੱਭੇਗਾ। ਉਹਨੇ ਜਦੋਂ ਭਗਤ ਨਰਜਣੀਆਂ ਆ ਗਿਆ, ਉਹਦੇ ਸਾਹ ਸੰਗਤ ਜੀ ਦਾ ਟਾਊਟ ਸੀ, ਉਹ ਕੈਟ ਸੀ, ਉਹਦਾ ਹੈ ਤਾਂ ਸਿੱਖ ਹੀ ਸੀ ਪਰ ਕੈਟ ਸੀ। ਉਹ ਕਹਿਣ ਲੱਗਾ ਝੂਠ ਬੋਲਦੇ ਸਾਰੇ ਤੇਰੇ ਅਹਿਲਕਾਰ, ਸਿੱਖ ਕਦੇ ਨਹੀਂ ਮੁੱਕ ਸਕਦੇ। ਉਹ ਕਹਿੰਦਾ ਨਹੀਂ, ਮੁਕਾ ਦਿੱਤੇ ਅਸੀਂ ਸਾਰੇ, ਚੁਣ ਚੁਣ ਕੇ ਮਾਰ ਦਿੱਤੇ ਸਾਰੇ, ਬੀਬੀਆਂ ਦੇ ਸਿਰਾਂ ਦੇ ਵੀ ਸਾਹ ਸੰਗਤ ਜੀ ਦੇ, ਬੱਚਿਆਂ ਦੇ ਸਿਰਾਂ ਦੇ ਵੀ ਜੂੜੇ ਕਰਕੇ ਉਹਨਾਂ ਦੁਸ਼ਟਾਂ ਨੇ ਸਿਰਾਂ ਦੇ ਮੁੱਲ ਵਰਤ ਲਏ ਸਨ। ਆਖਿਆ ਕੋਈ ਬਚਿਆ ਨਹੀਂ? ਭਗਤ ਨਰਜਣੀਆਂ ਕਹਿਣ ਲੱਗਾ ਨਹੀਂ, ਇੱਦਾਂ ਨਹੀਂ ਹੋ ਸਕਦਾ ਵੀ ਸਿੱਖ ਮੁੱਕ ਜਾਣ ਤੇ ਤੇਰੇ ਬੰਦੇ ਸਾਰੇ ਸਿੱਖਾਂ ਨੂੰ ਮੁਕਾ ਦੇਣ, ਇਹ ਗੱਲ ਨਹੀਂ ਹੋ ਸਕਦੀ। ਉਹ ਕਹਿੰਦਾ ਨਹੀਂ, ਅਸੀਂ ਮੁਕਾ ਦਿੱਤੇ ਆ, ਚੁਣ ਚੁਣ ਕੇ ਮਾਰ ਦਿੱਤੇ ਸਾਰੇ ਸਿੱਖ। ਭਗਤ ਨਰਜਣੀਆਂ ਕਹਿਣ ਲੱਗਾ ਵੀ ਬਾਕੀ ਬਾਅਦ ਦੀ ਤਾਂ ਗੱਲ ਛੱਡ, ਇਹ ਨਵਾਬ ਸਾਹਿਬ ਮੈਂ ਤੁਹਾਨੂੰ ਲਾਹੌਰ ਵਿੱਚੋਂ ਸਿੱਖ ਲੱਭ ਦਿੰਦਾ, ਸਿੱਖ ਕਦੇ ਖਤਮ ਨਹੀਂ ਹੋ ਸਕਦੇ, ਸਿੱਖਾਂ ਨੂੰ ਜਿਹੜੀ ਕਲਗੀਧਰ ਪਾਤਸ਼ਾਹ ਗੁੜਤੀ ਦੇ ਕੇ ਗਏ ਏਦਾਂ ਉਹ ਨਹੀਂ ਮੁੱਕਣੇ। ਉਹਨੇ ਕਿਹਾ ਤੂੰ ਸਿੱਖ ਲਾਹੌਰ ਚੋਂ ਲੱਭ ਦੇਵੇਂਗਾ? ਮੈਂ ਕਹਿੰਦਾ ਸਾਰੇ ਪੰਜਾਬ 'ਚ ਸਿੱਖ ਕੋਈ ਨਹੀਂ ਹੈ। ਉਹ ਕਹਿੰਦਾ ਮੈਂ ਤੁਹਾਨੂੰ ਲੱਭ ਦਿਆਂਗਾ ਲਾਹੌਰ ਵਿੱਚੋਂ ਹੀ ਸਿੱਖ, ਮੇਰੇ ਨਾਲ ਇਹਨਾਂ ਨੂੰ ਭੇਜੋ, ਪਰ ਹੁਣ ਨਹੀਂ, ਕੱਲ੍ਹ ਸਵੇਰੇ ਸਵੇਰੇ ਅੰਮ੍ਰਿਤ ਵੇਲੇ। ਉਹ ਗਏ ਸਾਹਿਬ ਸੰਗਤ ਜੀ, ਭਗਤ ਨਰਜਣੀਆਂ ਨਾਲ ਗਿਆ, ਸਵੇਰਾ ਸਵੇਰਾ ਸੀ ਤੇ ਲਾਹੌਰ ਦੀਆਂ ਗਲੀਆਂ 'ਚ ਤੁਰੇ ਫਿਰਦੇ ਨੇ, ਗਲੀ 'ਚ ਜਾ ਰਹੇ ਤੇ ਘਰ 'ਚੋਂ ਆਵਾਜ਼ ਆਈ, ਅਸੰਖ ਜਾਗੋ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ। ਉਹ ਰੁਕਿਆ ਉਸੇ ਵੇਲੇ, ਕਹਿਣ ਲੱਗਾ ਗੁਰਮੁਖਾ ਬਾਣੀ ਦੀ ਆਵਾਜ਼ ਆਉਂਦੀ ਜੇ ਸਿੱਖਾਂ ਦਾ ਘਰ ਜੇ, ਪੁੱਛੋ ਜਾ ਕੇ। ਦਰਵਾਜ਼ਾ ਖੜਕਾਇਆ, ਅੰਦਰੋਂ ਬੀਬੀ ਦੀ ਆਵਾਜ਼ ਆਈ। ਉਹ ਕਹਿਣ ਲੱਗੀ ਕੌਣ ਹੈ ਭਾਈ ਲਾਂਗਾ? ਉਹ ਖੁੱਲ੍ਹਾ ਹੀ ਆ ਦਰਵਾਜ਼ਾ। ਜਦੋਂ ਅੰਦਰ ਗਏ ਤੇ ਦੇਖਿਆ ਇੱਕ ਬੀਬੀ ਚਾਮੜਾ ਮਾਰ ਕੇ ਜਪਜੀ ਸਾਹਿਬ ਦਾ ਪਾਠ ਕਰਦੀ ਪਈ ਆ ਤੇ 5 ਸਾਲ ਦਾ ਬੱਚਾ ਉਹਦੇ ਕੋਲ ਸੁੱਤਾ ਪਿਆ। ਉਹਨਾਂ ਜਾ ਕੇ ਦੱਸਿਆ ਜਗ ਕੇ ਤੇ ਭੇਜੇ ਅਸੀਂ ਆਏ ਹਾਂ, ਤੇਰੇ ਘਰੋਂ ਗੁਰਬਾਣੀ ਪੜ੍ਹਦੀ ਆਵਾਜ਼ ਆਈ ਸੀ, ਸਿੱਖ ਸਾਰੇ ਚੁਣ ਚੁਣ ਕੇ ਖਤਮ ਕਰ ਦਿੱਤੇ ਨੇ, ਤੂੰ ਫਿਰ ਇੱਥੇ ਬੈਠੀ ਹੈ? ਉਹ ਕਹਿਣ ਲੱਗੀ ਹਾਂ, ਅਸੀਂ ਸਿੱਖ ਹਾਂ। ਉਹ ਕਹਿਣ ਲੱਗਾ ਅਜੇ ਤੇਰੇ ਕੋਲ ਸਮਾਂ ਹੈ, ਕਿਉਂਕਿ ਤੇਰੇ ਘਰੇ ਮਰਦ ਕੋਈ ਨਹੀਂ ਤੇ ਅਸੀਂ ਬੱਚਾ ਤੇ ਤੂੰ 2 ਜਣੇ ਜੇ, ਅਸੀਂ ਤੈਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਵਾਂਗੇ, ਬਚਾਅ ਦਾ ਕੋਈ ਸਾਧਨ ਨਹੀਂ ਹੈ, ਤੂੰ ਬਚ ਸਕਦੀ ਹੈ, ਤੇਰਾ ਪੁੱਤਰ ਬਚ ਸਕਦਾ, ਇੱਥੇ ਕਹਿ ਦੇ ਕਿ ਅਸੀਂ ਸਿੱਖ ਨਹੀਂ। ਉਹ ਕਹਿਣ ਲੱਗੀ ਅਸੀਂ ਸਿੱਖ ਹਾਂ, ਤੂੰ ਅਗਲੀ ਗੱਲ ਕਰ, ਅਸੀਂ ਸਿੱਖ ਹਾਂ ਮਹਾਰਾਜ ਦੇ। ਉਹ ਕਹਿਣ ਲੱਗਾ ਤੂੰ ਤਾਂ ਵਰਨਾ ਮਾਈ ਜਿੰਦ ਕਰਕੇ ਇਹ 5 ਸਾਲ ਦਾ ਬੱਚਾ ਵੀ ਕਰਵਾ ਲੈਗੀ ਆਪਣਾ। ਉਹ ਕਹਿਣ ਲੱਗੇ ਜੇ ਕਿਤੇ ਮੇਰੇ ਤੋਂ ਪਹਿਲਾਂ ਮੇਰੇ ਬੱਚੇ ਨੂੰ ਸ਼ਹੀਦ ਕਰ ਦਿੱਤਾ ਜਾਵੇ ਗੁਰੂ ਦੇ ਨਾਂ ਤੇ, ਮੇਰਾ ਘਰ ਵਾਲਾ ਸ਼ਹੀਦ ਹੋ ਚੁੱਕਾ ਪੰਥ ਦੇ ਨਾਂ ਤੇ, ਜੇ ਮੇਰੇ 5 ਸਾਲ ਦੇ ਪੁੱਤਰ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰਕੇ ਮੈਨੂੰ ਛੱਡੋਗੇ, ਭਾਵੇਂ ਪਹੁੰਚ ਮੇਰੀ ਨਹੀਂ ਪੈਂਦੀ ਪਰ ਮੈਂ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ 50 ਰੁਪਈਆਂ ਦਾ ਪ੍ਰਸ਼ਾਦ ਕਰਾਵਾਂਗੀ, ਗੁਰੂ ਦੇ ਨਾਂ ਤੇ ਮੇਰਾ ਪੁੱਤਰ ਸ਼ਹੀਦ ਹੋ ਗਿਆ। ਉਹ ਮਾਂ ਦੀ ਉਸਦੀ ਆਵਾਜ਼ ਸੀ, ਲੈ ਗਏ ਫੜ ਕੇ, ਆਖਿਆ ਆ ਜੇ ਸਿੱਖ, ਤੁਸੀਂ ਕਹਿੰਦੇ ਸਿੱਖ ਮੁਕਾ ਦਿੱਤੇ, ਸਿੱਖਾਂ ਦੇ ਸਿਰਾਂ ਦੇ ਮੁੱਲ ਪਏ, ਆਹ ਦੇਖੋ ਸਿੱਖ ਲਾਹੌਰ ਵਿੱਚ ਬੈਠੇ ਆ ਤੇ ਆਪਣੇ 5 ਸਾਲ ਦੇ ਬੱਚੇ ਦੀ ਮਾਂ ਕੁਰਬਾਨੀ ਦੇਣ ਲਈ ਤਿਆਰ ਹੈ, ਇਹ ਮੰਨਣ ਲਈ ਤਿਆਰ ਨਹੀਂ ਪਰ ਅਸੀਂ ਸਿੱਖ ਨਹੀਂ। ਇਸ ਬਿਰਧ ਸਾਹਿਬ ਸਾਹਿਬ ਦੀ ਕਿੱਥੋਂ ਆਈ ਸਿੱਖਾਂ ਵਿੱਚ ਕਿਰਪਾ? ਕਿਹਨੇ ਕੀਤੀ ਇਹ? ਇਹ ਕਿਰਪਾ ਕਰਨੀ ਧੰਨ ਪਾਤਸ਼ਾਹ ਜੀ ਦੇ ਖੰਡੇ ਬਾਟੇ ਦੇ ਅੰਮ੍ਰਿਤ ਦੀ। ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਲਾਲਚ ਦਿੱਤੇ ਨਾ, ਨੀਹਾਂ 'ਚ ਖੜਨ, ਬੱਚੇ ਨੂੰ ਭਰਮਾਉਣਾ ਕੋਈ ਬਹੁਤ ਔਖਾ ਨਹੀਂ ਹੁੰਦਾ, ਲਾਲਚ ਦਿੱਤੇ ਤੁਹਾਡੇ ਨਾਂ ਤੇ ਜਗੀਰਦਾਰਾਂ ਕਚਹਿਰੀਆਂ ਚੱਲਣਗੀਆਂ, ਤੁਹਾਡੇ ਨਾਂ ਤੇ ਜਗੀਰਾਂ ਮੈਂ ਲਵਾ ਕੇ ਦਿਆਂਗਾ। ਉਸ ਵੇਲੇ ਮਜੀਦਾ ਕਹਿੰਦਾ, ਕਹਿੰਦਾ ਚਾਰ ਚਾਰ ਤੁਹਾਡੇ ਨਿਕਾਹ ਕੀਤੇ ਜਾਣਗੇ, ਮੇਰੀ ਤਰ੍ਹਾਂ ਤੁਸੀਂ ਫੈਸਲੇ ਕਰਿਆ ਕਰੋ, ਇੱਥੇ ਬੈਠ ਕੇ ਸਿਰਫ ਇੰਨਾ ਕਹਿ ਦੇਣਾ ਵੀ ਅਸੀਂ ਸਿੱਖ ਨੇ, ਇਸਲਾਮ ਕਬੂਲ ਕਰਨਾ। ਲਾਲਚ ਦਿੱਤੇ ਨੇ ਸਾਹਿਬਜ਼ਾਦਿਆਂ ਨੂੰ, ਉਹ ਨਹੀਂ ਮੰਨੇ। ਉਹਨਾਂ ਨੇ ਕਿਹਾ ਜੁੱਤੀ ਦੀ ਰੋਕ ਨਾਲ ਅਸੀਂ ਤੇਰੇ ਸਾਰੇ ਲਾਲਚ ਠੁਕਰਾਉਣੇ ਪਰ ਅਸੀਂ ਸਿੱਖ ਹਾਂ। ਫਿਰ ਉਹ ਦੂਸਰੇ ਪਾਸੇ ਆਇਆ, ਪਹਿਲਾਂ ਲਾਲਚ ਦਿੱਤੇ ਹੁਣ ਡਰਾਉਣ ਲੱਗਾ। ਉਹ ਕਹਿਣ ਲੱਗਾ, ਬੱਚੇ ਤੁਹਾਨੂੰ ਨਹੀਂ ਪਤਾ, ਪਿਤਾ ਤੁਹਾਡਾ ਮੈਂ ਮਾਰ ਦਿੱਤਾ, ਭਰਾ ਤੁਹਾਡੇ ਮੈਂ ਮਾਰ ਦਿੱਤੇ, ਸਿੱਖ ਮੈਂ ਛੱਡਿਆ ਕੋਈ ਨਹੀਂ, ਤੁਹਾਨੂੰ ਬਚਾਉਣ ਕਿਸੇ ਨੇ ਨਹੀਂ ਆਉਣਾ। ਇਸ ਲਈ ਮੈਂ ਕਹਿੰਦਾ ਵੀ ਜੇ ਤੁਸੀਂ ਮੇਰੀ ਗੱਲ ਮੰਨ ਲਓ ਤੇ ਤੁਹਾਡੀ ਜ਼ਿੰਦਗੀ ਨਹੀਂ ਕਦੀ ਬਚਣੀ, ਤੁਹਾਨੂੰ ਰਾਜ ਭਾਗ ਤੇ ਸੁੱਖ ਵੀ ਸਾਰੇ ਮੈਂ ਦਵਾਵਾਂਗਾ, ਤੇ ਜੇ ਨਹੀਂ ਤੇ ਫਿਰ ਤੁਹਾਨੂੰ ਤਸੀਹਾ ਦੇ ਕੇ ਖਤਮ ਕਰਾਂਗਾ, ਮਾਰ ਦਿਆਂਗਾ। ਤੇ ਹੱਸ ਕੇ ਬਾਬਾ ਫਤਿਹ ਸਿੰਘ ਨੇ ਆਖਿਆ, ਤੂੰ ਸਾਨੂੰ ਮੌਤ ਦਾ ਡਰਾਵਾ ਦਿੰਦਾ, ਤੈਨੂੰ ਇਹ ਨਹੀਂ ਪਤਾ ਵੀ ਮੌਤ ਤਾਂ ਕਦੋਂ ਦੀ ਅਸੀਂ ਖੰਡੇ ਦੇ ਵਿੱਚ ਘੋਲ ਕੇ, ਬਾਟੇ ਵਿੱਚ ਘੋਲ ਕੇ ਖੰਡੇ ਨਾਲ ਪੀ ਚੁੱਕੇ, ਤੂੰ ਸਾਨੂੰ ਕੀ ਮੌਤ ਦਾ ਡਰਾਵਾ ਦੇਣਾ, ਸਾਡੀ ਕੁੜ ਦੀ ਰੀਤੀ ਪੜ੍ਹ ਕੇ ਦੇਖ, ਜਿਹੜੀ ਮੌਤ ਕਰਕੇ ਤੂੰ ਸਾਨੂੰ ਡਰਾਉਣਾ, ਇਹ ਮੌਤ ਅਸੀਂ ਉਸ ਅੰਮ੍ਰਿਤ ਦੇ ਵਿੱਚ ਘੋਲ ਕੇ ਪੀ ਚੁੱਕੇ ਕਦੋਂ ਦੀ, ਤੇ ਉਸ ਅੰਮ੍ਰਿਤ ਦੀ ਸਾਹ ਸੰਗਤ ਦੀ ਤਾਕਤ ਹੈ। ਉਹਨੇ ਆਖਿਆ, ਅਸੀਂ ਗੱਲਾਂ ਕਰਨੀਆਂ ਸੌਖੀਆਂ ਨੇ ਪਰ ਜਾਨ ਦੇਣੀ ਔਖੀ ਹੈ। ਸਾਹਿਬ ਫਤਿਹ ਸਿੰਘ ਛੋਟਾ ਸੀ ਸਾਹਿਬ ਤੋਂ, ਉਹਨੇ ਜਵਾਬ ਤਾਂ ਮੈਂ ਕਿਹਾ, ਅਸੀਂ ਗੱਲਾਂ ਨਹੀਂ ਕਦੀਆਂ ਕਰਦੇ, ਤੂੰ ਆਪਣੀ ਕਾਰਵਾਈ ਕਰ, ਅਸੀਂ ਤੈਨੂੰ ਦੱਸਾਂਗੇ ਭਈ ਧਰਮ ਵਾਸਤੇ, ਇਸ ਆਪਣੇ ਪੰਥ ਵਾਸਤੇ, ਆਪਣੀ ਕੌਮ ਵਾਸਤੇ ਸ਼ਹੀਦੀ ਕਿਵੇਂ ਦਿੱਤੀ ਜਾ ਸਕਦੀ ਹੈ। ਇਹ ਤਾਕਤ ਹੈ ਸਾਹਿਬ ਸਿੰਘ ਜੀ ਖੰਡੇ ਬਾਟੇ ਦੇ ਅੰਮ੍ਰਿਤ ਦੀ। ਉਸ ਅੰਮ੍ਰਿਤ ਨੂੰ ਛਕਣ ਕਰਕੇ ਗੁਰਮੁਖ ਨੇ ਮੌਤ ਦੀ ਪ੍ਰਵਾਹ ਨਹੀਂ ਕੀਤੀ, ਸਾਰੀ ਕੌਮ ਜਗਾਈ, ਸਾਰੀ ਕੌਮ ਨੂੰ ਇੱਕ ਝੰਡੇ ਥੱਲੇ ਇਕੱਠਾ ਕੀਤਾ, ਤੇ ਫਿਰ ਵੀ ਸਾਹਿਬ ਸਿੰਘ ਜੀ ਉਹ ਕਹਿ ਰਿਹਾ ਭਈ ਮੇਰੀ ਮੌਤ ਵਿੱਚੋਂ ਇੱਕ ਇਤਿਹਾਸ ਉਕਰਿਆ ਜਾਵੇਗਾ। ਉਹ ਇਹੀ ਗੱਲਤਾ ਸਾਹਿਬ ਸੁਣਨ ਜੀ, ਇਹ ਕਰਗੀਆਂ ਵਾਲੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਆਪਣਾ ਇਤਿਹਾਸ ਆਪਾਂ ਪੜ੍ਹ ਕੇ ਦੇਖੀਏ ਨਾ, ਤੇ ਮੇਰੇ ਖਿਆਲ ਅਨੁਸਾਰ ਜੇ ਆਪਾਂ ਇਤਿਹਾਸ ਤੋਂ ਸਾਰੇ ਜਾਣੂ ਹੋ ਜਾਈਏ ਤੇ ਕੋਈ ਸਿੱਖ ਐਸਾ ਨਹੀਂ ਜਿਹੜਾ ਅੰਮ੍ਰਿਤ ਛਕ ਕੇ ਫਖਰ ਮਾਣ ਮਹਿਸੂਸ ਨਾ ਕਰੇ, ਅੱਜ ਮੈਨੂੰ ਕਰਗੀ ਧਰ ਪਾਤਸ਼ਾਹ ਜੀ ਨੇ ਆਪਣੇ ਪਰਿਵਾਰ 'ਚ ਸ਼ਾਮਿਲ ਕਰ ਲਿਆ, ਮੇਰੇ ਤੇ ਤਰਸ ਕੀਤਾ, ਮੇਰੇ ਤੇ ਰਹਿਮਤ ਕੀਤੀ, ਮੈਂ ਸਿਰ ਚੱਕ ਕੇ ਕਹਿ ਸਕਦਾ ਭਾਈ ਮੇਰਾ ਵੀ ਮਾਲਕ ਹੈ, ਹੁਣ ਮੈਂ ਕਿਸੇ ਦਾ ਪੁੱਤਰ ਹਾਂ, ਤੇ ਜੇ ਮੇਰਾ ਮਾਲਕ ਹੋਇਆ ਪੂਰਾ ਤੇ ਬਚਾ ਵੀ ਮੈਨੂੰ ਜ਼ਰੂਰ ਲਵੇਗਾ। ਗੱਲ ਮੈਨੂੰ ਚੇਤੇ ਆਈ, ਇੱਥੇ ਪ੍ਰੋਫੈਸਰ ਪੂਰਨ ਸਿੰਘ ਨੇ ਸਾਹ ਸਮਝੀ ਲਿਖੀ ਹੈ ਅੰਮ੍ਰਿਤ ਦੀ ਬਾਬਤ। ਉਹ ਕਹਿੰਦਾ ਅੰਮ੍ਰਿਤ ਦੀ ਬੜੀ ਵਿਆਖਿਆ ਕੀਤੀ ਵਿਦਵਾਨਾਂ ਨੇ, ਕਕਾਰਾਂ ਦੀ ਵਿਆਖਿਆ ਕੀਤੀ, ਕਿਰਪਾਨ ਦੀ ਕੀਤੀ, ਕੜੇ ਦੀ ਕੀਤੀ, ਕੜਾ ਕਿਉਂ ਸਾਨੂੰ ਦਿੱਤਾ ਸਰਬਲੋਹ ਦਾ ਮਹਾਰਾਜ ਨੇ, ਸ੍ਰੀ ਸਾਹਿਬ ਕਾਹਨੂੰ ਦਿੱਤੀ ਹੈ, ਕੰਘੇ ਦਾ ਕੀ ਮਹਾਤਮ ਹੈ। ਉਹ ਕਹਿੰਦਾ ਮੈਂ ਇਸ ਚੱਕਰ 'ਚ ਨਹੀਂ ਪੈਂਦਾ ਭਾਈ ਕੜੇ ਦਾ ਕੀ ਮਹਾਤਮ ਹੈ, ਕਿਰਪਾਨ ਕਿਉਂ ਮਹਾਰਾਜ, ਕਹਿੰਦਾ ਕੀਤੀ ਵਿਆਖਿਆ ਕਕਾਰ ਫਲਾਸਫੀ ਪੜ੍ਹ ਕੇ ਦੇਖੋ ਤੁਸੀਂ, ਵਿਦਵਾਨਾਂ ਨੇ ਬਹੁਤ ਕੁੱਝ ਲਿਖਿਆ ਇਹਦੇ 'ਤੇ, ਪਰ ਕਹਿੰਦਾ ਮੇਰੇ ਲਈ ਸਿਰਫ ਇੱਕ ਇੰਨੀ ਗੱਲ ਬਹੁਤ ਹੈ ਭਾਈ ਇਹ ਕੰਘੀ ਤਾਂ ਪਾਤਸ਼ਾਹ ਨੇ ਦਿੱਤੇ ਨੇ, ਬਸ ਚੜ੍ਹਦੀ ਕਲਾ ਜੇ ਮਹਾਰਾਜ ਨੇ ਦਿੱਤੇ ਨੇ ਤੇ ਇਹਦਾ ਅਰਥ ਹੈ ਸਾਡੇ ਭਲੇ ਲਈ ਦਿੱਤੇ ਨਹੀਂ ਸਾਰਾ ਕੁਝ। ਇਹਦੇ ਉੱਤੇ ਦੂਸਰਾ ਸਵਾਲ, ਮੈਂ ਕੜਾ ਹੀ ਕਿਉਂ ਦਿੱਤੇ, ਕਿਉਂ ਅੰਮ੍ਰਿਤ ਛਕਣਾ, ਕਿਰਪਾਨ ਦਾ ਕੀ ਮਤਲਬ ਹੈ, ਕੜਾ ਕਾਹਤੋਂ ਦਿੱਤਾ ਸਾਨੂੰ, ਅਸੀਂ ਸੋਨੇ ਦਾ ਕੜਾ ਕਿਉਂ ਨਹੀਂ ਪਾ ਸਕਦੇ, ਸਰਬਲੋਹ ਦਾ ਕੜਾ ਮਹਾਰਾਜ ਨੇ ਦਿੱਤਾ। ਉਹ ਕਹਿੰਦਾ ਮੈਂ ਵਿਆਖਿਆ ਕਰਕੇ ਦੱਸ ਸਕਦਾ ਕਿਉਂ ਸਰਬਲੋਹ ਦਾ ਦਿੱਤਾ, ਭਾਵੇਂ ਆਪਾਂ ਸਰਬਲੋਹ ਦਾ ਛੱਡ ਕੇ ਸਾਹ ਸਮਝ ਫਿਰ ਵੀ ਸੋਨੇ ਦੇ ਕੜੇ ਨੂੰ ਆਪਾਂ ਪ੍ਰਮੁੱਖਤਾ ਦਿੰਦੇ ਹਾਂ, ਕਲਗੀ ਧਰ ਪਾਤਸ਼ਾਹ ਨੇ ਤਾਂ ਆਹ ਸਰਬਲੋਹ ਦਾ ਕੜਾ ਦੇ ਕੇ ਸਾਨੂੰ ਆਪਣੇ ਸਿੱਖ ਬਣਾਇਆ ਸੀ, ਮੈਨੂੰ ਮਾਫ਼ ਕਰਨਾ, ਤੇ ਕਈ ਸਾਡੇ ਵੀਰ ਗੁਰੂ ਦਾ ਸਿੱਖ ਬਣ ਨਾਲੋਂ ਸਹੁਰੇ ਦਾ ਸਿੱਖ ਬਣਨਾ ਕਿਤੇ ਵਧੀਆ ਕਬੂਲ ਕਰਦੇ, ਮੰਗ ਕੇ 5 ਤੋਲੇ ਦਾ ਲੈਣਗੇ ਭਈ ਆਹ ਕਲਗੀ ਧਰ ਦਾ ਮੈਨੂੰ ਨਹੀਂ ਚਾਹੀਦਾ, ਤੂੰ ਦੇ ਕਹਿਣਗੇ 5 ਤੋਲਿਆਂ ਦਾ 10 ਤੋਲਿਆਂ ਦਾ, ਕਿਉਂ? ਕਿਉਂਕਿ ਮੈਂ ਸਿੱਖ ਦਸਵੇਂ ਪਾਤਸ਼ਾਹ ਦਾ ਨਹੀਂਗਾ, ਤੇਰਾ ਸਿੱਖ ਹੈ, ਨਹੀਂ ਮਹਾਰਾਜ ਇੱਦਾਂ ਨਹੀਂ ਸੀ ਕੀਤਾ, ਕਿਰਪਾ ਕੀਤੀ ਸੀ ਸਾਡੇ ਉੱਤੇ। ਉਹ ਕਹਿੰਦਾ ਮੈਂ ਕਰ ਸਕਦਾ ਕਕਾਰਾਂ ਦੀ ਮੈਂ ਵਿਆਖਿਆ ਕਰਕੇ ਦੱਸ ਸਕਦਾ ਕਿਉਂ ਮਹਾਰਾਜ ਨੇ ਦੱਸਿਆ, ਪਰ ਕਹਿੰਦਾ ਮੈਨੂੰ ਲੋੜ ਨਹੀਂ, ਮੇਰੇ ਲਈ ਇੰਨਾ ਬਹੁਤ ਹੈ ਭਈ ਇਹ ਦਸਵੇਂ ਪਾਤਸ਼ਾਹ ਜੀ ਨੇ ਦਿੱਤੇ ਨੇ ਤੇ ਸਾਡੇ ਭਲੇ ਲਈ ਦਿੱਤੇ ਨੇ, ਮਹਾਰਾਜ ਦਾ ਹੁਕਮ ਹੈ ਤੇ ਬਸ ਚੜ੍ਹਦੀ ਗੱਲ, ਇਹਤੇ ਕੋਈ ਕਿੰਤੂ ਪਰੰਤੂ ਨਹੀਂ। ਫਿਰ ਉਹ ਪ੍ਰਮਾਣ ਦਿੰਦਾ ਬੜੀ ਕਮਾਲ ਨੂੰ, ਉਹ ਕਹਿੰਦਾ ਕਿਸੇ ਬੀਬੀ ਨੂੰ ਪੁੱਛੋ, ਜਿਸ ਬੀਬੀ ਨੇ ਮਾਂਗ ਵਿੱਚ ਸੰਧੂਰ ਪਾਇਆ ਹੁੰਦਾ, ਆਪਣੇ ਤਾਂ ਚਲੋ ਨਹੀਂ ਪਰ ਹੋਰ ਕਈਆਂ ਮਤਾਂ 'ਚ ਸਾਹ ਸਮਝ ਬੀਬੀਆਂ ਪਾਉਂਦੀਆਂ, ਆਪਣੇ ਤਾਂ ਪਾਉਣਾ ਨਹੀਂ ਚਾਹੀਦਾ, ਪਰ ਜਿਹਨਾਂ 'ਚ ਪਾਉਂਦੀਆਂ ਨੇ ਉਸ ਬੀਬੀ ਨੂੰ ਪੁੱਛੋ ਭਈ ਤੂੰ ਭੈਣਾ ਇਹ ਭੈਣ ਵੇਖੀਏ ਜਿਹੜਾ ਸੰਦੂਰ ਆਪਣੇ ਬਾਗ ਵਿੱਚ ਪਾਇਆ, ਇਹ ਤੈਨੂੰ ਕੋਈ ਤਾਕਤ ਦਿੰਦਾ, ਕੋਈ ਤੰਦਰੁਸਤੀ ਆਉਂਦੀ ਇਹਦੇ ਕਰਕੇ ਤੈਨੂੰ, ਕੋਈ ਤੈਨੂੰ ਪ੍ਰੋਟੀਨ ਮਿਲਦੇ ਹੋਣ, ਕੋਈ ਵਿਟਾਮਿਨ ਦਿੰਦਾ ਹੋਵੇ ਤੈਨੂੰ, ਕਾਹਤੋਂ ਪਾਇਆ ਤੂੰ ਇਹ, ਰੋਜ਼ ਪਾਉਂਦੀ ਆ? ਤੇ ਕਹਿੰਦੇ ਉਹ ਬੀਬੀ ਪਤਾ ਕੀ ਆਖੇਗੀ, ਉਹ ਕਹਿੰਦੇ ਨਹੀਂ ਭਰਾਵਾ ਇਹ ਤਾਕਤ ਤਾਂ ਮੈਨੂੰ ਕੋਈ ਨਹੀਂ ਦਿੰਦਾ, ਨਾ ਇਹਤੋਂ ਕੋਈ ਮੈਨੂੰ ਪ੍ਰੋਟੀਨ ਮਿਲਦੇ ਆ, ਨਾ ਕੋਈ ਵਿਟਾਮਿਨ ਮਿਲਦੇ ਆ, ਨਾ ਮੇਰੇ ਸਰੀਰ ਨੂੰ ਤੰਦਰੁਸਤੀ ਕਰਦਾ ਇਹ, ਇਹ ਸਿਰਫ ਇੱਕ ਗੱਲ ਦੱਸਦਾ ਵੀ ਮੇਰਾ ਕੋਈ ਖਸਮ ਹੈ, ਮੈਂ ਐਵੇਂ ਨਹੀਂ ਤੁਰੀ ਚੱਲਦੀ, ਮਾਲਕ ਹੈ ਮੇਰਾ ਕੋਈ, ਇਹ ਨਿਸ਼ਾਨੀ ਇਸ ਗੱਲ ਦੀ ਵੀ ਮੇਰੇ ਸਿਰ ਤੇ ਮੇਰਾ ਸਾਈ ਹੈ। ਉਹ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਇਹ ਕਕਾਰ ਬਿਨਾਂ ਬੋਲਿਆਂ ਦੱਸ ਦਿੰਦੇ ਆ, ਪਰ ਇਹ ਗੱਗੀ ਧਰ ਪਾਤਸ਼ਾਹ ਦੇ ਸਿੱਖ ਨੇ ਤੇ ਇਹਨਾਂ ਤੇ ਇਹਨਾਂ ਦਾ ਵਾਲੀ ਬੈਠਾ, ਕੋਈ ਮਾਲਕ ਹੈ ਇਹਨਾਂ ਦਾ, ਇਹ ਐਵੇਂ ਤੁਰੇ ਫਿਰਦੇ, ਹੋਏਗਾ ਖਸਮ ਤਾਂ ਲੇਹ ਦਾ ਰਾਗ, ਜੇ ਕੋਈ ਮਾਲਕ ਹੈ ਤੇ ਉਹਦੀ ਕਿਰਪਾ ਸਾਹਿਬ ਸਿੰਘ ਜੀ ਆਪਾਂ ਨੂੰ ਸਿੱਖਾਂ ਵਿੱਚੋਂ ਨਜ਼ਰੀ ਪੈਂਦੀ, ਸਿੱਖਾਂ ਵਿੱਚੋਂ ਉਹਨਾਂ ਸਿੱਖਾਂ ਦੀਆਂ ਬਹਾਦਰੀਆਂ, ਉਹਨਾਂ ਦੀਆਂ ਸੂਰਮਗਤੀਆਂ, ਉਹਦੇ ਕਾਰਨ ਮੈਂ ਆਪਣਾ ਸਾਰਾ ਇਤਿਹਾਸ ਭਰਿਆ ਪਿਆ, ਸਾਰਾ ਇਤਿਹਾਸ ਸਿੱਖਾਂ ਦੇ ਸਤਸੰਗ ਜੀ ਪਾਏ ਪੂਰਨਿਆਂ ਦਾ ਭਰਿਆ ਪਿਆ, ਜਿਹਨੂੰ ਲੋਕ ਯਾਦ ਕਰਦੇ ਤੇ ਆਪਾਂ ਮਾਣ ਕਰ ਸਕਦੇ ਹਾਂ ਉਸ ਇਤਿਹਾਸ ਉੱਤੇ, ਆਪਾਂ ਮਾਣ ਕਰ ਸਕਦੇ ਆਪਣੇ ਸ਼ਹੀਦਾਂ ਉੱਤੇ ਜਿਹਨਾਂ ਨੇ ਸਿੱਖੀ ਨੂੰ ਪਿਆਰ ਕਰਦਿਆਂ ਸਤਸੰਗ ਜੀ ਤਰ੍ਹਾਂ ਦੇ ਬਲੀਦਾਨ ਦਿੱਤੇ, ਉਹਨਾਂ ਗੁਰਮੁਖਾਂ ਨੂੰ ਸਾਡੀ ਨਮਸਕਾਰ, ਕਿਉਂਕਿ ਆਪਾਂ ਤਾਂ ਸਿਰਫ ਨਮਸਕਾਰ ਹੀ ਕਰ ਸਕਦੇ ਹਾਂ ਨਾ, ਸਾਰੇ ਜਾਣੇ ਸਿਰ ਨਹੀਂ ਦੇ ਸਕਦੇ ਹੁੰਦੇ, ਪਰ ਜੇ ਸ਼ਹੀਦਾਂ ਨੂੰ ਸਾਰੇ ਯਾਦ ਤਾਂ ਕਰ ਸਕਦੇ, ਉਹ ਵੀ ਨਾ ਕਰਨ ਤੇ ਕਿਰਤ ਘਾਟ ਪਾਉਣਗੇ, ਫਿਰ ਯਾਦ ਤਾਂ ਕਰ ਸਕਦੇ ਨਾ ਆਪਾਂ ਜਿਹਨਾਂ ਨੇ ਇਹ ਸਤਸੰਗ ਜੀ ਪੂਰਨੇ ਪਾਏ ਨੇ। ਯਕਰੀਏ ਨੇ ਪੁੱਛਿਆ ਸੀ, ਯਕਰੀਏ ਨੂੰ ਪੁੱਛਿਆ ਸੀ ਨਾਦਰ ਨੇ, ਉਹਨੇ ਕਿਹਾ ਇਹ ਕਿਹੜੀ ਕੌਮ ਉੱਠ ਪਈ ਜਿਹੜੀ ਮੇਰੇ ਤੋਂ ਸਮਾਨ ਖੋ ਕੇ ਲੈ ਜਾਂਦੀ, ਅੱਜ ਤੱਕ ਕਿਸੇ ਦੀ ਤਾਕਤ ਨਹੀਂ ਸੀ ਮੇਰੀ ਤਲਵਾਰ ਦੇ ਅੱਗੇ ਕੋਈ ਅੜੇ, ਇਹ ਕੌਣ ਹੈ? ਤੇ ਜਗਰੀ ਨੇ ਆਖਿਆ ਸੀ ਇਹ ਇੱਕ ਨਵੀਂ ਕੌਮ ਉੱਠੀ ਹੈ, ਇਹਨਾਂ ਨੂੰ ਸਿੱਖ ਕਹਿੰਦੇ, ਕਹਿੰਦਾ ਸਿੱਖ ਤਾਂ ਮਾਰੋ ਇਹਨਾਂ ਨੂੰ ਖਤਮ ਕਰੋ, ਉਹਨੇ ਕਿਹਾ ਸਾਰਾ ਜ਼ੋਰ ਪਾ ਲਿਆ ਸੀ ਇਹ ਨਹੀਂ ਮੁਕਣ ਵਿੱਚ ਆਉਂਦੇ, ਰਹਿੰਦੇ ਕਿੱਥੇ ਆ, ਇਹਨਾਂ ਦੇ ਘਰ ਦੇ ਹਮਲੇ ਕਰੋ। ਉਹਨੇ ਹੱਸ ਕੇ ਆਖਿਆ ਇਹਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਤੇ ਹੈ, ਕੋਈ ਪੱਕਾ ਟਿਕਾਣਾ ਨਹੀਂ ਇਹਨਾਂ ਦਾ, ਅੱਜ ਇੱਥੇ ਨੇ ਕੱਲ ਉੱਥੇ ਨੇ। ਫਿਰ ਉਹ ਹੈਰਾਨ ਹੋਇਆ, ਸੋਚੀ ਪੈ ਗਿਆ, ਕਹਿੰਦਾ ਅੱਛਾ ਇੰਨੀ ਤਾਕਤ ਹੈ ਇਹਨਾਂ ਕੋਲ, ਇਹ ਕੌਮ ਹੈ, ਤੇ ਫਿਰ ਇਹ ਪਤਾ ਕਰੋ ਵੀ ਇਹਨਾਂ ਨੂੰ ਇਹ ਤਾਕਤ ਮਿਲਦੀ ਕਿੱਥੋਂ ਆ। ਉਹਨੇ ਆਖਿਆ ਸਾਨੂੰ ਪਤਾ, ਨਾਦਰ ਨੇ ਪੁੱਛਿਆ ਕਿੱਥੋਂ ਮਿਲਦੀ ਹੈ, ਕਹਿਣ ਲੱਗਾ ਵੀ ਇਹ ਆਪੇ ਹਜ਼ਾਰ ਤਿਆਰ ਕਰਦੇ ਨੇ, ਇੱਕ ਪੰਜ ਸਿੰਘ ਮਿਲ ਕੇ ਜਦੋਂ ਉਹਨੇ ਪੰਜ ਪੰਜ ਘੁੱਟ ਕਿਸੇ ਮੁਰਦੇ ਦੇ ਮੂੰਹ 'ਚ ਪਾ ਦਿੰਦੇ ਨੇ ਤੇ ਉਹ ਮੌਤ ਨੂੰ ਕਰੋਲਾ ਕਰਨ ਲੱਗ ਪੈਂਦਾ, ਸਾਰੀ ਸ਼ਕਤੀ ਉੱਥੋਂ ਨਿਕਲਦੀ ਹੈ। ਉਹ ਕਹਿੰਦਾ ਹੁਣ ਉਹ ਖੋਲੋ, ਉਹ ਇਹਨਾਂ ਨੂੰ ਖੋਲੋ ਆਪੇ ਹਜ਼ਾਰ, ਅੰਦਰ ਹੀ ਨਾ ਇਹਨਾਂ ਨੂੰ ਜਾਣ ਦਿਓ। ਕਹਿੰਦਾ ਨਹੀਂ ਅਸੀਂ ਨਹੀਂ ਖੋ ਸਕਦੇ, ਉਹ ਤੇ ਇਹਨਾਂ ਦਾ ਗੁਰੂ ਐਸੀ ਕਿਰਪਾ ਕਰਕੇ ਗਿਆ ਜਿੱਥੇ ਇਹਨਾਂ ਦਾ ਜੀ ਕਰੇ ਪੰਜ ਤਿਆਰ ਪਰ ਤਿਆਰ ਸਿੰਘ ਇਹ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬਹਿੰਦੇ ਨੇ ਤੇ ਉੱਥੇ ਜਾ ਕੇ ਹਜ਼ਾਰ ਤਿਆਰ ਕਰ ਲੈਂਦੇ ਨੇ, ਇਸ ਕਰਕੇ ਅਸੀਂ ਖੋ ਨਹੀਂ ਸਕਦੇ। ਉਹ ਕੋਈ ਪੱਕਾ ਨਹੀਂ ਹਾਲ ਚੱਕੀ ਫਿਰਦੇ, ਜਿੱਥੇ ਇਹਨਾਂ ਦਾ ਜੀ ਕਰੇ ਉਹ ਆਪਣੇ ਗੁਰੂ ਦੀ ਕਲਾਮ ਪੜ੍ਹ ਕੇ ਤਿਆਰ ਕਰ ਲੈਂਦੇ। ਉੱਥੇ ਉਹਨੇ ਕੁਝ ਅੱਖਰ ਬੋਲੇ ਸਨ, ਵਿਦਵਾਨਾਂ ਨੇ ਲਿਖੇ ਨੇ, ਆਪਾਂ ਨੂੰ ਚੇਤੇ ਰੱਖਣੇ ਚਾਹੀਦੇ ਆ। ਉਹ ਜਗਰੀਆ ਕਹਿ ਰਿਹਾ ਨਾਦਰ ਨੂੰ, ਉਹ ਕਹਿੰਦਾ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਪੇ ਹਜ਼ਾਰ ਦਇਓ ਹੈ। ਆਪੇ ਹਜ਼ਾਰ ਤੋਂ ਅੰਮ੍ਰਿਤ ਨੂੰ ਕਹਿ ਰਿਹਾ ਆਪਣੀ ਬੋਲੀ 'ਚ, ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਪੇ ਹਜ਼ਾਰ ਦਇਓ ਹੈ, ਐਸੀ ਬਤਾਇਆ ਕਲਾਮ ਗਇਓ ਹੈ ਜਿਸ ਦੇ ਬਣਾਏ ਸੁਧਾ ਜੇ ਰਹਿ। ਕਹਿੰਦੇ ਐਸੀ ਕਲਾਮ ਇਹਨਾਂ ਦਾ ਮੁਰਸ਼ਦ ਦੱਸ ਗਿਆ, ਉਹ ਏਡਾ ਵਲੀ ਸੀ, ਏਡਾ ਪਹੁੰਚਿਆ ਹੋਇਆ ਸੀ ਇਹਨਾਂ ਦਾ ਗੁਰੂ, ਭਾਈ ਉਹ ਇੱਕ ਇਹਨਾਂ ਨੂੰ ਐਸੀ ਕਲਾਮ ਦੱਸ ਗਿਆ ਭਾਈ ਜਿੱਥੇ ਇਹ ਪੰਜ ਸਿੰਘ ਮਿਲਦੇ ਉਹ ਕਲਾਮ ਪੜ੍ਹ ਕੇ ਤੇ ਪਾਣੀ ਨੂੰ ਅੰਮ੍ਰਿਤ ਬਣਾ ਦਿੰਦੇ ਆ। ਇੰਨੀ ਤਾਕਤ ਵਾਲੀ ਕਲਾਮ ਇਹਨਾਂ ਨੂੰ ਦੇ ਗਿਆ, ਗਿਆਨੀ ਜੀ ਦੱਸ ਰਹੇ ਸਨ ਜੱਗੀ ਸਾਹਿਬ ਦਾ ਮਹਾਤਮਾ ਆਪਾਂ ਨੂੰ ਸਾਧ ਸਿੰਘ ਜੀ ਤੇ ਸਾਰੀ ਵਿਆਖਿਆ। ਤੇ ਮੇਰੇ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਪੇ ਹਜ਼ਾਰ ਦਇਓ ਹੈ, ਐਸੀ ਬਤਾਇਆ ਕਲਾਮ ਗਇਓ ਹੈ ਜਿਸ ਤੇ ਬਣਾਏ ਸੁਧਾ ਜੇ ਰਹਿ, ਸੋਈ ਪਿਲਾਏ ਨੋਗਰ ਕੇ ਤਾਈ ਸਿਆਲ ਤੇ ਸਿੰਘ ਲੇਤ ਬਣਾਈ। ਉਹ ਕਹਿੰਦਾ ਵੀ ਗਿੱਦੜ ਨੂੰ ਪਿਆਰ ਕੇ ਸਿਆਲ ਗਿੱਦੜ ਨੂੰ ਕਹਿੰਦੇ ਆ, ਕਹਿੰਦੇ ਗਿੱਦੜ ਨੂੰ ਪਿਆਰ ਕੇ ਪੰਜ ਬੂੰਦਾਂ ਤੇ ਸ਼ੇਰ ਬਣਾ ਲੈਂਦੇ। ਮੈਂ ਬੜਾ ਹੈਰਾਨ ਹਾਂ, ਪਤਾ ਨਹੀਂ ਕੀ ਹੈ ਉਸ ਬਾਟੇ ਦੇ ਉਹ ਪੰਜਾਂ ਜਿਹੜੀਆਂ ਬੂੰਦਾਂ ਦੇ ਅੰਦਰ, ਸੋਈ ਪਿਲਾਏ ਲੋਗਨ ਕੇ ਤਾਏ ਸਿਆਲ ਤੇ ਸਿੰਘ ਲੇਤ ਬਣਾਏ, ਗਜਬ ਅਸਰ ਤਿਸਕਾ ਹਮ ਦੇਖਾ ਬੁੱਧ ਦੇ ਲੋਕ ਸ਼ੇਰ ਵਿਸ਼ੇਖਾ। ਕਹਿੰਦੇ ਫਿਰ ਮੈਂ ਉਹ ਅੰਦਰ ਜਾਂਦਾ, ਜਦੋਂ ਅੰਮ੍ਰਿਤ ਇਹਨਾਂ ਦੇ ਚਲੇ ਜਾਂਦਾ ਉਹਦਾ ਫਿਰ ਮੈਂ ਅਸਰ ਇੱਕ ਬੜਾ ਗਜਬ ਦਾ ਕਮਾਲ ਦਾ ਦੇਖਿਆ। ਉਹ ਬੁੱਧਰ ਬੰਦਾ ਜਿਹੜਾ ਸਾਡੇ ਅੱਗੇ ਅੱਖਾਂ ਨਹੀਂ ਸੀ ਉੱਪਰੇ ਚੱਕ ਸਕਦਾ, ਬਸ ਜਦੋਂ ਅੰਮ੍ਰਿਤਧਾਰੀ ਹੋ ਜਾਂਦਾ ਤੇ ਸ਼ੇਰ ਦੀ ਤਰ੍ਹਾਂ ਕਰ ਦਿੰਦਾ, ਸਾਡੇ ਅੱਗੇ ਪਰਵਾਹ ਨਹੀਂ ਮੰਨਦਾ ਸਾਡੀ। ਉਹ ਕਹਿੰਦਾ ਮੇਰਾ ਡਰਦੇ ਉਹਨਾਂ ਨੂੰ, ਤੇਰੀ ਪਰਵਾਹ ਨਹੀਂ ਮੰਨਦਾ, ਤਾਂ ਮੈਨੂੰ ਤਾਂ ਜਾਣਦੇ ਨਾ ਸਾਰੇ, ਮੈਂ ਜਦੋਂ ਆਉਣਾ ਸਾਰਾ ਕੁਝ ਇਹਨਾਂ ਦਾ ਖੋਹ ਕੇ ਲੈ ਜਾਂਦਾ, ਕਹਿੰਦੇ ਬਹੁ ਬੇਟੀਆਂ ਤੱਕ ਨੂੜ ਦੇ ਨਾਂ ਲੈ ਜਾਂਦਾ, ਮੇਰਾ ਨਾਂ ਨਹੀਂ ਕਰਦੇ ਲਿਆ ਸੀ ਦੱਸ ਕੇ, ਕਹਿੰਦਾ ਤੇਰਾ ਵੀ ਨਾਂ ਲਿਆ ਸੀ ਇਹਨਾਂ ਕੋਲੇ, ਤੈਨੂੰ ਕਿ ਉਹ 84 ਦਾ ਕੀੜਾ ਸਮਝਦੇ, ਇਹਦੋਂ ਬਾਅਦ ਕੁਝ ਨਹੀਂ ਮੰਨਦੇ ਤੈਨੂੰ। ਕਹਿੰਦੇ ਅਵਰ ਨਾਨਕ ਸਾਹਿਬ ਜੀ ਨੇ 84 ਆਖਿਰ ਖੁਦ ਹੀ ਕੌਮ ਬਣਾ ਸੀ, ਕਹਿੰਦੇ ਖਾਲਸਾ ਵਾਹਿਗੁਰੂ ਦਾ ਹੈ, ਅਕਾਲ ਪੁਰਖ ਦਾ ਹੈ, ਇਹਦੇ ਉੱਪਰ ਕੋਈ ਨਹੀਂ, ਬਾਕੀ ਸਭ 84 ਦੇ ਕੀੜੇ ਮਕੌੜੇ ਨੇ, ਨਾਦਰ ਵਰਗੇ, ਜਕਰੀਆ ਵਰਗੇ, ਕਹਿੰਦੇ ਖਾਲਸਾ ਪ੍ਰਵਾਹ ਨਹੀਂ ਕਰਦਾ, ਇੰਨਾ ਨਿਡਾਰ, ਇੰਨੀ ਸੂਰਮਗਤੀ। ਸਤਸੰਗ ਜੀ, ਇਹ ਕਲਗੀਧਰ ਪਾਤਸ਼ਾਹ ਜੀ ਦੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਹੈ, ਸਿੰਘ ਨੇ ਛੱਡਿਆ ਤੇ ਆਪਾਂ ਸਾਰੇ ਉਹਦਾ ਇੱਕ ਇੱਕ ਬਚਨ ਸਤਸੰਗ ਜੀ ਸਾਹ ਰੋਕ ਕੇ ਸੁਣਦੇ, ਤੇ ਬੋਲਦਾ ਵੀ ਬਹੁਤ ਕਮਾਲ ਦਾ, ਚਿੱਠੀਆਂ ਬਾਹਰ ਆਉਂਦੀਆਂ ਨਾ ਉਹਦੀਆਂ, ਪਰ ਬੜੀ ਕਮਾਲ ਕਰਦਾ, ਇੰਨੀ ਸਿਆਣ, ਇੰਨੀ ਦੂਰ ਅਦੇਸ਼ੀ, ਇੰਨੀ ਨਡਾਟਾ, ਇੰਨੀ ਸਤਸੰਗ ਜੀ ਇਹ ਸੂਰਮਤਾਈ, ਇਹ ਕਲਗੀਧਰ ਪਾਤਸ਼ਾਹ ਜੀ ਦੇ ਅੰਮ੍ਰਿਤ ਦੀ ਤੇ ਨਾਮ ਬਾਣੀ ਦੇ ਅਭਿਆਸ ਦੀ ਸਤਸੰਗ ਜੀ ਦਾਤ ਹੈ। ਉਸ ਗੁਰੂ ਨੇ ਦੇ ਸਤਸੰਗ ਜੀ ਪ੍ਰਕਾਸ਼ ਤੋਂ ਬਿਨਾਂ ਪਾਰ ਉਤਾਰਾ ਨੇ, ਜਿੱਥੋਂ ਮੈਂ ਇਹ ਆਪਣੀ ਬੇਨਤੀ ਪ੍ਰਾਰੰਭ ਕੀਤੀ ਸੀ। ਤਰ ਸਕਦਾ ਸਤਸੰਗ ਜੀ ਕੋਈ ਜੇ ਤਰਨਾ ਚਾਹੁੰਦਾ ਤੇ ਗੁਰੂ ਸਾਹਿਬ ਜੀ ਦਾ ਪੱਲਾ ਫੜ ਕੇ, ਉਵੇਂ ਨਹੀਂ, ਹਾਂ ਡੁੱਬ ਸਕਦਾ ਗੁਰੂ ਸਾਹਿਬ ਜੀ ਦੇ ਹੁੰਦਿਆਂ ਵੀ, ਮਹਾਰਾਜ ਦਾ ਪ੍ਰਕਾਸ਼ ਹੈ, ਗੁਰੂ ਸਾਹਿਬ ਬਾਣੀ ਦੇ ਕੇ ਗਏ, ਸੰਗਤ ਦੇ ਕੇ ਗਏ, ਬਿਤਨੇਮ ਦੇ ਕੇ ਗਏ, ਅੰਮ੍ਰਿਤ ਦੇ ਕੇ ਗਏ, ਤੇ ਫਿਰ ਵੀ ਆਪਾਂ ਡੁੱਬ ਸਕਦੇ ਹਾਂ, ਕਿਉਂਕਿ ਆਪਾਂ ਗ੍ਰਹਿਣ ਹੀ ਨਹੀਂ ਕਰਨਾ ਇਹ ਸਾਰਾ ਕੁਝ, ਨਾ ਆਪਾਂ ਅੰਮ੍ਰਿਤ ਛਕਣਾ, ਨਾ ਨਿਤਨੇਮ ਕਰਨਾ, ਨਾ ਬਾਣੀ ਤੇ ਯਕੀਨ ਕਰਨਾ, ਨਾ ਗੁਰੂ ਨੂੰ ਗੁਰੂ ਸਮਝ ਕੇ ਸਤਸੰਗ ਜੀ ਆਦਿ ਸਤਿਕਾਰ ਕਰਨਾ, ਤੇ ਡੁੱਬ ਸਕਦੇ ਹਾਂ। ਪਰ ਗੁਰੂ ਤੋਂ ਬਿਨਾਂ ਕੋਈ ਤਰ ਗਿਆ ਹੋਵੇ, ਇਹੋ ਜਿਹਾ ਪ੍ਰਮਾਣ ਦੁਨੀਆਂ ਤੇ ਇੱਕ ਨਹੀਂ ਅੱਜ ਤੱਕ ਆਪਾਂ ਨੂੰ ਮਿਲ ਸਕਦਾ, ਗੁਰੂ ਸਾਹਿਬ ਜੀ ਤੋਂ ਬਿਨਾਂ ਕਿਰਪਾ ਹੋ ਹੀ ਨਹੀਂ ਸਕਦੀ। ਉਹ ਬਖਸ਼ਿਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਕੀਤੀ, ਪਰ ਅੱਜ ਤਾਂ ਮੈਨੂੰ ਮਾਫ ਕਰਨਾ, ਆਪਾਂ ਨੂੰ ਕਿੰਤੂ ਪਰੰਤੂ ਖੋਲ ਲਓ ਜਿੰਨੇ ਮਰਜ਼ੀ, ਜਿਸ ਗੁਰੂ ਦਾ ਪੱਲਾ ਫੜਨ ਕਰਕੇ ਸਤਸੰਗ ਜੀ ਆਪਾਂ ਨੂੰ ਬੇੜਾ ਪਾਰ ਹੋਣਾ, ਆਪਾਂ ਨੂੰ ਜੀਵਨ ਮੁਕਤੀ ਦਾ ਆਨੰਦ ਮਿਲਣਾ, ਉਹਦੇ ਉੱਤੇ ਇੰਨੀ ਖੁਸ਼ਕੀ ਜਮਾਨੇ ਚੱਲਦੀ ਪਈ ਆ, ਉਸ ਗੁਰੂ ਤੇ ਗੁਰੂ ਕੀ ਬਾਣੀ ਤੇ ਸਤਸੰਗ ਜੀ ਕਿੰਤੂ ਪਰੰਤੂ। ਇੱਥੋਂ ਤੱਕ ਉੱਥੇ ਮੈਂ ਅਮੈਰੀਕਾ ਸਾਂ 2 ਸਾਲ ਪਹਿਲਾਂ, ਤੇ ਉੱਥੇ ਮੁੰਡੇ ਗੁਰਮੁਖ ਪਿਆਰੇ ਨੌਜਵਾਨ ਲੰਗਰ ਚ ਸੇਵਾ ਕਰਦੇ ਸੀ, ਉਹਨਾਂ ਦਾ ਮੈਨੂੰ ਫੋਨ ਆਇਆ ਵੀ ਇੱਥੇ ਭਾਈ ਸਾਹਿਬ ਜੀ ਅੱਜ ਬੋਲੇ ਨੇ ਗੁਰਦੁਆਰਾ ਸਾਹਿਬ, ਉਹ ਕਹਿ ਰਹੇ ਨੇ ਮਹਾਰਾਜ ਸਾਹਿਬ ਜੀ ਨੂੰ ਚੌਲ ਕਾਹਨੂੰ ਕਰਦੇ ਭਾਈ ਤੁਸੀਂ, ਇਹ ਚੌਲ ਕਰਨਾ ਤਾਂ ਬ੍ਰਾਹਮਣਵਾਦ ਹੈ। ਤੇ ਕਹਿੰਦੇ ਜੀ ਉਹਨੇ ਤਾਂ ਕਮਾਲ ਦਾ ਪ੍ਰਮਾਣ ਦਿੱਤਾ, ਤੇ ਅਸੀਂ ਸ਼ੰਕੇ ਚ ਪੈ ਗਏ ਵੀ ਮਹਾਰਾਜ ਨੇ ਚੌਲ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ। ਮੈਂ ਬੇਨਤੀ ਕੀਤੀ ਵੀ ਦੱਸੋ ਭਾਈ ਕੀ ਕਹਿ ਰਿਹਾ ਉਹ ਗੁਰਮੁਖ, ਚੌਲ ਤੋਂ ਕੀ ਪਰੇਸ਼ਾਨੀ ਕਿਸੇ ਨੂੰ? ਉਹ ਕਹਿੰਦਾ ਤੂੰ ਉਹਨੇ ਆਖਿਆ ਦੇਖੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਗਨਨਾਥਪੁਰੀ ਚ ਉਦੋਂ ਆਖਿਆ ਸੀ, ਗਗਨ ਮੈਂ ਥਾਲ ਰਾਮ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆ ਲੋ ਪਵਣ ਚਵਰੋ ਕਰੇ। ਕਹਿੰਦੇ ਮਹਾਰਾਜ ਨੇ ਉਦੋਂ ਆਖਿਆ ਸੀ ਵੀ ਅਕਾਲ ਪੁਰਖ ਵਾਹਿਗੁਰੂ ਦੀ ਆਰਤੀ ਸੁਦੇ ਸਿੱਧ ਹੋ ਰਹੀ, ਸੁਦੇ ਸਿੱਧ ਹੋ ਰਹੀ ਹੈ, ਤੇ ਚੌਰ ਹਵਾ ਕਰਦੀ ਪਈ ਹੈ, ਪਰਮੇਸ਼ਰ ਦੀ ਚੌਰ ਹੋ ਰਹੀ ਹੈ, ਤੇ ਜੇ ਗੁਰੂ ਸਾਹਿਬ ਜੀ ਪਰਮੇਸ਼ਰ ਨੇ ਤੇ ਫਿਰ ਚੌਰ ਦੀ ਕੀ ਲੋੜ ਹੈ ਵੀ ਤੁਸੀਂ 1.5 ਫੁੱਟ ਦਾ ਚੌਰ ਲੈ ਕੇ ਮਹਾਰਾਜ ਤੇ ਕਰੋ, ਚੌਰ ਤਾਂ ਹੋ ਰਹੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਕਹਿ ਰਿਹਾ ਆਪਾਂ, ਇਸ ਕਰਕੇ ਇਹ ਚੌਰ ਸਾਹਿਬ ਕਰਨ ਦਾ ਕੀ ਲਾਭ ਹੈ? ਮੈਂ ਬੇਨਤੀ ਕੀਤੀ, ਮੈਂ ਕਿਹਾ ਤੁਸੀਂ ਉਹਨੂੰ ਪੁੱਛੋ ਅੱਜ ਜਾ ਕੇ, ਜੇ ਨਾ ਗੱਲ ਬਣੇਗੀ ਤੇ ਕੋਈ ਨੀ ਮੈਂ ਆ ਜਾਵਾਂਗਾ, ਪਰ ਹੱਥ ਜੋੜ ਕੇ ਨਿਮਰਤਾ ਨਾਲ ਉਹਨਾਂ ਨੂੰ ਆਖੋ ਵੀ ਭਾਈ ਸਾਹਿਬ ਜੀ ਸਾਨੂੰ ਇੱਕ ਸਵਾਲ ਦਾ ਜਵਾਬ ਦਿਓ ਕਿ ਕਲਗੀਧਰ ਪਾਤਸ਼ਾਹ ਜੀ ਨੂੰ ਚੌਲ ਹੁੰਦੀ ਸੀ ਕਿ ਨਹੀਂ, ਤੇ ਜੋ ਜਵਾਬ ਦੇਣਗੇ ਤੁਸੀਂ ਫੋਨ ਸਪੀਕਰ ਤੇ ਲਾ ਕੇ ਤੇ ਫਿਰ ਮੈਨੂੰ ਸੁਣਾ ਦਿਓ, ਮੈਂ ਆਪਣੇ ਜਵਾਬ ਮੈਂ ਕਿਉਂ ਗੱਲ ਕਰ ਲੈਂਦਾ, ਕਿਉਂਕਿ ਮੇਰੀ ਡਿਊਟੀ ਬਣਦੀ ਇਹ। ਜਦੋਂ ਮੈਂ ਗੁਰਮੁਖਾਂ ਨੇ ਜਾ ਕੇ ਪੁੱਛਿਆ ਉਹਦੇ ਕਮਰੇ 'ਚ, ਭਾਈ ਤੁਸੀਂ ਬੋਲਿਆ ਸੀ ਵੀ ਸਟੇਜ 'ਤੇ ਮਹਾਰਾਜ ਨੂੰ ਚੌਲ ਨਹੀਂ ਕਰਨੀ ਚਾਹੀਦੀ, ਇਹ ਤੇ ਬ੍ਰਾਹਮਣਵਾਦ ਹੈ, ਇਹ ਤੇ ਐਵੇਂ ਪਖੰਡਵਾਦ ਹੈ, ਇਹ ਤੇ ਵਹਿਮ ਪੈ ਗਿਆ ਕਿਉਂਕਿ ਚੌਲ ਤਾਂ ਹਵਾ ਕਰਦੀ ਪਈ ਹੈ, ਤੇ ਆ ਸਾਨੂੰ ਮਾੜਾ ਜਿਹਾ ਇੰਨਾ ਕੁ ਦੱਸੋ ਵੀ ਕਲਗੀਧਰ ਪਾਤਸ਼ਾਹ ਜੀ ਦੇ ਸੀਸ ਤੇ ਚੌਲ ਹੁੰਦਾ ਸੀ ਕਿ ਨਹੀਂ। ਤਾਂ ਉਹ ਮਿੰਟ ਕੁ ਚੁੱਪ ਕਰਕੇ ਉਹ ਕਹਿੰਦਾ ਵੀ ਨਹੀਂ ਮਹਾਰਾਜ ਦੇ ਸੀਸ 'ਤੇ ਤਾਂ ਚੌਲ ਹੁੰਦਾ ਸੀ। ਤੇ ਸਿੰਘਾਂ ਨੇ ਪੁੱਛਿਆ ਵੀ ਕੌਣ ਕਰਦਾ ਸੀ ਚੌਲ? ਉਹ ਕਹਿੰਦੇ ਜੀ ਭਾਈ ਕੀਰਤੀਏ ਦੀ ਪੱਕੀ ਡਿਊਟੀ ਸੀ, ਉਹ ਮਹਾਰਾਜ ਦਾ ਚੌਲ ਬਰਦਾਰ ਸੀ, ਪ੍ਰਸ਼ਾਦੀ ਹਾਥੀ ਵੀ ਮਹਾਰਾਜ ਨੇ ਚੌਲ ਕਰਦਾ ਸੀ, ਉਹਦਾ ਸੁਣ 'ਚ ਫੜ ਕੇ ਜੋੜਾ ਵੀ ਪਾਉਂਦਾ ਸੀ ਮਹਾਰਾਜ ਜੀ ਦੇ ਪੈਰੀ, ਪਰ ਪੱਕੀ ਡਿਊਟੀ ਚੌਲ ਬਰਦਾਰ ਦੀ ਭਾਈ ਕੀਰਤੀਏ ਦੀ ਸੀ। ਤੇ ਫਿਰ ਅੱਗੇ ਜਿਵੇਂ ਮੈਂ ਬੇਨਤੀ ਕੀਤੀ ਸੀ ਸਿੰਘਾਂ ਨੇ ਆਖਿਆ ਵੀ ਜੇ ਕਲਗੀਧਰ ਪਾਤਸ਼ਾਹ ਜੀ ਤੇ ਚੌਲ ਹੋ ਸਕਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਕਿਉਂ ਨਹੀਂ ਹੋ ਸਕਦਾ? ਤੁਸੀਂ ਦੱਸੋ ਭਾਈ ਸਾਹਿਬ ਫਰਕ ਕੀ ਹੈ? ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਮੱਥਾ ਨਹੀਂ ਟੇਕਿਆ? ਪ੍ਰਕਰਮਾਂ ਨਹੀਂ ਕੀਤੀਆਂ? ਆਪਣੀ ਥਾਂ ਤੇ ਗੁਰੂ ਨਹੀਂ ਬਣਾਇਆ? ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਲਗੀਧਰ ਪਾਤਸ਼ਾਹ ਜੀ ਵਾਂਗ ਬੇੜਾ ਪਾਰ ਨਹੀਂ ਕਰਦੇ ਸਿੱਖਾਂ ਦਾ? ਫਿਰ ਜੇ ਕਲਗੀਧਰ ਪਾਤਸ਼ਾਹ ਜੀ ਤੇ ਚੌਲ ਹੋ ਸਕਦੀ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਕਿਉਂ ਨਹੀਂ ਹੋ ਸਕਦੀ? ਤੁਸੀਂ ਜਵਾਬ ਦਿਓ। ਫਿਰ ਉਹਨੇ ਆਖਿਆ ਮੇਰੇ ਤੋਂ ਗਲਤ ਹੋ ਗਿਆ ਕੰਮ, ਕਿਉਂਕਿ ਮੈਨੂੰ ਇੱਕ ਪੱਖ ਦਾ ਪਤਾ ਸੀ ਤੇ ਮੈਂ ਉਸ ਸ਼ਬਦ ਨੂੰ ਆਧਾਰ ਬਣਾ ਕੇ ਬੇਨਤੀ ਕਰ ਦਿੱਤੀ, ਪਰ ਮੈਨੂੰ ਇਹ ਖਿਆਲ ਨਹੀਂ ਆਇਆ ਵੀ ਦਸਵੇਂ ਪਾਤਸ਼ਾਹ ਜੀ ਤੇ ਵੀ ਚੌਲ ਹੁੰਦਾ ਸੀ। ਗੁਰੂ ਸਾਹਿਬ ਜੀ ਨੂੰ ਆਪਾਂ ਚੌਲ ਸ਼ਤਰ ਤੱਕ ਦੇ ਮਾਲਕ ਕਹਿੰਦੇ ਹਾਂ, ਇਸ ਕਰਕੇ ਭਾਈ ਮੈਂ ਸੌਮੀ ਹਾਂ ਵੀ ਮੈਂ ਖਿਆਲ ਨਹੀਂ ਸੀ ਕੀਤਾ, ਇਸ ਕਰਕੇ ਬੋਲ ਬੈਠਾ। ਉਹਨਾਂ ਗੁਰਮੁਖਾਂ ਨੇ ਆਖਿਆ ਨਹੀਂ ਨਹੀਂ ਤੁਸੀਂ ਸੰਗਤ ਵਿੱਚ ਭਰਮ ਪਾਇਆ ਵੀ ਮਹਾਰਾਜ ਜੀ ਚੌਲ ਨਹੀਂ ਹੋ ਸਕਦਾ, ਤੇ ਇਹ ਭਰਮ ਸੰਗਤ ਵਿੱਚ ਹੀ ਕਿਰਪਾ ਕਰਕੇ ਕੱਢੋ। ਭਾਈ ਜੇ ਸੰਗਤ ਵਿੱਚ ਪਾਇਆ ਤਾਂ ਪਤਾ ਨਹੀਂ ਕਿੰਨੇ, ਕਿਉਂਕਿ ਜਿਹਨੂੰ ਪਤਾ ਸਤਸੰਗ ਜੀ ਥੋੜ੍ਹਾ ਬਹੁਤਾ ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਭਾਵੇਂ ਆਪਾਂ ਨੂੰ 1000 ਪ੍ਰਮਾਣ ਵੀ ਆਣ ਕੇ ਦੇ ਦੇਣਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਦਾ ਕੋਈ ਲਾਭ ਨਹੀਂ, ਜਿਹਨੂੰ ਪਤਾ ਉਹ ਤਾਂ ਟੇਕੇਗਾ ਰੋਜ਼, ਪਰ ਜਿਹੜਾ ਨਵਾਂ ਨਵਾਂ ਤੁਰਿਆ ਹੁੰਦਾ ਉਹ ਵਿਚਾਰੇ ਦਾ ਫਿਰਕ ਜ਼ਿਆਦਾ ਕੰਮ, ਕਿਉਂਕਿ ਪ੍ਰਮਾਣ ਮਿਲਦੇ ਨਾ ਪੱਥਰ ਨਾਲ, ਉਹਨਾਂ ਪ੍ਰਮਾਣਾਂ ਕਰਕੇ ਫਿਰ ਕਈ ਵਾਰੀ ਜਿਹੜਾ ਨਵਾਂ ਜਿਹੜਾ ਸੀ ਚੱਲਿਆ ਹੁੰਦਾ ਉਹ ਸਤਸੰਗ ਜੀ ਫਿਰ ਵਿਚਾਰਾ ਉਹ ਪਿੱਛੇ ਦਾ ਪਿੱਛੇ ਰਹਿ ਜਾਂਦਾ ਉਹਨਾਂ ਪ੍ਰਮਾਣਾਂ ਨੂੰ ਮੰਨ ਕੇ। ਫਿਰ ਉਹਨਾਂ ਗੁਰਮੁਖਾਂ ਨੇ ਆਖਿਆ ਅਗਲੇ ਦਿਨ ਭਾਈ ਠੀਕ ਹੈ ਜੀ ਮੈਂ ਕੱਲ ਇਸ ਵਿਸ਼ੇ ਤੇ ਬੋਲਿਆ ਸਾਂ ਤੇ ਮੈਂ ਇੱਕ ਪੱਖ ਵਿਚਾਰ ਰਿਹਾ ਸੀ ਦੂਸਰਾ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਚੌਲ ਬਿਲਕੁਲ ਹੋਣਾ ਚਾਹੀਦਾ ਕਿਉਂਕਿ ਸਤਿਗੁਰਾਂ ਨੂੰ ਹੁੰਦਾ ਸੀ ਤੇ ਗੁਰੂ ਗ੍ਰੰਥ ਸਾਹਿਬ ਤੇ ਸਾਧ ਸੰਗਤ ਜੀ ਫਿਰ ਦਸਾਂ ਪਾਤਸ਼ਾਹਾਂ 'ਚ ਫਰਕ ਕੋਈ ਨਹੀਂ ਹੈ ਕਿਉਂਕਿ ਮਹਾਰਾਜ ਸਾਹਿਬ ਜੀ ਬਚਨ ਕਰਕੇ ਗਏ ਉਹਨਾਂ ਦਾ ਵਚਨ ਹੈ ਦੂਸਰਾ ਰੂਪ ਗ੍ਰੰਥ ਦੀ ਜਾਣ ਤਿਲਕ ਜਾਣ ਮੇਰੇ ਘਰ ਮਾਂ ਜੋ ਸਿਰਫ ਮੁੱਝ ਦਰਸ਼ਨ ਕੀ ਚਾਹੇ ਦਰਸ਼ਨ ਕਰੇ ਗ੍ਰੰਥ ਜੀ ਆਦੇ ਸਤਿਗੁਰਾਂ ਨੇ ਬਚਨ ਕੀਤੇ ਵੀ ਗੁਰੂ ਗ੍ਰੰਥ ਸਾਹਿਬ ਮੇਰਾ ਰੂਪ ਹੈ ਸ਼ਬਦ ਰੂਪ ਹੈ ਮੈਂ ਗੁਰੂ ਕੀ ਬਾਣੀ ਐਵੇਂ ਗੁਰੂ ਰਾਮਦਾਸ ਸਾਹਿਬ ਜੀ ਨੇ ਆਖਿਆ ਭਾਵੇਂ ਤਖ਼ਤ ਤੇ ਸਭਾਇਮਾਨ ਦਸਵੇਂ ਪਾਤਸ਼ਾਹ ਜੀ ਕਰਕੇ ਗਏ ਪਰ ਜੇ ਦਿਨ ਸ਼ਬਦ ਸਾਹਿਬ ਸੰਗਲੀ ਮਹਾਰਾਜ ਸਾਹਿਬ ਜੀ ਦਾ ਹੁੰਦ ਚ ਆਇਆ ਸ਼ਬਦ ਨੂੰ ਗੁਰੂ ਤਾਂ ਉਦੋਂ ਨਹੀਂ ਆਖ ਦਿੱਤਾ ਗੁਰੂ ਸਾਹਿਬ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਕਹਿ ਗਏ ਬਾਣੀ ਗੁਰੂ ਗੁਰੂ ਦਾ ਬਾਣੀ ਸਿਰਫ ਕਹਿਣ ਲਈ ਨਹੀਂ ਮੰਨਣ ਲਈ ਬਾਣੀ ਮੰਨਣ ਵਾਸਤੇ ਗੁਰੂ ਹੈ ਸਿਰਫ ਮੂੰਹ ਕਹਿਣ ਨਾਲ ਨਹੀਂ ਉਹ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੇ ਗੁਰਬਾਣੀ ਜੋ ਵਚਨ ਕਰਦੀ ਹੈ ਸਿੱਖ ਮੰਨਦਾ ਤੇ ਸਾਧ ਸੰਗਤ ਉਹਦੀ ਕਲਿਆਣ ਹੈ ਉਹਦਾ ਭਲਾ ਹੈ ਤੇ ਫਿਰ ਜੇ ਇਹੋ ਜਿਹੇ ਕਿੰਤੂ ਪ੍ਰੰਤੂ ਫਿਰ ਜੇ ਉਹ ਕਿੰਤੂ ਪ੍ਰੰਤੂ ਫੁਰਨੇ ਤੇ ਕੱਲ੍ਹ ਇੱਥੇ ਕੁਝ ਗੁਰਮੁਖਾਂ ਨੇ ਇੱਕ ਭੈਣ ਜੀ ਨੇ ਸਵਾਲ ਕੀਤਾ ਸੀ ਪਰ ਕੁਝ ਗੁਰਮੁਖ ਕਹਿੰਦੇ ਪੰਜਾਂ ਪਿਆਰਿਆਂ ਨੂੰ ਏਦਾਂ ਨਹੀਂ ਕਹਿਣਾ ਚਾਹੀਦਾ ਮੈਂ ਹੈਰਾਨ ਹੋ ਗਿਆ ਵੀ ਪੰਜਾਂ ਪਿਆਰਿਆਂ ਤੇ ਵੀ ਲੋਕ ਪ੍ਰਸ਼ਨ ਕਰਦੇ ਉਹਨਾਂ ਨੂੰ ਏਦਾਂ ਕਹਿਣਾ ਕਿਸੇ ਇੱਕ ਬੰਦੇ ਦੀ ਤਾਕਤ ਹੈ ਪੰਜਾਂ ਪਿਆਰਿਆਂ ਨੂੰ ਪ੍ਰਸ਼ਨ ਕਰੇ ਵੀ ਤੁਸੀਂ ਆ ਕਿਉਂ ਕਹਿੰਦੇ ਜੀ ਹਾਂ ਜੇ ਕਹਿਣਾ ਤਾਂ ਚਲੋ ਉਹਨਾਂ ਕੋਲ ਪੇਸ਼ ਹੋ ਕੇ ਆਖਿਆ ਜਾਵੇ ਵੀ ਆਹ ਜੀ ਬੇਨਤੀ ਇਹ ਤੁਸੀਂ ਕਿਉਂ ਕਹਿੰਦੇ ਜੀ ਹਾਲਾਂਕਿ ਕਿਉਂ ਪੰਜਾਂ ਪਿਆਰਿਆਂ ਤੇ ਲੱਗ ਸਕਦਾ ਨਹੀਂ ਜੋ ਪੰਜ ਪਿਆਰੇ ਕਹਿੰਦੇ ਆ ਆਪਣੇ ਕੋਲੋਂ ਕੁਝ ਨਹੀਂ ਕਹਿੰਦੇ ਗੁਰੂ ਦੀ ਮਰਿਆਦਾ ਕਹਿੰਦੇ ਹੋਣਗੇ ਉਹਨਾਂ ਉੱਤੇ ਵੀ ਕਿੰਤੂ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਕਿੰਤੂ ਲੱਗੇ ਬਾਣੀ ਦੇ ਵੀ ਤੇ ਫਿਰ ਵੀ ਅਸੀਂ ਸਿੱਖ ਹਾਂ ਬੜੀ ਚੜ੍ਹਦੀ ਕਲਾ ਸਿੱਖਾਂ ਦੀ ਇੱਦਾਂ ਆਪਾਂ ਸਿੱਖ ਨਹੀਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਸਾਡੇ ਉੱਤੇ ਇੱਕ ਵਿਸ਼ੇਸ਼ ਕਿਰਪਾ ਕੀਤੀ ਮਹਾਰਾਜ ਸਾਹਿਬ ਜੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਜਦੋਂ ਬੰਦੇ ਦਾ ਅੰਦਰ ਕੁਛ ਹੁੰਦਾ ਕਹਿੰਦਾ ਜੀ ਦੇਖੋ ਜੀ ਇਹ ਗੁਰੂ ਸਾਹਿਬ ਜੀ ਦਾ ਸਤਿਕਾਰ ਹੈ ਤੇ ਐਵੇਂ ਮਨ ਦੀ ਕਮਜ਼ੋਰੀ ਦਾ ਨਾਂ ਰੱਬ ਰੱਖ ਲਿਆ ਤੁਸੀਂ ਕੋਈ ਹੈ ਨਹੀਂ ਪਰ ਮੈਂ ਕੁਛ ਦਾ ਬੇਨਤੀ ਕਰਕੇ ਕੋਈ ਆਪਣੇ ਕੋਲੋਂ ਦਲੀਲ ਨਹੀਂ ਸਿਰਫ ਗੁਰੂ ਦੀ ਬਾਣੀ ਵਿੱਚੋਂ ਤੇ ਇਤਿਹਾਸ ਚੋਂ ਮੈਂ ਪ੍ਰਮਾਣ ਲਵਾਂਗਾ ਕਿ ਗੁਰੂ ਸਾਹਿਬ ਜੀ ਗੁਰਬਾਣੀ ਦਾ ਸਤਿਕਾਰ ਨਹੀਂ ਕਰਕੇ ਗਏ ਬਾਹਰੀ ਸਤਿਕਾਰ ਅੰਦਰ ਅੰਦਰ ਦੇ ਆਪਾਂ ਬਾਅਦ ਗੱਲ ਕਰਦੇ ਹਾਂ ਕਿ ਬਾਹਰੀ ਸਤਿਕਾਰ ਗੁਰੂ ਸਾਹਿਬ ਜੀ ਬਾਣੀ ਦਾ ਕਰਕੇ ਗਏ ਕਿ ਨਹੀਂ ਕੋਈ ਇਤਿਹਾਸਕ ਪ੍ਰਮਾਣ ਦੇ ਸਕਦੇ ਜੇ ਵੀ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਏਦਾਂ ਮੋਢੇ ਤੇ ਰੱਖ ਲਿਆ ਹੋਵੇ ਗੁਰੂ ਸਾਹਿਬ ਜੀ ਦਾ ਸਰੂਪ ਜਿੱਥੇ ਮਰਜ਼ੀ ਲਈ ਫਿਰਦੇ ਹੋਣ ਬਕਾਇਦਾ ਗੁਰੂ ਸਾਹਿਬ ਜੀ ਨੇ ਪੂਰਾ ਆਦਮ ਕੀਤਾ ਤੇ ਨਾਲ ਇਹ ਆਖਿਆ ਸੀ ਮੇਰੇ ਸਰੀਰ ਤੇ ਜਾਤੇ ਹਰ ਦੀਰਘ ਸਾਹਿਬ ਜਾਣ ਅਦਾਇਬ ਹੈ ਹੁਕਮ ਕਰਕੇ ਗਏ ਮਹਾਰਾਜ ਸਾਡੇ ਸਰੀਰ ਨਾਲੋਂ ਵੱਧ ਗੁਰਬਾਣੀ ਦਾ ਅਦਬ ਕਰਨਾ ਸਾਡੇ ਸਰੀਰ ਨਾਲੋਂ ਵੱਧ ਮਹਾਰਾਜ ਸਾਹਿਬ ਜੀ ਨੇ ਸਤਵੇਂ ਪਾਤਸ਼ਾਹ ਜੀ ਨੇ ਆਖਿਆ ਸੀ ਜੋ ਜਿਨ ਪੈ ਬਾਣੀ ਅਦਬ ਨਾ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਤੇ ਅਸੀਂ ਆਖੀ ਮੇਰੇ ਮਨ ਚ ਸਤਿਕਾਰ ਹੈ ਬਾਹਰੋਂ ਮੈਨੂੰ ਹੱਥ ਜੋੜਨ ਲੱਗਿਆ ਸੰਗ ਆਉਂਦੀ ਹੈ ਮੱਥਾ ਟੇਕਾਂ ਤੇ ਮੈਨੂੰ ਲੋਕ ਮਖੌਲ ਕਰਨਗੇ ਜੋੜਾ ਲਾਇਆ ਤਾਂ ਪਤਾ ਨਹੀਂ ਦੁਨੀਆਂ ਨੇ ਕੀ ਆਖ ਦੇਣਾ ਤੇ ਪਰਕਰਮਾ ਕੀਤੀਆਂ ਦੇ ਆਖਣਗੇ ਚੱਕਰ ਕੱਢੀ ਜਾਂਦਾ ਮਹਾਰਾਜ ਦੇ ਦੁਆਲੇ ਨੂੰ ਇੱਕ ਵਹਿਮ ਪੈ ਗਿਆ ਮੈਂ ਪ੍ਰਮਾਣ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਦਲੀਲ ਆਪਣੇ ਕੋਲੋਂ ਨਹੀਂ ਮੈਂ ਦੇਣੀ ਮੈਂ ਭਾਈ ਗੁਰਦਾਸ ਜੀ ਦਾ ਦੱਸਦਾ ਉਹ ਕਹਿੰਦੇ ਪਰਕਰਮਾ ਕਰਨੀ ਹੈ ਕਿ ਨਹੀਂ ਕਰਨੀ ਮਹਾਰਾਜ ਜੀ ਉਹ ਕਹਿੰਦੇ ਚਰਨਕਾਲ ਮਾਨਸ ਜਨਮ ਨਰ ਮੋਲ ਪਾਏ ਸਾਹਿਬ ਜਨਮ ਗੁਰ ਚਰਨ ਸ਼ਰਨ ਕੈ ਨੇਤਰ ਅਮੋਲ ਗੁਰਦਰਸ ਅਮੋਲ ਨੇਥ ਹੈ ਸ਼ਰਨ ਅਮੋਲ ਗੁਰ ਸ਼ਬਦ ਧਾਰਨ ਕੈ ਰਸਨਾ ਅਮੋਲ ਗੁਰਮੰਤਰ ਸਿਮਰਨ ਕੈ ਨਾਸਕਾ ਅਮੋਲ ਚਰਨਾਰਬਿੰਦ ਵਾਸਨਾ ਕੈ ਹਸਤ ਅਮੋਲ ਸਤਿਗੁਰ ਸੇਵ ਕੈ ਸਫਲ ਚਰਨ ਅਮੋਲ ਪ੍ਰਦਰਸ਼ਨਾ ਕਰਨ ਕੈ ਭਾਈ ਗੁਰਦਾਸ ਜੀ ਦਾ ਵਚਨ ਉਹ ਕਹਿੰਦੇ ਗੁਰਮੁਖੋ ਗੁਰੂ ਦੀ ਪਰਿਕਰਮਾ ਕੀਤੀਆਂ ਚਰਨਾਂ ਦੀ ਪਵਿੱਤਰਤਾ ਬਣਦੀ ਉਹ ਕਹਿੰਦੇ ਸੇਵਾ ਕੀਤੀ ਹੱਥਾਂ ਦੀ ਪਵਿੱਤਰਤਾ ਦਰਸ਼ਨ ਕੀਤੀਆਂ ਨੇਤਰਾਂ ਦੀ ਪਵਿੱਤਰਤਾ ਸ਼ਬਦ ਸੁਣਿਆ ਕੰਨਾਂ ਦੀ ਪਵਿੱਤਰਤਾ ਬਣਦੀ ਹੈ ਇਹ ਕੋਈ ਵਹਿਮ ਨਹੀਂ ਪਹਿਲਾਂ ਬਾਹਰੀ ਸਤਿਕਾਰ ਪੰਜਵੇਂ ਪਾਤਸ਼ਾਹ ਜੀ ਨੇ ਜਿਸ ਦਿਨ ਪ੍ਰਕਾਸ਼ ਕੀਤਾ ਤੇ ਨਗਰ ਕੀਰਤਨ ਦੀ ਸ਼ਕਲ ਵਿੱਚ ਲੈ ਕੇ ਆਏ ਮਹਾਰਾਜ ਸਾਹਿਬ ਜੀ ਨੂੰ ਰਾਮ ਸਾਹਿਬ ਤੋਂ ਹਰਿਮੰਦਰ ਸਾਹਿਬ ਤੱਕ ਢੋਲੀਆਂ ਛੈਣੇ ਵੱਜਦੇ ਆਏ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੱਗੇ ਹਾਲਾਂਕਿ ਸਰੀਰ ਕਰਕੇ ਪੰਜਵੇਂ ਪਾਤਸ਼ਾਹ ਖੁਦ ਆ ਜਾਂਦੇ ਮੌਕੇ ਤੇ ਪਰ ਗੁਰਬਾਣੀ ਦਾ ਇੰਨਾ ਸਤਿਕਾਰ ਅਗਲਾ ਸਭ ਤੋਂ ਪ੍ਰਕਾਸ਼ ਕਰ ਦਿੱਤਾ ਬਾਬਾ ਬੁੱਢਾ ਜੀ ਨੇ ਮੁੱਖ ਵਾਕ ਲੈ ਲਿਆ ਦਿਨੇ ਕੀਰਤਨ ਹੁੰਦਾ ਰਿਹਾ ਕਥਾ ਹੋਈ ਰਾਤ ਨੂੰ ਸੋਕਾਸਨ ਕੀਤਾ ਬਾਬਾ ਬੁੱਢਾ ਜੀ ਨੇ ਪੁੱਛਿਆ ਪੰਜਵੇਂ ਪਾਤਸ਼ਾਹ ਜੀ ਨੂੰ ਸਥਾਪਨ ਕਿੱਥੇ ਕਰੀਏ ਜੀ ਹੁਣ ਤੇ ਪੰਜਵੇਂ ਪਾਤਸ਼ਾਹ ਜੀ ਨੇ ਆਖਿਆ ਕੋਟਲੀ ਸਾਹਿਬ ਜਿੱਥੇ ਸਾਡਾ ਪਲੰਘਾ ਅਸੀਂ ਦਿਨੇ ਦੁਪਹਿਰੇ ਆਰਾਮ ਕਰਦੇ ਹਾਂ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਵਿਛਾਈ ਕਰਕੇ ਉੱਥੇ ਕਰੋ ਤੇ ਆਖਿਆ ਮਹਾਰਾਜ ਜੀ ਫਿਰ ਤੁਹਾਡੇ ਲਈ ਦੂਜਾ ਪਲੰਘੇ ਦਾ ਪ੍ਰਬੰਧ ਕਰ ਦੇਗੇ ਤੇ ਮਹਾਰਾਜ ਆਖਿਆ ਨਹੀਂ ਅੱਜ ਤੋਂ ਬਾਅਦ ਜਿਸ ਪਲੰਘੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਇੱਕ ਵਾਰੀ ਸਥਾਪਨ ਹੋ ਗਏ ਅਸੀਂ ਉਹਦੇ ਉੱਤੇ ਨਹੀਂ ਬੈਠਾਂਗੇ ਉਹਦੇ ਥੱਲੇ ਚਾਦਰ ਵਿਛਾ ਕੇ ਉੱਥੇ ਆਰਾਮ ਕਰ ਲਿਆ ਕਰਾਂਗੇ ਕਿ ਇਹ ਬਾਰੀ ਸਤਿਕਾਰ ਕਰਕੇ ਨਹੀਂ ਦਿਖਾਇਆ ਮਹਾਰਾਜ ਨੇ ਅੱਜ ਤੱਕ ਉਹ ਚਾਦਰ ਵਿਛਦੀ ਹੁਣ ਵੀ ਜਾਵੇ ਜਦੋਂ ਕੋਠਾ ਸਾਹਿਬ ਉਦੋਂ ਕੋਟਲੀ ਸਾਹਿਬ ਸੀ ਹੁਣ ਆਪਾਂ ਕੋਠਾ ਸਾਹਿਬ ਕਹਿੰਦੇ ਉੱਥੇ ਸਰੂਪ ਰੋਜ਼ ਜਾਂਦਾ ਹਰਿਮੰਦਰ ਸਾਹਿਬ ਤੇ ਉੱਥੇ ਹੀ ਆਉਂਦਾ ਜੇ ਜੇ ਤੇ ਹੁਣ ਜਾ ਕੇ ਦੇਖਿਓ ਪਲੰਘੇ ਥੱਲੇ ਚਾਦਰ ਵਿਛੀ ਸਿਰਫ ਇਸ ਨਿਸ਼ਾਨੀ ਵਜੋਂ ਵੀ ਪੰਜਵੇਂ ਪਾਤਸ਼ਾਹ ਉਸ ਪਲੰਘੇ ਦੇ ਥੱਲੇ ਹੀ ਵਿਰਾਜਦੇ ਸੀ ਤੇ ਪਹਿਲੇ ਜਦੋਂ ਦੋ ਘੜੀ ਆਰਾਮ ਕਰਦੇ ਸੀ ਉੱਪਰ ਨਹੀਂ ਵੇਚੇ ਕਿਉਂ ਪਲੰਘਾ ਤਾਂ ਖਾਲੀ ਸੀ ਨਾ ਦਿਨੇ ਦਿਨੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚਲੇ ਜਾਂਦਾ ਸੀ ਹਰਿਮੰਦਰ ਸਾਹਿਬ ਤੇ ਮਹਾਰਾਜ ਜੀ ਨੇ ਆਰਾਮ ਤਾਂ ਦਿਨੇ ਕਰਨਾ ਦੋ ਘੜੀਆਂ ਰਾਤ ਤਾਂ ਆਪਣੇ ਮਹੱਲਾਂ 'ਚ ਚਲੇ ਜਾਂਦੇ ਆ ਗੁਰੂ ਗੋਬਿੰਦ ਗੁਰਦੁਆਰਾ ਜਿੱਥੇ ਸਿਰਫ ਦੁਪਹਿਰੇ ਆਰਾਮ ਕਰਦੇ ਸੀ, ਕਿਉਂਕਿ ਦੁਪਹਿਰੇ ਮਹਾਰਾਜ ਸਾਰਾ ਦਿਨ ਉੱਥੇ ਰਹਿੰਦੇ ਤੇ ਪਲੰਘਾ ਖਾਲੀ ਹੈ ਤੇ ਕਿਉਂ ਨੀ ਪੰਜਵੇਂ ਪਾਤਸ਼ਾਹ ਜੀ ਉਸ ਪਲੰਘੇ ਤੇ ਪੈ ਸਕਦੇ ਦੋ ਘੜੀਆਂ, ਕਿਉਂਕਿ ਉਹਨਾਂ ਦੀ ਆਪਣੀ ਬਾਣੀ ਹੈ, ਉਹ ਖੁਦ ਗੁਰੂ ਆ ਤੇ ਬਾਣੀ ਵੀ ਗੁਰੂ ਆ, ਬਾਣੀ ਉਹਨਾਂ ਦੇ ਅੰਦਰੋਂ ਪ੍ਰਗਟ ਹੋਈ ਤੇ ਮਹਾਰਾਜ ਨੇ ਇੰਨਾ ਅਦਬ ਕੀਤਾ, ਕਹਿੰਦੇ ਨਹੀਂ ਇੱਕ ਵਾਰ ਜਿਸ ਸਿੰਘਾਸਨ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਥਾਪਨ ਹੋ ਗਿਆ ਉਹਦੇ ਤੇ ਅਸੀਂ ਨਹੀਂ ਬੈਠਾਂਗੇ, ਕਿਉਂਕਿ ਸਾਡੇ ਸਰੀਰ ਨਾਲੋਂ ਬਾਣੀ ਵੱਧ ਸਤਿਕਾਰਯੋਗ ਹੈ ਤੇ ਬਾਰੀ ਸਤਿਕਾਰ ਕਰਕੇ ਦੱਸਿਆ ਤੇ ਆਪਾਂ ਨੂੰ ਸਾਧ ਸੰਗਤ ਜੀ ਮੁੰਜੇ ਕਿੰਤੂ ਪ੍ਰੰਤੂ ਫਲ ਫੁਰ ਸਕਦੇ ਆ, ਹਰੇਕ ਦਾ ਮਨ ਆਪਾਂ ਆਪਣਾ ਆਪਣਾ ਪਰ ਇਤਿਹਾਸ ਆਪਣੇ ਕੋਲ ਪ੍ਰਮਾਣ ਵਜੋਂ ਤੇ ਗੁਰਬਾਣੀ ਕਸੌਟੀ ਹੈ ਆਖਰੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਲੈਣੀ ਤੇ ਖੰਡੇ ਬਾਜੇ ਦਾ ਅੰਮ੍ਰਿਤ ਛੱਕ ਕੇ ਸਾਧ ਸੰਗਤ ਜੀ ਫਿਰ ਉਸ ਬਾਣੀ ਦਾ ਅਭਿਆਸ ਕਰੇ। ਮੈਂ ਤਾਂ ਇਹ ਬੇਨਤੀ ਕੀਤੀ ਉਹਨੇ ਬਾਣੀ ਪੜ੍ਹੀ ਹੈ, ਉਹਦੀ ਭੈਣ ਦੱਸਦੀ ਪਈ ਸੀ ਕਿੰਨੇ ਸਾਲ ਹੋ ਗਏ ਇਹਨੂੰ ਬਾਣੀ ਪੜ੍ਹਦੇ ਆ, ਉਨੇ ਸਾਲਾਂ ਦੀ ਇਹ ਪ੍ਰਕਿਰਿਆ ਨਹੀਂ ਹੋਈ ਬਾਣੀ ਪੜ੍ਹਦਾ ਪਿਆ ਸੀ, ਪਰ ਜਿਸ ਦਿਨ ਅੰਮ੍ਰਿਤ ਛੱਕ ਲਿਆ ਉਦੋਂ ਬਾਅਦ ਇੱਕਦਮ ਸਾਧ ਸੰਗਤ ਜੀ ਫਿਰ ਜਦੋਂ ਬਾਹਰ ਪ੍ਰਗਟ ਹੋਇਆ ਤੇ ਕਮਾਲ ਕਰ ਦਿੱਤੀ ਸਿੰਘ ਨੇ, ਬਾਣੀ ਤਾਂ ਪਹਿਲਾਂ ਵੀ ਪੜ੍ਹਦਾ ਸੀ, ਅਭਿਆਸ ਨਾਮ ਕਰਦਾ ਪਿਆ ਉਹਦੀ ਭੈਣ ਦੱਸਦੀ ਪਈ ਸੀ, ਪਰ ਫਿਰ ਉਹਨੇ ਅੰਮ੍ਰਿਤ ਛੱਕਿਆ। ਆਪ ਬੇਨਤੀ ਕੀਤੀ ਫਿਰ ਉੱਥੇ ਅੰਮ੍ਰਿਤ ਸੰਚਾਰ ਦਾ ਪ੍ਰਬੰਧ ਕੀਤਾ ਗਿਆ, ਫਿਰ ਉਹਨੇ ਛੱਕਿਆ ਸਿੰਘ ਨੇ, ਫਿਰ ਉਸ ਸਿੰਘ ਦੀ ਸਾਧ ਸੰਗਤ ਜੀ ਤੁਸੀਂ ਦ੍ਰਿੜਤਾ ਦੇਖੋ, ਇਹ ਕਿਰਪਾ ਆਪਣੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਸ਼ੇਸ਼ ਰੂਪ ਵਿੱਚ ਕਰਕੇ ਗਏ ਆ। ਇਸ ਲਈ ਗਿਆਨੀ ਜੀ ਨੇ ਸਾਰਿਆਂ ਨੂੰ ਵਧਾਈ ਦਿੱਤੀ ਸੀ, ਉਹਨਾਂ ਦਾ ਧੰਨਵਾਦ ਕੀਤਾ ਸੀ ਜਿਹੜੇ ਕੱਲ੍ਹ ਮਹਾਰਾਜ ਜੀ ਦੇ ਪਰਿਵਾਰ 'ਚ ਸ਼ਾਮਲ ਹੋਏ, ਜਿਹਨਾਂ ਨੇ ਖੰਡੇ ਬਾਟੇ ਦਾ ਅਨੁਪਾਨ ਕਰਕੇ ਸਾਧ ਸੰਗਤ ਜੀ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦਿੱਤਾ। ਅੱਗੇ ਉਹ ਫਿਰ ਗੁਰੂ ਸਾਹਿਬ ਜੀ ਦੀ ਡਿਊਟੀ ਬਣ ਜਾਂਦੀ, ਸਿੱਖ ਨੇ ਤਾਂ ਉਹੀ ਕਰਨਾ ਪੰਜਾਂ ਪਿਆਰਿਆਂ ਕੋਲ ਆ ਜਾਣਾ ਤੇ ਫਿਰ ਜਿਹਨਾਂ ਨੇ ਆਪਣੇ ਪੰਜ ਪਿਆਰੇ ਦੱਸਦੇ ਉਹਨੂੰ ਕਰੀ ਜਾਣਾ, ਵਾਹਿਗੁਰੂ ਵਾਹਿਗੁਰੂ ਕਰਨਾ, ਅੱਗੇ ਗੁਰੂ ਸਾਹਿਬ ਜੀ ਦੀ ਡਿਊਟੀ, ਫਿਰ ਉਹਨਾਂ ਨੇ ਸਿੱਖ ਨੂੰ ਸਾਧ ਸੰਗਤ ਜੀ ਕਿੱਥੇ ਲਿਜਾਣਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ। ਇਸ ਲਈ ਗੁਰੂ ਸਾਹਿਬ ਜੀ ਦਾ ਪੱਲਾ ਫੜ ਕੇ ਸਾਧ ਸੰਗਤ ਜੀ ਆਪਾਂ ਸਾਰਿਆਂ ਨੇ ਪਾਰ ਉਤਰਨਾ, ਉਵੇਂ ਕੋਈ ਪਾਰ ਉਤਾਰੇ ਦਾ ਸਾਧਨ ਨਹੀਂ ਜੀ। ਮੈਂ ਬੇਨਤੀ ਫਿਰ ਕੀਤੀ ਦੋ ਵਾਰ ਅੱਗੇ, ਤੀਸਰੀ ਵਾਰ ਕਰਦਾ ਵੀ ਗੁਰੂ ਤੋਂ ਬਿਨਾਂ ਕੋਈ ਪਾਰ ਨਹੀਂ ਉਤਰ ਸਕਦਾ। ਗੁਰੂ ਸਾਹਿਬ ਜੀ ਦੇ ਹੁੰਦਿਆਂ ਹਜ਼ਾਰਾਂ ਡੁੱਬ ਸਕਦੇ ਆ, ਕਿਉਂਕਿ ਨਹੀਂ ਮਹਾਰਾਜ ਦਾ ਪੱਲਾ ਫੜਨਾ ਤੇ ਰੁੱਕ ਜਾਵਾਂਗੇ। ਮਹਾਰਾਜ ਜੀ ਨੇ ਤਾਂ ਉਤਾਰ ਸਾਡੇ ਭੰਨ ਲਈ ਲਿਆ, ਆਪਾਂ ਦਸਾਂ ਪਾਤਸ਼ਾਹੀਆਂ ਦੇ ਸਰੂਪਾਂ ਦਾ ਅਗਰ ਨਿਰਣਾ ਕਰੀਏ ਭਾਈ 240 ਸਾਲ ਮਹਾਰਾਜ ਨੇ ਇੰਨੀ ਬਖਸ਼ਿਸ਼ ਕੀਤੀ, ਕੀ ਕੀਤਾ, ਕਾਹਦੇ ਲਈ ਦਸ ਰੂਪ ਧਾਰੇ ਮਹਾਰਾਜ ਨੇ। ਗੁਰੂ ਸਾਹਿਬ ਜੀ ਦਾ ਕੋਈ ਨਿੱਜੀ ਸਵਾਰਥ ਨਹੀਂ ਜੇ ਸਾਧ ਸੰਗਤ ਜੀ ਨਿਕਲਣਾ 247 ਸਾਲਾਂ ਦੇ ਸਮੇਂ ਵਿੱਚ। ਇੱਕੋ ਇੱਕ ਹੀ ਕਾਰਨ ਸਮਝ ਵਿੱਚ ਆਉਂਦਾ ਕਿ ਕਿਸੇ ਤਰ੍ਹਾਂ ਸੰਸਾਰ ਦੇ ਜੀਵਾਂ ਦਾ ਭਲਾ ਹੋ ਜਾਵੇ, ਤਾਂ ਉਤਾਰ ਲਿਆ ਮਹਾਰਾਜ ਨੇ। ਬਾਣੀ ਚਾਲ ਕੀਤੀ ਸਿਰਫ ਇਸ ਲਈ ਵੀ ਭਲਾ ਹੋ ਜਾਵੇ, ਸੰਗਤ ਚਲਾਈ ਮਹਾਰਾਜ ਨੇ ਸਿਰਫ ਇਸ ਵਾਸਤੇ ਭਲਾ ਹੋ ਜਾਵੇ ਸਿੱਖਾਂ ਦਾ, ਨਿਤਨੇਮ ਦਿੱਤਾ ਤੇ ਸਿਰਫ ਇਸ ਵਾਸਤੇ ਸਿੱਖਾਂ ਦਾ ਭਲਾ ਹੋ ਜਾਵੇ, ਤੇ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ। ਫਿਰ ਆਪਾਂ ਵੱਡੇ ਭਾਗਾਂ ਵਾਲੇ ਕਹਿ ਸਕਦੇ ਹਾਂ ਆਪਣੇ ਆਪ ਨੂੰ ਵੀ ਆਪਣੇ ਇਸ਼ਟ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਬਾਣੀ ਦਾ ਕੀਰਤਨ ਆਦਿ ਜੀ ਨੇ ਗੁਰਮੁਖਾਂ ਤੋਂ ਸਾਧ ਸੰਗਤ ਜੀ ਸਰਵਣ ਕੀਤਾ ਸੀ, ਤੇ ਕੀਰਤਨ ਦਾ ਮਹੱਤਵ ਮੈਂ ਗਿਆਨੀ ਜੀ ਦੱਸਦੇ ਪਏ ਸੀ। ਮਹਾਰਾਜ ਨੇ ਬਚਨ ਕੀਤੇ ਕਹਿੰਦੇ ਕਥਾ ਕੀਰਤਨ ਸੁਖਦਾਈ, ਗੁਰੂ ਸਾਹਿਬ ਜੀ ਦੇ ਆਪਣੇ ਹੋਏ ਕਲਿਆਣ ਦੇ ਮਾਰਗ, ਇੱਕ ਕਥਾ ਤੇ ਕੀਰਤਨ ਮਹਾਰਾਜ ਨੇ ਚਲਾਏ। ਕੀਰਤਨ ਗੁਰੂ ਸਾਹਿਬ ਜੀ ਨੇ ਕੀਤਾ, ਕਥਾ ਗੁਰੂ ਸਾਹਿਬ ਜੀ ਨੇ ਕੀਤੀ, ਪੂਰੀ ਗੁਰਬਾਣੀ ਦੀ ਕੀਤੀ ਦਸਵੇਂ ਪਾਤਸ਼ਾਹ ਜੀ ਨੇ ਦਮਦਮਾ ਸਾਹਿਬ ਦੀ ਧਰਤੀ, ਸਾਰੀ ਗੁਰਬਾਣੀ ਦੀ ਕਥਾ ਆਪਣੇ ਪੁੱਤਰ ਰਸਨਾ ਤੋਂ ਕੀਤੀ। ਕੀਰਤਨ ਖੁਦ ਸਰਗਾ ਲੈ ਕੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਕਰਦੇ ਨੇ, ਕੀਰਤਨ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਕਲਿਆਣ ਦਾ ਮਾਰਗ ਆਪਣੇ ਨੇੜੇ ਕਰ ਦਿੱਤਾ। ਗਾਇਆ ਇਹਨਾਂ ਬਾਣੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ, ਕੋਈ ਧੂਣੀਆਂ ਨਹੀਂ ਪਾਈਆਂ, ਕੋਈ ਜਲ ਧਾਰੇ ਨਹੀਂ ਕੀਤੇ ਮਹਾਰਾਜ ਜੀ ਨੇ, ਕੋਈ ਪੁੱਠੇ ਨਹੀਂ ਲੜਕੇ ਗੁਰਬਾਣੀ ਦਾ ਕੀਰਤਨ ਕੀਤਾ। ਉਸ ਕੀਰਤਨ ਨੂੰ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਲਿਆਣ ਦਾ ਮਾਰਗ ਬਣਾ ਦਿੱਤਾ। ਉਸੇ ਕੀਰਤਨ ਦੀ ਵਿਆਖਿਆ ਨੂੰ ਕਥਾ ਆਖਿਆ ਸਤਿਗੁਰੂ ਜੀ ਨੇ, ਤੇ ਉਸ ਕਥਾ ਅਨੁਸਾਰ ਸੰਗਤ ਜੀ ਫਿਰ ਮੁਕਤੀ ਦਾ ਮਾਰਗ ਦੱਸ ਦਿੱਤਾ। ਕਹਿੰਦੇ ਇਹ ਸਿੱਖਾਂ ਵਿੱਚ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਮਰਿਆਦਾ ਪ੍ਰਚਲਿਤ ਹੈ ਕੀਰਤਨ ਦੀ ਔਰ ਕਥਾ ਦੀ, ਤੇ ਗੁਰੂ ਸਾਹਿਬ ਜੀ ਨੇ ਆਪਣੇ ਤੇ ਬਖਸ਼ਿਸ਼ ਕੀਤੀ, ਕੀਰਤਨ ਤੁਸੀਂ ਸਰਵਣ ਕੀਤਾ, ਗੁਰਮੁਖਾਂ ਨੇ ਬਹੁਤ ਰਸ ਭਰਿਆ ਕੀਰਤਨ ਕੀਤਾ, ਉਹਨਾਂ ਦੋਨਾਂ ਗੁਰਮੁਖਾਂ ਨੇ ਸਾਧ ਸੰਗਤ ਜੀ ਹੋਰ ਵੀ ਸਾਰੇ ਚੜ੍ਹਦੀ ਕਲਾ ਵਾਲੇ ਨੇ, ਤੇ ਗਿਆਨੀ ਜੀ ਤੋਂ ਆਪ ਜੀ ਨੇ ਫਿਰ ਕੋਈ ਬਚਨ ਮਹਾਰਾਜ ਸਾਹਿਬ ਜੀ ਦੀ ਬਾਣੀ ਦੇ ਬਾਬਤ ਸੁਣੇ, ਉਹਨਾਂ ਜਪਜੀ ਸਾਹਿਬ ਦੇ ਬਾਬਤ ਬਹੁਤੇ ਬਚਨ ਕੀਤੇ ਆ, ਅੱਖਰ ਲਗਾ ਮਾਤਰਾ ਸਾਰਾ ਕੁਝ ਦੱਸਿਆ। ਪਰ ਮੈਂ ਤੁਹਾਡਾ ਇੱਕ ਨੁਕਤਾ ਭਾਈ ਸੰਤੋਖ ਸਿੰਘ ਜੀ ਦਾ ਸਾਂਝਾ ਕਰਦਾ, ਕਿਉਂਕਿ ਆਪਾਂ ਸਿੱਖ ਗਵਾਉਂਦੇ ਸਾਰੇ, ਉਹ ਕਹਿੰਦੇ ਨੇ ਸਿੱਖਾਂ ਦੇ ਘਰ ਦਾ ਜਨਮ ਹੋਵੇ ਤੇ ਸਿੱਖ ਨੂੰ ਜਪਜੀ ਸਾਹਿਬ ਨਾਮ ਦਾ ਹੋਵੇ ਤੇ ਕਿਵੇਂ ਸਿੱਖ ਖਵਾ ਸਕਦਾ ਫਿਰ ਉਹ। ਆਪਾਂ ਕਹਿ ਸਕਦੇ ਜੀ ਸਿੱਖ ਸਾਨੂੰ ਬਾਣੀ ਕੰਠ ਨਹੀਂ ਹੁੰਦੀ, ਆ ਸਕਦੇ ਕਈ ਗੁਰਮੁਖ ਕਹਿੰਦੇ ਜੀ ਬਾਕੀ ਤਾਂ ਚੱਲ ਜਾਂਦਾ ਕੰਮ ਸਾਰਾ, ਪਰ ਜਾਪ ਸਾਹਿਬ ਕੰਠ ਨਹੀਂ ਹੁੰਦਾ। ਠੀਕ ਹੈ, ਮਹਿੰਗੀ ਆਪਾਂ ਨੂੰ ਜਾਪ ਸਾਹਿਬ, ਥੋੜ੍ਹਾ ਮਿਹਨਤ ਤੋਂ ਵਾਧਾ ਹੁੰਦਾ, ਪਰ ਇਹ ਨਹੀਂ ਕਿ ਹੁੰਦਾ ਨਹੀਂ, ਸਭ ਕੁਝ ਆਪਾਂ ਕੰਠ ਕਰ ਲੈਂਦੇ ਹਾਂ। ਆਹ ਕੰਪਿਊਟਰ ਚਲਾਉਣਾ ਆਪਾਂ ਨੂੰ ਜਨਮ ਤੋਂ ਨਹੀਂ ਆਉਂਦਾ ਹੁੰਦਾ, ਬਾਅਦ 'ਚ ਸਿੱਖਦੇ ਹਾਂ ਆਪਾਂ, ਗੱਡੀ ਚਲਾਉਣੀ ਬਾਅਦ 'ਚ ਸਿੱਖਦੇ ਹਾਂ, ਕੋਈ ਲਾਅ ਕਰਦਾ, ਕੋਈ ਡਾਕਟਰ ਬਣਦਾ, ਕੋਈ ਸਾਇੰਟਿਸਟ ਬਣ ਜਾਂਦਾ, ਸਾਧ ਸੰਗਤ ਜੀ ਸਾਰਾ ਕੁਝ ਯਾਦ ਕਰਕੇ ਸਿੱਖ ਕੇ ਮਿਹਨਤ ਕਰਕੇ ਬਣਦੇ ਆ, ਤੇ ਜੇ ਇਹ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਕੇ ਬਾਣੀ ਪੜ੍ਹੀਏ ਤਾਂ ਕੀ ਉਹ ਕੰਠ ਨਾ ਹੋਵੇਗੀ। ਬਹੁਤ ਕੁਝ ਕੰਠ ਆਪਾਂ ਕਰ ਲੈਂਦੇ ਹਾਂ ਤੇ ਫਿਰ ਜਪਜੀ ਸਾਹਿਬ ਜਾਪ ਸਾਹਿਬ ਜਾਂ ਨਿਤਨੇਮ ਦੀਆਂ ਬਾਣੀਆਂ ਕਿਉਂ ਨਹੀਂ ਕੰਠ ਹੋ ਸਕਦੀਆਂ, ਹੋ ਸਕਦੀਆਂ ਜੇ ਪੜ੍ਹੀਏ ਤੇ। ਪੜਨ ਕਰਕੇ ਬਾਣੀ ਕਰਨ ਹੁੰਦੀ ਹੈ ਤੇ ਬਾਕੀ ਅਰਦਾਸ ਕਰਨੀ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਨਾਲ। ਮਹਾਰਾਜਾ ਰਣਜੀਤ ਸਿੰਘ ਕੋਲ ਗਿਆ ਸੀ ਸਤਸੰਗ ਜੀ ਮਹਾਂਪੁਰਸ਼ਾਂ ਨੂੰ ਮਿਲਣ ਵਾਸਤੇ, ਉਹਨਾਂ ਦਾ ਨਾਂ ਤਾਂ ਹੋਰ ਸੀ ਪਰ ਪ੍ਰੇਮ ਨਾਲ ਉਹਨੂੰ ਕਹਿੰਦੇ ਸੀ ਬਾਬਾ ਦੁੱਖ ਭੰਜਨ ਜੀ, ਮਿਲਣ ਵਾਸਤੇ ਗਿਆ ਕਿਉਂਕਿ ਪ੍ਰੇਮੀ ਸੀ ਉਹ ਨਾਮ ਜਪਣ ਵਾਲਿਆਂ ਦਾ। ਹਰਿਮੰਦਰ ਸਾਹਿਬ ਦੇ ਰਾਗੀ ਸਿੰਘਾਂ ਨੂੰ ਮਿਲ ਜਾਂਦਾ ਸੀ ਸਪੈਸ਼ਲ, ਉਹਨਾਂ ਨੇ ਬਿਠਾਇਆ ਕੋਲ ਤਾਂ ਪੁੱਛਿਆ ਰਣਜੀਤ ਸਿੰਘ ਦਾ ਕੀ ਹਾਲ ਚਾਲ ਹੈ। ਕਹਿੰਦਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਹੁਤ ਕਿਰਪਾ। ਉਹ ਕਹਿੰਦੇ ਕਿੱਦਾਂ? ਕਹਿੰਦਾ ਦੇਖੋ ਕਿੰਨੇ ਹਜ਼ਾਰ ਬਰਬੇ ਵੀਲ 'ਤੇ ਮੇਰਾ ਰਾਜ ਚੱਲਦਾ ਪਿਆ, ਮਹਾਰਾਜ ਦੀ ਕਿਰਪਾ ਹੀ ਹੈ। ਕਿੰਨੇ ਮੇਰੇ ਕੋਲ ਸਿੱਖ ਜਰਨੈਲ ਨੇ, ਕਿੰਨੇ ਫਰਾਂਸੀਸੀ ਜਰਨੈਲ ਨੇ, ਕਿੰਨੀ ਮੇਰੇ ਕੋਲ ਹਾਥੀਆਂ ਦੀ ਫੌਜ ਹੈ, ਕਿੰਨੀ ਘੋੜਸਵਾਰ ਫੌਜ ਹੈ, ਕਿੰਨੀ ਪੈਦਲ ਸੈਨਾ ਮੇਰੇ ਕੋਲ, ਕਿੰਨੇ ਮੇਰੇ ਹੀਰੇ ਜਵਾਹਰਾਤ ਪਏ ਨੇ ਖਜ਼ਾਨਿਆਂ ਵਿੱਚ, ਸਾਰਾ ਕੁਝ ਕਰਕੇ ਦੱਸਿਆ। ਤਾਂ ਮਹਾਂਪੁਰਸ਼ ਕਹਿੰਦੇ ਭਾਈ ਇੱਕ ਵਾਰੀ ਫਿਰ ਗਿਣਿਓ ਕੀ ਹੈ। ਉਹਨੇ ਫਿਰ ਸਾਰਾ ਕੁਝ ਗਿਣਿਆ ਜੀ, ਇੰਨੇ ਹਜ਼ਾਰ ਬਰਬੇ ਮੀਲ 'ਤੇ ਮੇਰਾ ਰਾਜ ਹੈ, ਇੰਨੀ ਮੇਰੇ ਕੋਲ ਘੋੜਿਆਂ ਦੀ ਸੈਨਾ, ਇੰਨੀ ਪੈਦਲ ਸੈਨਾ, ਇੰਨੀ ਹਾਥੀਆਂ ਦੀ ਸੈਨਾ, ਇੰਨੇ ਸਿੱਖ ਜਰਨੈਲ ਨੇ, ਆਹ ਕੁਝ ਮੇਰੇ ਖਜ਼ਾਨਿਆਂ 'ਚ ਪਿਆ, ਕੋਈ ਨੂੰ ਹੀਰਾ ਮੈਂ ਡੌਲੇ 'ਤੇ ਬੰਨ ਕੇ ਰੱਖਦਾ, ਇੱਕ ਥਾਲ ਮੋਤੀਆਂ ਦਾ ਮੈਂ ਰਾਜੇ ਹੀਰਾ ਸਿੰਘ ਕੋਲ ਰੋਜ਼ ਦਾਨ ਕਰਦਾ, ਇਹ ਸਾਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ। ਉਹ ਕਹਿੰਦੇ ਅੱਛਾ ਅੱਛਾ ਇਹ ਸਾਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ। ਕਹਿੰਦਾ ਜੀ ਹਾਂ। ਉਹ ਕਹਿਣ ਲੱਗੇ ਵੀ ਪਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਿਆ ਹੋਇਆ ਇੱਕ ਜਪਜੀ ਸਾਹਿਬ ਵੀ ਹੈ, ਉਹ ਤੈਨੂੰ ਆਉਂਦਾ? ਤਾਂ ਚੁੱਪ ਕਰ ਗਿਆ। ਕਹਿੰਦਾ ਜੀ ਅਰਦਾਸ ਕਰੋ ਮੈਨੂੰ ਜਪਜੀ ਸਾਹਿਬ ਵੀ ਆਉਣ ਲੱਗ ਪਵੇ। ਉਹ ਕਹਿੰਦੇ ਇੰਨਾ ਕੁਝ ਤੂੰ ਚੇਤੇ ਕੀਤਾ, ਕਿੰਨੇ ਜਰਨੈਲ, ਕਿੰਨੇ ਹਾਥੀ, ਕਿੰਨੇ ਘੋੜੇ, ਕਿੰਨੇ ਹੀਰੇ ਜਵਾਹਰਾਤ, ਜਪਜੀ ਸਾਹਿਬ ਨਹੀਂ ਚੇਤੇ? ਕਹਿੰਦਾ ਜੀ ਨਹੀਂ। ਕਹਿੰਦੇ ਫਿਰ ਮੈਂ ਨਹੀਂ ਮੰਨਦਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ? ਤੂੰ ਤਿੰਨ ਵਾਰੀ ਆਖਿਆ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ। ਮੈਂ ਕਿਰਪਾ ਉਦੋਂ ਮੰਨਾਂਗਾ ਜਿੱਦਣ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਪਜੀ ਸਾਹਿਬ ਵੀ ਤੈਨੂੰ ਇਸੇ ਤਰ੍ਹਾਂ ਯਾਦ ਹੋ ਜਾਵੇਗਾ ਜਿਵੇਂ ਬਾਕੀ ਸਾਰੇ ਲਿਸਟ ਯਾਦ ਕਰੀ ਬੈਠਾ, ਫਿਰ ਮੈਂ ਕਹਿ ਸਕਦਾ ਹਾਂ ਤੇਰੇ 'ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ, ਉਹ ਵੀ ਔਰ ਇਹ ਵੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਸਿੱਖ ਗੁਰੂ ਕਾ ਹੋ ਗਿਆ ਜਪਜੀ ਕੰਠ ਨਾ ਕੇਨ, ਤੁਖ ਬਿਨ ਤੰਦਰ ਕਾਮ ਕਿਸ ਜਨਮ ਅਕਾਲ ਥਕੀਨ। ਉਹਨਾਂ ਦੀ ਇਹ ਦਲੀਲ ਹੈ। ਉਹ ਕਹਿੰਦੇ ਗੁਰੂ ਕਾ ਸਿੱਖ ਹੋਵੇ ਤੇ ਜਪਜੀ ਸਾਹਿਬ ਆਉਂਦਾ ਨਾ ਹੋਵੇ, ਕਿਵੇਂ ਹੋ ਸਕਦਾ? ਹਾਂ ਇਹ ਕੋਈ ਗ੍ਰਹਿਤ ਨਹੀਂ ਵੀ ਜਨਮ ਤੋਂ ਨਹੀਂ ਕਿਸੇ ਬਾਣੀ ਕੰਠ ਹੁੰਦੀ, ਹੌਲੀ ਹੌਲੀ ਆ ਜਾਂਦੀ। ਮਹਾਰਾਜ ਜੀ ਦਾ ਪੱਲਾ ਫੜੀਏ, ਬਾਣੀ ਪੜੀਏ, ਪੜ੍ਹਨ ਕਰਕੇ ਆਉਣੀ ਨਾ ਆਖਰ ਆ ਜਾਵੇ। ਅੱਜ ਕਿਸੇ ਨੂੰ ਨਹੀਂ ਆਉਂਦਾ ਤੇ ਕੋਈ ਉਹ ਹੀਣ ਭਾਵਨਾ ਮਹਿਸੂਸ ਨਾ ਕਰੇ, ਪਰ ਅਗਰ ਅੱਜ ਤੋਂ ਪੜ੍ਹਨੀ ਸ਼ੁਰੂ ਕਰਦੇ ਤੇ ਸਾਧ ਸੰਗਤ ਜੀ ਮਹੀਨੇ 'ਚ ਜਪਜੀ ਸਾਹਿਬ ਕੰਠ ਹੋ ਜਾਏਗਾ। ਪ੍ਰੇਮ ਨਾਲ ਮਹਾਰਾਜ ਜੀ ਦੀ ਬਾਣੀ ਪੜ੍ਹਨ ਲੱਗ ਪਏ ਤੇ ਗੁਰੂ ਸਾਹਿਬ ਜੀ ਦੀ ਕਿਰਪਾ, ਕਿਉਂਕਿ ਬਾਣੀ ਵਿੱਚ ਗੁਰੂ ਸਾਹਿਬ ਆਪ ਵਰਤਦੇ ਪਏ ਆ, ਬਾਣੀ ਗੁਰੂ ਗੁਰੂ ਹੈ ਬਾਣੀ, ਉਸੇ ਬਾਣੀ ਨੂੰ ਕੰਠ ਕਰਨੀ, ਉਸੇ ਬਾਣੀ ਅੱਗੇ ਅਰਦਾਸ ਕਰਨੀ ਆਪਾਂ, ਮਹਾਰਾਜ ਤੁਸੀਂ ਕਿਰਪਾ ਕਰਨੀ ਹੈ। ਆਪਾਂ ਪੜ੍ਹ ਨਹੀਂ ਸਕਦੇ, ਇਹ ਵੀ ਮਜਬੂਰੀ ਹੋ ਸਕਦੀ ਹੈ, ਪਰ ਸੁਣ ਸਕਦੇ ਹਾਂ। ਹੁਣ ਤਾਂ ਬੜੇ ਸਾਧਨ ਨੇ ਆਪਣੇ ਕੋਲ ਸੁਣਨ ਦੇ, ਸੁਣ ਸੁਣ ਕੇ ਸਾਧ ਸੰਗਤ ਜੀ ਸੂਰਮੇ ਸਿੰਘਾਂ ਨੇ ਡੇਢ ਡੇਢ ਸੌ ਸ਼ਬਦ ਕੰਠ ਕੀਤਾ ਹੁੰਦਾ। ਹਰਿਮੰਦਰ ਸਾਹਿਬ ਜਿਹੜੇ ਰਾਗੀ ਸਿੰਘ ਹਨ ਉਹਨਾਂ ਨੂੰ ਦਿਸਦਾ ਨਹੀਂ, ਅੱਖਾਂ ਤੋਂ ਦੇਖ ਥੋੜ੍ਹਾ ਲੱਗਦੇ, ਬਾਣੀ ਦੇਖ ਕੇ ਨਹੀਂ ਪੜ੍ਹ ਸਕਦੇ। ਉਹ ਸੂਰਮੇ ਸਿੰਘ ਨੇ ਤੁਸੀਂ ਸੁਣਿਆ ਕੀ ਤੇ ਭਾਈ ਬੰਤਾ ਸਿੰਘ ਹੋਣਾ ਦਾ ਕਿੰਨੇ ਸ਼ਬਦ ਉਹਨਾਂ ਨੂੰ ਕੰਠ ਨੇ ਸੁਣ ਕੇ ਕੀਤੇ ਉਹਨਾਂ ਸਾਰੇ ਕੰਠ, ਉਵੇਂ ਤਾਂ ਬਰੇਲੀ ਪੀ ਵੀ ਹੁੰਦੀ ਹੈ ਉਹਨਾਂ ਦੇ ਪੜ੍ਹਨ ਲਈ, ਪਰ ਕਹਿੰਦੇ ਉਹ ਕਹਿੰਦੇ ਮੈਂ ਸਾਰੀ ਬਾਣੀ ਸੁਣ ਕੇ ਕੰਠ ਕੀਤੀ। ਮੈਨੂੰ ਇੱਕ ਰਾਗੀ ਸਿੰਘ ਮਿਲੇ ਸੀ ਭਾਈ ਦਲਜੀਤ ਸਿੰਘ ਬਾਬੇ ਬਕਾਲੇ ਵਾਲੇ ਉੱਥੇ USA, ਉਹ ਕਹਿੰਦੇ ਸੀ ਮੈਂ ਦੋ ਵਾਰ ਸ਼ਬਦ ਸੁਣ ਲਵਾਂ ਤਾਂ ਮੈਨੂੰ ਕੰਠ ਹੋ ਜਾਂਦਾ। ਟੇਪ ਲਾ ਕੇ ਸ਼ਬਦ ਸੁਣ ਲੈਂਦੇ ਸੀ ਧਿਆਨ ਨਾਲ ਇਕਾਗਰਤਾ ਨਾਲ, ਇੱਕ ਵਾਰ ਤੇ ਉਹਨੂੰ ਮਨ 'ਚ ਦੁਹਰਾ ਲੈਣਾ ਤੇ ਦੂਜੀ ਵਾਰ ਫਿਰ ਸੁਣਨਾ ਤੇ ਤੀਜੀ ਵਾਰ ਸ਼ਬਦ ਉਹਨੂੰ ਕੰਠ ਹੋ ਜਾਂਦਾ ਸੀ, ਅੱਖਾਂ ਤੋਂ ਦਿਸਦਾ ਨਹੀਂ ਉਹਨੂੰ ਬਿਲਕੁਲ। ਜਿਹਨਾਂ ਨੂੰ ਨਹੀਂ ਦਿਸਦਾ ਉਹ ਬਾਣੀ ਕੰਠ ਕਰ ਲੈਂਦੇ, ਆਪਾਂ ਨੇ ਤਾਂ ਮਹਾਰਾਜ ਕਿਰਪਾ ਕੀਤੀ ਦਿਸਦਾ ਪਿਆ ਸਾਰਾ ਕੁਝ, ਪਰ ਚਲੋ ਜੇ ਨਹੀਂ ਪੜ੍ਹ ਸਕਦੇ, ਕਈਆਂ ਨੂੰ ਪੰਜਾਬੀ ਨਹੀਂ ਆਉਂਦੀ ਹੋ ਸਕਦੀ, ਮਜਬੂਰੀ ਹੋ ਸਕਦੀ, ਸੁਣ ਸਕਦੇ ਹਾਂ, ਸੁਣ ਕੇ ਵੀ ਬਾਣੀ ਸਾਹਿਬ ਸੰਗਤ ਜੀ ਕੰਠ ਹੋ ਜਾਂਦੀ, ਨਾਲ ਨਾਲ ਬੋਲੀ ਬੰਦਾ ਸੁਣੇ ਤੇ ਨਾਲ ਨਾਲ ਬੋਲੀ ਜਾਵੇ ਬਾਣੀ ਕੰਠ ਹੁੰਦੀ ਹੈ। ਜਪਜੀ ਸਾਹਿਬ ਦਾ ਕਿਉਂਕਿ ਉਹਨਾਂ ਨੇ ਮਹਾਤਮਾ ਦੱਸਿਆ ਸੀ, ਵਿਆਖਿਆ ਕੀਤੀ ਸੀ, ਇਸ ਕਰਕੇ ਮੈਂ ਥੋੜ੍ਹੀ ਕੁ ਬੇਨਤੀ ਕੀਤੀ। ਆਪਾਂ ਗੁਰੂ ਦੇ ਸਿੱਖ ਪਾਉਂਦੇ ਹਾਂ, ਬਿਨਾਂ ਸ਼ੰਕੇ ਤੋਂ ਗੁਰੂ ਸਾਹਿਬ ਜੀ ਦੀ ਬਾਣੀ 'ਚ ਸਾਧ ਸੰਗਤ ਦੀ ਵਿਸ਼ਵਾਸ ਰੱਖਣਾ ਤੇ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ। ਸ਼ੰਕੇ ਕਰਨ ਨੂੰ ਜਿਹੜੇ ਮਰਜ਼ੀ ਕਰ ਸਕਦੇ, ਮੈਂ ਜਿੰਨੇ ਮਰਜ਼ੀ ਤੁਹਾਨੂੰ ਪ੍ਰਮਾਣ ਦੇ ਦਿਆਂ, ਪੁੱਠੀ ਮੱਤ ਨਾਲ ਅਗਰ ਦੇਣੇ ਆ ਤਾਂ ਇੱਦਾਂ ਦੇ ਪ੍ਰਮਾਣ ਦੇ ਸਕਦੇ ਹਾਂ ਭਾਈ ਤੁਸੀਂ ਕੱਲ੍ਹ ਗੁਰਦੁਆਰਾ ਸਾਹਿਬ ਨਹੀਂ ਆਓਗੇ, ਪਰ ਉਹ ਝੂਠੇ, ਬਿਲਕੁਲ ਝੂਠੇ ਕੂੜੇ ਪ੍ਰਮਾਣ ਨੇ, ਸਿਰਫ ਆਪਣੀ ਬੁੱਧੀ ਦੀ ਚਤਰਾਈ ਹੋ ਸਕਦੀ ਹੈ, ਗੁਰਮਤ ਨਹੀਂ। ਗੁਰਮਤ ਗੁਰੂ ਸਾਹਿਬ ਜੀ ਦੇ ਪੱਲਾ ਪੜ੍ਹਨ ਲਈ, ਨਾਮ ਜਪਣ ਲਈ, ਬਾਣੀ ਪੜ੍ਹਨ ਲਈ, ਸਿਮਰਨ ਕਰਨ ਲਈ, ਸਤ ਸੰਗਤ ਕਰਨ ਦੀ ਪ੍ਰੇਰਨਾ ਦਿੰਦੀ ਹੈ। ਜੇ ਗੁਰਮਤ ਵਾਲੇ ਆਪਾਂ ਜਾਤੀ ਮਾਰਾਂਗੇ, ਅਗਰ ਗੁਰੂ ਸਾਹਿਬ ਤੋਂ ਦੂਰ ਜਾਣਾ ਤਾਂ ਫਿਰ ਬਥੇਰੇ ਪ੍ਰਮਾਣ ਨੇ, ਜਿੰਨੇ ਮਰਜ਼ੀ ਪ੍ਰਸ਼ਨ ਕਰੋ ਕੋਈ ਫਰਕ ਨਹੀਂ ਪੈਂਦਾ, ਕਰ ਸਕਦੇ ਹਾਂ ਆਪਾਂ। ਹਾਂ ਜਗਿਆਸਾ ਤੌਰ 'ਤੇ ਅਗਰ ਕੋਈ ਮਨ 'ਚ ਪ੍ਰਸ਼ਨ ਖੋਲਦਾ ਤੇ ਉਹਦਾ ਉਹ ਸਿੰਘਾਂ ਨਾਲ ਵਿਚਾਰ ਕਰਨੀ ਕੋਈ ਪਾਪ ਨਹੀਂ ਹੁੰਦਾ, ਉਸੇ ਤਰ੍ਹਾਂ ਸੰਗਤ ਹੈ, ਆਪਾਂ ਕਰ ਸਕਦੇ ਹਾਂ। ਫਿਰ ਮਹਾਰਾਜ ਸਾਹਿਬ ਜੀ ਸਾਹਿਬ ਸੰਗਤ ਜੀ ਗੁਰੂ ਨੂੰ ਗੁਰੂ ਰੂਪ ਨਾਲ ਦੇਖਾਂਗੇ ਤੇ ਕਿਰਪਾ ਹੋਊਗੀ। ਬਾਣੀ ਦਾ ਜਿਹੜਾ ਮਾਰਗ ਹੈ ਨਾ ਗੁਰਮਤ ਦਾ, ਇਹ ਕਰਕੇ ਦੇਖਣ ਦਾ, ਗੱਲਾਂ ਦਾ ਨਹੀਂ, ਕਰਕੇ ਦੇਖਣ ਦਾ ਮਾਰਗ ਹੈ ਇਹ। ਜਿਹਨਾਂ ਨੇ ਬਾਣੀ ਪੜ੍ਹੀ ਉਹਨਾਂ ਤੇ ਫਿਰ ਜਿਵੇਂ ਜਿਵੇਂ ਕਿਰਪਾ ਹੁੰਦੀ ਤਿਵੇਂ ਤਿਵੇਂ ਸ਼ਬਦ ਵਿੜਦੇ ਜਾਂਦੇ। ਮਹਾਰਾਜ ਕਿਰਪਾ, ਬਾਬਾ ਕਬੀਰ ਜੀ ਦਾ ਇੱਕ ਸ਼ਬਦ ਹੈ, ਉਹਦੇ ਅਰਥ ਤੁਹਾਡੇ ਨਾਲ ਸਾਂਝੇ ਕਰਕੇ ਫਿਰ ਫਤਿਹ ਬੁਲਾਈਏ। ਉਹ ਕਹਿੰਦੇ ਨੇ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਇਸ ਲਈ ਭਾਈ ਗੁਰੂ ਸਾਹਿਬ ਜੀ ਦੀ ਉਸਤਤ ਵਿੱਚ ਗੁਰਮੁਖਾਂ ਦੇ ਸ਼ਬਦ ਪੜੇ ਸੀ, ਗੁਰਬਾਣੀ ਗੁਰੂ ਦੀ ਉਸਤਤ ਵਿੱਚ ਗਿਆਨੀ ਜੀ ਬੋਲ ਕੇ ਗਏ, ਤਾਂ ਮੈਂ ਥੋੜ੍ਹੀ ਬੇਨਤੀ ਕਰਦਾ ਪਿਆ। ਉਹ ਕਹਿੰਦੇ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਦਾ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਧੀ, ਦੁਜਿੱਤੇ ਕੀ ਤੇ ਫੋਨ ਕਰਾਨੀ ਮੋਹ ਬਲੇਡਾ ਟੂਟਾ, ਤਿਸ਼ਨਾ ਸ਼ਾਨ ਭਰੀ ਧਾਰੀ ਉੱਪਰ ਦੁਰਮਤ ਭਾਂਡਾ ਫੁੱਟਾ। ਬਾਬਾ ਕਬੀਰ ਜੀ ਦਾ ਸ਼ਬਦ ਹੈ ਗੁਰਬਾਣੀ ਦਾ। ਉਹ ਕਹਿੰਦੇ, ਗੁਰੂ ਸਾਹਿਬ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ, ਇੰਨੀ ਉਸਤਤ ਕਰਦੇ ਪਏ ਕਬੀਰ ਸਾਹਿਬ ਜੀ ਗੁਰੂ ਜੀ, ਕਿਉਂਕਿ ਗੁਰੂ ਬਿਨਾਂ ਇਹ ਤਾਂ ਹੁਣ ਤਾਂ ਮਹਾਰਾਜ ਨੇ ਆਪਣੇ ਤੇ ਕਿਰਪਾ ਕੀਤੀ। ਜਿਹਦਾ ਪਹਿਲਿਆਂ ਦਾ ਜ਼ਿਕਰ ਕੀਤਾ, ਕਹਿੰਦੇ ਪੁੱਛੋ ਬ੍ਰਹਮੇ ਨਾਰ ਦਾ ਵੇਦ ਵਿਆਸ ਹੈ ਕੋਈ, ਉਹ ਕਹਿੰਦੇ ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਗੁਰੂ ਤੋਂ ਬਿਨਾਂ ਕਲਿਆਣ ਹੋ ਸਕਦੀ ਸੀ, ਉਦੋਂ ਵੀ ਨਹੀਂ ਸੀ ਹੋ ਸਕਦੀ। ਇੱਕ ਪ੍ਰਮਾਣ ਸਿਰਫ ਸਮਝਣ ਲਈ ਸਿਆਣਿਆਂ ਨੇ ਦਿੱਤਾ, ਉਹ ਵੀ ਮੈਂ ਵਿੱਚ ਸੁਣਾ ਦੇਣਾ ਚਾਹੁੰਦਾ ਹਾਂ। ਭਾਈ ਗੁਰੂ ਸਾਹਿਬ ਸਿੰਘ ਜੀ ਆਪਣੇ ਨੂੰ ਕਦੇ ਲੁਕਾਉਣਾ ਨਹੀਂ ਚਾਹੀਦਾ। ਮੈਂ ਕਿਸ ਗੁਰੂ ਨੂੰ ਮੰਨਦਾ, ਇਹ ਕੋਈ ਸੰਗ ਵਾਲੀ ਗੱਲ ਨਹੀਂ, ਨਾ ਲੁਕਾਉਣ ਵਾਲੀ ਗੱਲ ਹੈ। ਸਿਰਫ ਕੁਝ ਪ੍ਰਮਾਣ ਸਿਰਫ ਸਮਝਣ ਲਈ ਦਿੰਦੇ ਆ, ਸਮਾਂ ਪਾਸ ਕਰਨ ਲਈ ਨਹੀਂ, ਕਹਿਣਾ ਵੀ ਕਿੱਧਰ ਨੂੰ ਗੱਲ ਚਲੀ ਗਈ, ਸਿਰਫ ਸਮਝਣ ਲਈ। ਕਹਿੰਦੇ ਕੋਈ ਬੰਦਾ ਸੀ, ਉਹ ਸਾਧ ਸਿੰਘ ਜੀ ਇੱਕ ਕਲਾ ਵਿੱਚ ਇੰਨਾ ਐਕਸਪਰਟ ਸੀ ਵੀ ਉਹ ਤਿੱਖੀ ਬਰਸ਼ੀਆਂ ਕਰਕੇ ਉੱਪਰ ਨੂੰ ਸੁੱਟ ਕੇ ਤੇ ਮੂੰਹ ਨਾਲ ਪੁੱਛ ਲੈਂਦਾ ਸੀ। ਲੋਕ ਉਹਨੇ ਹਜ਼ਾਰਾਂ ਇਕੱਠੇ ਕਰਨੇ, ਬਰਸ਼ੀ ਉੱਪਰ ਨੂੰ ਸੁੱਟਣੀ ਤੇ ਮੂੰਹ ਨਾਲ ਪੁੱਛ ਲੈਣੀ, ਲੋਕਾਂ ਤਾੜੀਆਂ ਮਾਰਨੀਆਂ, ਬੜਾ ਵਾਹ 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 ਕਰਨੇ। ਇੱਕ ਵਾਰੀ ਉੱਥੇ ਇੱਕ ਮਹਾਤਮਾ ਵੀ ਦੇਖਣਾ ਕਿ ਇੱਥੇ ਕੀ ਹੋ ਰਿਹਾ। ਕਹਿੰਦੇ ਜੀ ਬੰਦਾ ਬੜੀ ਕਮਾਲ ਕਰਦਾ ਪਿਆ, ਤਿੱਖੀ ਬਰਸ਼ੀ ਆ ਉੱਪਰ ਨੂੰ ਸੁੱਟ ਕੇ ਮੂੰਹ ਨਾਲ ਪੁੱਛ ਲੈਂਦਾ। ਉਹ ਕਹਿੰਦੇ ਅੱਛਾ, ਦੇਖਣ ਲੱਗ ਪਏ ਉਹਨੇ ਉੱਪਰ ਨੂੰ ਸੁੱਟੇ ਤਾਂ ਮੂੰਹ ਨਾਲ ਪੁੱਛੀ, ਲੋਕਾਂ ਬੜੀ ਸ਼ਾਬਾਸ਼ ਦਿੱਤੀ ਉਹਨੂੰ। ਜਦ ਲੋਕ ਚਲੇ ਉਹ ਕਹਿੰਦੇ, ਗੁਰਮੁਖਾ ਮੈਂ ਤੇਰੇ ਨਾਲ ਗੱਲ ਕਰਨੀ, ਬਈ ਇਹ ਕੰਮ ਸਿਖਾਉਣ ਵਾਲਾ ਤੇਰਾ ਗੁਰੂ ਕੌਣ ਹੈ? ਉਹ ਕਹਿੰਦੇ ਕੋਈ ਨੀ। ਕਹਿੰਦੇ ਨਹੀਂ, ਕਿਸੇ ਤੋਂ ਤੂੰ ਸਿੱਖਿਆ? ਨਹੀਂ ਨਹੀਂ, ਕਹਿੰਦਾ ਕਿਸੇ ਤੋਂ ਨਹੀਂ ਸਿੱਖਿਆ। ਕਹਿੰਦੇ ਨਹੀਂ, ਏਦਾਂ ਨਹੀਂ ਹੋ ਸਕਦਾ, ਚੇਤਾ ਕਰਕੇ ਦੱਸ ਕੌਣ ਹੈ ਜਿਸ ਤੋਂ ਤੂੰ ਸਿੱਖਿਆ, ਕੋਈ ਤੇਰਾ ਉਸਤਾਦ ਹੋਵੇਗਾ? ਕਹਿੰਦਾ ਜੀ ਜਿੱਥੋਂ ਤੱਕ ਮੈਨੂੰ ਯਾਦ ਆਉਂਦਾ ਮੈਂ ਨੀ ਕਿਸੇ ਤੋਂ ਸਿੱਖਿਆ। ਉਹ ਕਹਿੰਦੇ ਅੱਛਾ, ਨਹੀਂ ਸਿੱਖਿਆ, ਚੱਲ ਵੀ ਠੀਕ ਹੈ, ਹੁਣ ਸੁੱਟ ਤੇ ਪੁੱਛ ਕੇ ਦਿਖਾ। ਕਹਿੰਦੇ ਇਹ ਕਿਹੜੀ ਗੱਲ ਹੈ ਜੀ, ਉਹਨੇ ਬਰਸ਼ੀ ਉੱਪਰ ਨੂੰ ਸੁੱਟੀ, ਜਦੋਂ ਮੂੰਹ ਥੱਲੇ ਕੀਤਾ ਪਾੜ ਕੇ ਗੱਲ ਬਰਸ਼ੀ ਅਗਲੇ ਬੰਨੇ ਨਿਕਲ ਗਈ, ਸਾਰਾ ਜਵਾੜੇ ਪਾੜ ਦਿੱਤਾ। ਬੜਾ ਆਰਾਮ ਹੋਇਆ। ਕਹਿੰਦਾ ਜੀ ਮੈਂ ਹਜ਼ਾਰਾਂ ਵਾਰ ਸੁੱਟੀ ਤੇ ਬੁੱਝੀ ਹੈ, ਕਦੀ ਏਦਾਂ ਨਹੀਂ ਹੋਇਆ, ਕੀ ਕੀਤਾ ਜੀ? ਉਹ ਕਹਿੰਦੇ ਮੈਂ ਕੁੱਝ ਨਹੀਂ ਕੀਤਾ, ਤੂੰ ਆਪ ਹੀ ਕੀਤਾ। ਕਹਿੰਦੇ ਨੇ ਫਿਰ ਮੈਂ ਤਾਂ ਜੀ ਏਦਾਂ ਕਦੀ ਹੋਇਆ ਨਹੀਂ ਕਿ ਬਰਸ਼ੀ ਮੇਰੇ ਤਾਂ ਵੱਜ ਜਾਵੇ। ਉਹ ਕਹਿੰਦੇ ਹੁਣ ਵੱਜਣੀ ਹੈ ਤੇ ਜਿੰਨੀ ਵਾਰੀ ਸੁੱਟੇਗਾ ਉਨੀ ਵਾਰੀ ਤੇਰਾ ਮੂੰਹ ਹੀ ਪਾਟੇਗਾ, ਕਿਉਂਕਿ ਜਿਸ ਤੋਂ ਤੇਰੇ ਤੇ ਕਿਰਪਾ ਆਈ ਉਹਨੂੰ ਛਪਾਉਂਦਾ ਪਿਆ। ਅਜੇ ਵੀ ਚੇਤਾ ਕਰਕੇ ਦੱਸ ਵੀ ਕੌਣ ਸੀ ਜਿੱਥੋਂ ਤੂੰ ਸਿੱਖਿਆ, ਇਹ ਬਖਸ਼ਿਸ਼ ਕਿੱਥੋਂ ਹੋਈ? ਫਿਰ ਉਹਨੇ ਚੰਗੀ ਤਰ੍ਹਾਂ ਧਿਆਨ ਨਾਲ ਸੋਚਿਆ। ਕਹਿੰਦਾ ਜੀ ਐਂ ਤਾਂ ਚੇਤੇ ਨਹੀਂ ਆਉਂਦਾ, ਹਾਂ ਹੁਣ ਮੈਨੂੰ ਇੰਨਾ ਕੁ ਯਾਦ ਆਉਂਦਾ ਵੀ ਜਦ ਮੈਂ ਛੋਟਾ ਸਾਂ ਪਸ਼ੂ ਚਾਰਨ ਜਾਂਦਾ ਹੁੰਦਾ ਸਾਂ, ਉੱਥੇ ਕਲਰ ਵਿੱਚ ਇੱਕ ਪਾਣੀ ਦੀ ਛੱਪੀ ਸੀ, ਉੱਥੇ ਇੱਕ ਬਗਲਾ ਆਉਂਦਾ ਸੀ ਰੋਜ਼, ਮੈਂ ਪਸ਼ੂ ਲੈ ਕੇ ਜਾਂਦਾ ਸਾਂ। ਉਹ ਇੱਦਾਂ ਕਰਦਾ ਸੀ, ਪਹਿਲਾਂ ਮੱਛੀ ਨੂੰ ਆਮ ਕਰਕੇ ਉੱਪਰ ਨੂੰ ਸੁੱਟ ਲੈਂਦਾ ਸੀ, ਫਿਰ ਪੁੱਛ ਲੈਂਦਾ ਸੀ ਬਗਲਾ ਇੱਦਾਂ ਕਰਦਾ। ਉਹਦੀ ਆਦਤ ਉਹਨੇ ਪਹਿਲਾਂ ਫੜਨਾ, ਉਹਨੂੰ ਝੋੜਾ ਜਿਹਾ ਮਾਰਨਾ, ਫਿਰ ਉੱਪਰ ਨੂੰ ਸੁੱਟਣਾ, ਫਿਰ ਆਉਂਦੇ ਨੂੰ ਬੁੱਝਣਾ। ਕਹਿੰਦੇ ਹੌਲੀ ਹੌਲੀ ਮੈਂ ਪ੍ਰੈਕਟਿਸ ਕੀਤੀ, ਛੋਟੇ ਛੋਟੇ ਡੰਡਿਆਂ ਤੋਂ ਫਿਰ ਵੱਡਾ, ਫਿਰ ਵੱਡਾ, ਫਿਰ ਵੱਡਾ, ਹੌਲੀ ਹੌਲੀ ਬਰਸ਼ੀ ਤੱਕ ਪਹੁੰਚ ਗਿਆ। ਕਹਿੰਦੇ ਫਿਰ ਤੇਰਾ ਉਹ ਬਗਲਾ ਸਾਲ ਹੈ, ਤੂੰ ਕਿਉਂ ਨਹੀਂ ਕਹਿੰਦਾ ਵੀ ਉੱਥੋਂ ਇਹ ਗੁਰ ਮੈਨੂੰ ਮਿਲਿਆ, ਲਗਾਉਣ ਦੀ ਤੈਨੂੰ ਕੀ ਲੋੜ ਹੈ? ਉਹਦੇ ਇੱਕ ਦਰਿਆਵੀ ਪ੍ਰਮਾਣ ਸੀ ਸਾਧ ਸੰਗਤ ਜੀ ਤੇ, ਜਿਸ ਗੁਰੂ ਨੇ ਸਾਡੇ ਤੇ ਇੰਨੀ ਬਖਸ਼ਿਸ਼ ਕੀਤੀ, ਇੰਨੀ ਰਹਿਮਤ ਕੀਤੀ, ਜਿਸ ਗੁਰੂ ਬਿਨਾਂ ਮਹਾਰਾਜ ਦੀ ਬਾਣੀ ਕਹਿੰਦੀ ਪਾਰ ਉਤਾਰੇ ਨੇ, ਉਸ ਗੁਰੂ ਦਾ ਪੱਲਾ ਫੜੇ ਬਿਨਾਂ ਆਪਾਂ ਕਿਵੇਂ ਪਾਰ ਉਤਰ ਸਕਦੇ ਹਾਂ? ਤੇ ਫਿਰ ਗੁਰੂ ਸਾਹਿਬ ਨੇ ਨਮਸਕਾਰ ਕਰ ਲਏ ਜਾਂ ਸਤਿਕਾਰ ਆਰੰਭ ਕਰ ਲਏ ਜਾਂ ਬਾਣੀ ਪੜ ਲਈ, ਫਿਰ ਸੰਗ ਆਪਾਂ ਨੂੰ ਕਿਸ ਗੱਲ ਦੀ? ਬਾਬਾ ਕਬੀਰ ਜੀ ਨੂੰ ਕਹਿੰਦੇ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਧੀ। ਕਹਿੰਦੇ ਜਿਸ ਵੇਲੇ ਗੁਰੂ ਸਾਹਿਬ ਨੇ ਮੇਰੇ ਤੇ ਕਿਰਪਾ ਕੀਤੀ, ਮੇਰੇ ਅੰਦਰ ਗਿਆਨ ਦਾ ਤੂਫਾਨ ਚੱਲਿਆ, ਆਂਧੀ ਹਨੇਰੀ ਨੂੰ ਮੰਨਦੇ। ਕਹਿੰਦੇ ਗਿਆਨ ਦੀ ਹਨੇਰੀ ਆ ਗਈ ਮੇਰੇ ਅੰਦਰ, ਜਿਵੇਂ ਸਿੰਘ ਦੇ ਆਈ ਅੰਦਰ, ਉਹ ਗਿਆਨ ਦੀ ਹਨੇਰੀ ਆ ਗਈ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ। ਇੰਨੀ ਦੂਰ ਮੇਸ਼ੀ ਸਾਹਿਬ ਸੰਗਤ ਕਹਿੰਦੇ, ਸਧਾਰਨ ਬੰਦਾ ਜਿਹੜਾ ਫਾਂਸੀ ਦੇ ਤਖ਼ਤ ਤੇ ਮੌਤ ਦੇ ਦਰਵਾਜ਼ੇ ਤੇ ਖੜਾ, ਉਹਦੀ ਤੇ ਸੋਚ ਬੰਦ ਹੋ ਜਾਂਦੀ ਨੇੜੇ ਜਾ ਕੇ। ਉਹ ਕਹਿੰਦੇ ਕਿਰਪਾ ਗੁਰੂ ਦੀ, ਕਿਉਂਕਿ ਉਹਨਾਂ ਗਿਆਨ ਦਾ ਅੰਦਰ ਤੂਫਾਨ ਚਲਾ ਦਿੱਤਾ। ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਧੀ। ਟਾਟੀ ਕਹਿੰਦੇ ਛਣ ਨੂੰ। ਕਹਿੰਦੇ ਮੇਰੇ ਅੰਦਰ ਇੱਕ ਛਣ ਵੱਜੀ ਪਈ ਸੀ, ਤੇ ਉਹ ਛਣ ਕਰਦੀ ਸੀ ਕਬੀਰ ਸਾਹਿਬ ਕਹਿੰਦੇ ਭਰਮ ਦੀ, ਜਿਹੜਾ ਭਰਮ ਆਪਣੇ ਅੰਦਰ ਵੀ ਪੰਜ ਪ੍ਰਕਾਰ ਦਾ ਭਰਮ ਹੁੰਦਾ, ਭਰਮਾਨ ਕਹਿੰਦੇ ਨੇ। ਭੇਦ ਭਰਮ ਕਰਤੱਤ ਭਰਮ ਕੁਣ ਸਤ ਭਰਮ ਅਕਾਰ ਬ੍ਰਹਮ ਇਤਰ ਜਗ ਸਤ ਹੈ ਪੰਜੋ ਭਰਮ ਸੰਸਾਰ। ਇੱਕ ਆਪਣੇ ਅੰਦਰ ਵੀ ਭਰਮ ਹੈ ਤੇ ਆਪਾਂ ਨੂੰ ਇਹੋ ਜਿਹੇ ਸਤਸੰਗ ਜੀ ਫਿਰ ਫੁਰਦੇ ਨੇ ਨੁਕਤੇ। ਵੀਰ ਸਾਹਿਬ ਕਹਿੰਦੇ ਮੇਰੇ ਅੰਦਰ ਵੀ ਬੜਾ ਵੱਡਾ ਭਰਮ ਸੀ, ਪਰ ਜਦੋਂ ਗੁਰੂ ਸਾਹਿਬ ਨੇ ਮੇਰੇ ਤੇ ਕਿਰਪਾ ਕੀਤੀ ਸਭ ਉਡਾਨੀ ਭਰਮ ਕੀ ਡਾਟੀ ਕੀ, ਤੇ ਗਿਆਨ ਦੀ ਹਨੇਰੀ ਆਈ ਤੇ ਭਰਮ ਦੀ ਜਿਹੜੀ ਛੰਨ ਸੀ ਉੱਡ ਗਈ ਉਹਦੀ ਛੱਤ ਉਸੇ ਵੇਲੇ, ਕਿਵੇਂ ਹਨੇਰੀ ਉਡਾ ਕੇ ਲੈ ਜਾਂਦੀ। ਰਹੇ ਨਾ ਮਾਇਆ ਬੰਨਦੀ, ਇਹਦੇ ਮਾਇਆ ਦੇ ਪ੍ਰਭਾਵ ਦੀਆਂ ਰੱਸੀਆਂ ਨਾਲ ਮੈਂ ਘੁੱਟ ਕੇ ਭਰਮ ਨੂੰ ਅੰਦਰ ਬੰਨਿਆ ਸੀ ਆਪਣੀ। ਕਹਿਣ ਤੋਂ ਭਾਵ ਵੀਰ ਸਾਹਿਬ ਦਾ ਵੀ ਭਰਮ ਮੇਰੇ ਅੰਦਰ ਸੀ ਤੇ ਮਾਇਆ ਦਾ ਪ੍ਰਭਾਵ ਵੀ ਮੇਰੇ ਅੰਦਰ ਸੀ, ਪਰ ਗੁਰੂ ਦੀ ਕਿਰਪਾ ਨੇ ਉਹ ਦੋਵੇਂ ਚ ਤੋੜ ਦਿੱਤੇ, ਚੱਕ ਦਿੱਤੇ। ਰਹੇ ਨਾ ਮਾਇਆ ਬੰਨਦੀ, ਫਿਰ ਕਹਿੰਦੇ ਦੁਚਿੱਤੇ ਕੀ ਦੋਏ ਥੂਣ ਗਰਾਨੇ। ਥੂਣ ਕਹਿੰਦੇ ਥੂਣੀਆਂ, ਆਪਾਂ ਜਿਹੜੇ ਇੰਡੀਆ ਤੋਂ ਇਹਨਾਂ ਨੂੰ ਪਤਾ ਹੈ ਭਾਈ ਦੋ ਥੂਣੀਆਂ ਕੱਢ ਕੇ ਉਹਦੇ ਉੱਪਰ ਇੱਕ ਸ਼ਤੀਰ ਰੱਖ ਕੇ ਫੇਰ ਉੱਪਰ ਛੰਨ ਦੀ ਛੱਤ ਪਾਈ ਦੀ ਹੈ, ਕੁੱਲੀ ਬਣਾਉਣੀ ਹੋਵੇ ਤਾਂ। ਤੇ ਕਹਿੰਦੇ ਭਰਮ ਦੀ ਛੱਤ ਸੀ, ਮਾਇਆ ਦੇ ਪ੍ਰਭਾਵ ਦੀਆਂ ਰੱਸੀਆਂ ਸਨ, ਤੇ ਦੁਚਿੱਤੇ ਪੁਣੇ ਦੀਆਂ ਦੋ ਥੂਣੀਆਂ ਸਨ ਮੇਰੇ ਅੰਦਰ, ਦੁਬਧਾ ਸੀ ਜਿਵੇਂ ਆਪਣੇ ਅੰਦਰ ਹਿੰਦੀ ਹੈ। ਮਾਫ਼ ਕਰ ਦੇਣਾ ਵੀ ਪਤਾ ਨੀ ਗੁਰੂ ਸਾਹਿਬ ਜੀ ਪਾਰ ਲਾਉਣਗੇ ਕਿ ਨਾ ਲਾਉਣਗੇ, ਪਤਾ ਨੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ ਕਿ ਹੋਰ ਵੀ ਕਿਤੇ ਜਾ ਕੇ ਮੱਥਾ ਟੇਕਣਾ, ਟੇਕਦੇ ਸਿੱਖ ਬੜੇ ਸਿੱਖ ਜਾਂਦੇ ਗੁਰੂ ਸਾਹਿਬ ਜੀ ਤੋਂ ਬਿਨਾਂ ਵੀ ਫਿਰ ਅੰਦਰ, ਉਹ ਭਰਮ ਚ ਨੇ ਵਿਚਾਰੇ, ਅਜੇ ਉਹਨਾਂ ਨੂੰ ਅਜੇ ਦੁੱਧ ਦਿੰਦੇ ਨੇ, ਅਜੇ ਤੱਕ ਉਹਨਾਂ ਨੂੰ ਯਕੀਨ ਨਹੀਂ ਆ। ਭਾਵੇਂ ਤੰਗੀ ਤਰਪਾਸ ਹੈ ਜੀ ਤਾਂ ਹੁਕਮ ਕਰਦੇ ਆਪ ਮੱਥਾ ਟੇਕੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਆਖਿਆ ਨਾ ਮਾਰਾ ਜੀ ਫਿਰ। ਪਰ ਸਿੱਖਾਂ ਨੂੰ ਅਜੇ ਕਈਆਂ ਨੂੰ ਪਰ ਪਤਾ ਨੀ ਸਿੱਖ ਕਹਿਣਾ ਸ਼ਾਇਦ ਉਹਨਾਂ ਨੂੰ ਕਿਤੇ ਗਲਤ ਨਾ ਹੋਵੇ, ਕਿ ਸਿੱਖ ਤਾਂ ਨਹੀਂ ਹੋ ਸਕਦਾ ਜਿਹੜਾ ਮਹਾਰਾਜ ਛੱਡ ਕੇ ਹੋਰ ਕਿਤੇ ਜਾਵੇ, ਪਰ ਜਾਂਦੇ ਆ ਪੱਗਾਂ ਦਿੰਦੀਆਂ ਉਹਨਾਂ ਦੇ ਦਾੜੀਆਂ ਵੀ ਬੈਠੇ ਹੁੰਦੇ। ਕੋਈ ਨੂਰਮਰੀਏ ਦੇ ਅੱਗੇ ਇੱਕ ਵਾਰ ਮੈਂ ਫੋਟੋ ਦੇਖੀ, ਕਿਰਪਾਨਾ ਉੱਪਰ ਦੀ ਪਾ ਕੇ ਬੈਠੇ ਨੂਰਮਰੀਏ ਦੇ ਅੱਗੇ, ਖਰਿਆ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਲੱਗਦਾ ਹੋਵੇਗਾ ਉਹਨਾਂ। ਖੈਰ ਕਬੀਰ ਸਾਹਿਬ ਕਹਿੰਦੇ ਨੇ ਭਰਮ ਮੇਰੇ ਅੰਦਰ ਵੀ ਸੀ, ਡੁੱਬਦਾ ਸੀ ਮੇਰੇ ਅੰਦਰ, ਦੁਚਿੱਤੇ ਕੀ ਦੋਏ ਥੂਣ ਗਰਾਨੇ। ਗੁਰੂ ਸਾਹਿਬ ਨੇ ਕਿਰਪਾ ਕੀਤਾ, ਕਹਿੰਦੇ ਦੁੱਧਾਂ ਦੀਆਂ ਦੋਵੇਂ ਥੂਣੀਆਂ ਡਿੱਗ ਪਈਆਂ, ਤੋੜ ਦਿੱਤੀਆਂ ਮਹਾਰਾਜ ਨੇ। ਮੋਹ ਬਲੇਡਾ ਟੁੱਟਾ, ਬਲੇਡਾ ਕਹਿੰਦੇ ਸ਼ਤੀਰ ਨੂੰ, ਕਹਿੰਦੇ ਸ਼ਤੀਰ ਮੋਹ ਦਾ ਸੀ, ਦੁੱਧਾਂ ਦੀਆਂ ਥੂਣੀਆਂ ਸਨ, ਭਰਮ ਦੀ ਛੱਤ ਸੀ, ਮਾਇਆ ਦੇ ਪ੍ਰਭਾਵ ਦੀਆਂ ਰੱਸੀਆਂ ਸਨ, ਇਹ ਸਾਰਾ ਕੁਝ ਮੇਰੇ ਅੰਦਰੋਂ ਗੁਰੂ ਨੇ ਕਿਰਪਾ ਕਰਕੇ ਕੱਢਿਆ। ਦੁਜਿੱਤੇ ਕੀ ਦੋ ਥੂਣ ਗਰਾਨੀ, ਮੋਹ ਬਲੇਡਾ ਟੁੱਟਾ, ਕਿਸ਼ਨਾ ਸ਼ਾਨ ਪਰਿੰਗ ਧਾਰ ਉੱਪਰ ਦੁਰਮਤ ਭਾਂਡਾ ਫੁੱਟਾ। ਕਬੀਰ ਸਾਹਿਬ ਕਹਿੰਦੇ ਫਿਰ ਉਹ ਆਪਾਂ ਕੰਧਾਂ ਵੀ ਕੀਤੀਆਂ ਨੇ ਕਾਨਿਆਂ ਦੀਆਂ, ਛੱਤ ਸ਼ਾਨ ਦੀ ਕਹਿੰਦੀ ਛੱਤ ਨਹੀਂ ਹੁੰਦੀ, ਉਹਦੇ ਦੁਆਲੇ ਦੁਆਲੇ ਕੰਧਾਂ ਵੀ ਹੁੰਦੀਆਂ, ਉਹ ਉਸੇ ਕਾਨੇ ਦੀਆਂ ਬਣਾਈਆਂ ਹੁੰਦੀਆਂ। ਕਹਿੰਦੀ ਉਹ ਕੰਧਾਂ ਕਾਹਦੀਆਂ ਸੀ ਮੇਰੇ ਅੰਦਰ, ਉਹ ਸੀ ਤ੍ਰਿਸ਼ਨਾ ਦੀਆਂ। ਗੁਰੂ ਨੇ ਕਿਰਪਾ ਕੀਤੀ ਤੇ ਕਬੀਰ ਸਾਹਿਬ ਕਹਿੰਦੇ ਤ੍ਰਿਸ਼ਨਾ ਦੀ ਜਿਹੜੀਆਂ ਕੰਧਾਂ ਸੀ ਉਹ ਵੀ ਡਿੱਗ ਪਈਆਂ ਥੱਲੇ, ਤ੍ਰਿਸ਼ਨਾ ਸ਼ਾਨ ਪਰੀ ਧਰ ਉੱਪਰ ਧਰਤੀ ਤੇ ਡਿੱਗ ਪਈਆਂ। ਦੁਰਮਤ ਭਾਂਡਾ ਫੂਟਾ, ਕਹਿੰਦੇ ਫੋਟੀ ਮਾਤ ਦਾ ਭਾਂਡਾ ਇੱਕ ਬੰਨੇ ਭਰ ਕੇ ਘੜਾ ਪਾਣੀ ਦਾ ਰੱਖਿਆ ਹੁੰਦਾ ਛੰਨ ਦੇ ਅੰਦਰ, ਕਹਿੰਦੇ ਉਹ ਫੋਟੀ ਮਾਤ ਦਾ ਭਰ ਕੇ ਰੱਖਿਆ ਸੀ, ਜਦੋਂ ਉਹ ਕੰਧਾਂ ਡਿੱਗੀਆਂ ਤ੍ਰਿਸ਼ਨਾ ਦੀਆਂ ਤੇ ਉਹ ਜਿਹੜਾ ਫੋਟੀ ਮਾਤ ਦਾ ਘੜਾ ਸੀ ਉਹ ਵੀ ਭੱਜ ਗਿਆ। ਭਾਵ ਫੋਟੀ ਮਾਤ ਵੀ ਮੇਰੇ ਅੰਦਰੋਂ ਚਲੀ ਗਈ, ਤ੍ਰਿਸ਼ਨਾ ਚਲੀ ਗਈ, ਮਾਇਆ ਦਾ ਪ੍ਰਭਾਵ ਚਲੇ ਗਿਆ, ਮੋਹ ਚਲੇ ਗਿਆ, ਦੁਬਧਾ ਚਲੇ ਗਈ, ਭਰਮ ਚਲੇ ਗਿਆ। ਇਹ ਸਾਰਾ ਕੁਝ ਕਬੀਰ ਸਾਹਿਬ ਕਹਿੰਦੇ ਗਿਆ ਕਿਵੇਂ, ਗੁਰੂ ਸਾਹਿਬ ਜੀ ਦੀ ਕਿਰਪਾ ਨਾਲ। ਕਬੀਰ ਸਾਹਿਬ ਕਹਿੰਦੇ ਗੁਰੂ ਨੇ ਮੇਰੇ ਤੇ ਮਿਹਰ ਕੀਤੀ ਤੇ ਮੇਰੇ ਅੰਦਰੋਂ ਗਿਆ, ਆਪਾਂ ਕੱਢਣਾ ਆਪਣੇ ਅੰਦਰੋਂ ਸਾਰਾ ਕੁਝ। ਫਿਰ ਅਖੀਰ ਤੇ ਉਹ ਕਹਿੰਦੇ ਨੇ ਆਂਧੀ ਪਾਸ਼ਾ ਜੋ ਜਲ ਵਰਖੈ ਤਿਹ ਤੇਰਾ ਜਲ ਭਿੰਨਾ, ਕਹਿ ਕਬੀਰ ਮਨ ਭਇਆ ਪ੍ਰਗਾਸਾ ਉਹਦੇ ਭਾਨ ਜਲ ਚੀਨਾ। ਕਹਿੰਦੇ ਜਿਵੇਂ ਚੜ੍ਹਦੇ ਸੂਰਜ ਦੀ ਲਾਲੀ ਹੁੰਦੀ ਹੈ, ਇਵੇਂ ਹੁਣ ਗੁਰੂ ਦੀ ਮਿਹਰ ਦਾ ਗੁਰੂ ਦੇ ਸ਼ਬਦ ਦਾ ਮੇਰੇ ਅੰਦਰ ਪ੍ਰਕਾਸ਼ ਹੈ, ਚੜ੍ਹਦੇ ਸੂਰਜ ਦੀ ਲਾਲੀ ਵਰਗਾ, ਤੇ ਜਿਵੇਂ ਮੀਂਹ ਹਨੇਰੀ ਆਉਣ ਤੋਂ ਬਾਅਦ ਮੀਂਹ ਪੈਂਦਾ, ਇਸੇ ਤਰ੍ਹਾਂ ਗੁਰੂ ਦੇ ਸ਼ਬਦ ਦਾ ਅਭਿਆਸ ਕਰਨ ਕਰਕੇ ਮੇਰੇ ਅੰਦਰ ਗਿਆਨ ਦੀ ਹਨੇਰੀ ਆਈ, ਸਾਰਾ ਕੁਝ ਮੇਰੇ ਅੰਦਰ ਕੂੜਾ ਕਰਕਟ ਦੂਰ ਕਰ ਦਿੱਤਾ, ਤੇ ਹੁਣ ਗੁਰੂ ਦੇ ਉਪਦੇਸ਼ ਦੀਆਂ ਬੂੰਦਾਂ ਕਬੀਰ ਸਾਹਿਬ ਕਹਿੰਦੇ ਜਦੋਂ ਮੇਰੇ ਤੇ ਪੈਂਦੀਆਂ ਤੇ ਮੈਂ ਗੁਰੂ ਦੇ ਪ੍ਰੇਮ ਵਿੱਚ ਭਿੱਜਾ ਹੀ ਬੈਠਾ, ਬਸ ਆਨੰਦ ਵਿੱਚ ਹਾਂ। ਤੇ ਕਬੀਰ ਸਾਹਿਬ ਨੇ ਸਭ ਸੁਣ ਕੇ ਕਿਰਪਾ ਕੀਤੀ। ਜੇ ਉਹ ਕਹਿ ਰਹੇ ਗੁਰੂ ਬਿਨਾਂ ਪਾਰ ਉਤਾਰਾ ਨਹੀਂ, ਜੇ ਗੁਰੂ ਅੰਗਦ ਦੇਵ ਮਹਾਰਾਜ ਕਹਿ ਰਹੇ ਨੇ ਹਜ਼ਾਰਾਂ ਸੂਰਜ ਚੜ੍ਹਨ ਤੋਂ ਬਾਅਦ ਵੀ ਗੁਰੂ ਤੋਂ ਬਿਨਾਂ ਅੰਦਰਲਾ ਹਨੇਰਾ ਕਿਸੇ ਨੇ ਦੂਰ ਨਹੀਂ ਕਰਨਾ, ਰਾਏ ਬਲਾਸ ਨੇ ਆਖਿਆ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਅੰਤਲੇ ਸਮੇਂ ਤੇ ਜਦੋਂ ਜਾਣ ਲੱਗਾ ਸਤਖੰਡ, ਉਹਨੇ ਆਖਿਆ ਮਹਾਰਾਜ ਤੁਸੀਂ ਕਿਰਪਾ ਕੀਤੀ ਤਲਵੰਡੀ ਚ ਆਏ ਤੇ ਮੇਰਾ ਬੇੜਾ ਪਾਰ ਹੋਇਆ, ਮੈਨੂੰ ਸਾਰੀ ਜ਼ਿੰਦਗੀ ਨਹੀਂ ਸੀ ਪਤਾ ਲੱਗਣਾ ਮੈਂ ਕੌਣ ਹਾਂ ਤੇ ਕਿਉਂ ਆਇਆ ਸੰਸਾਰ ਤੇ, ਇਹ ਤੁਹਾਡੀ ਕਿਰਪਾ ਨਾਲ ਮੈਨੂੰ ਇੰਨਾ ਗਿਆਨ ਹੋਇਆ ਵੀ ਮੈਂ ਕੌਣ ਹਾਂ। ਸ਼ਾਇਦ ਆਪਾਂ ਨੂੰ ਇਹ ਨਹੀਂ ਪਤਾ ਮੈਂ ਕੌਣ ਹਾਂ, ਆਪਾਂ ਪੁੱਛਿਆ ਨਹੀਂ ਕਦੇ ਆਪਣੇ ਆਪ ਨੂੰ ਮੈਂ ਕੌਣ ਹਾਂ ਕੀ ਕਰਦਾ ਫਿਰਦਾ, ਹਾਲਾਂਕਿ ਦੂਜੇ ਦਾ ਆਪਾਂ ਨੂੰ ਸਾਰਾ ਹੀ ਪਤਾ ਹੁੰਦਾ ਵੀ ਕੌਣ ਹੈ ਤੇ ਕੀ ਕਰਦਾ, ਆਪਣੇ ਆਪ ਦਾ ਨਹੀਂ ਪਤਾ। ਪਰ ਤੀਸਰੇ ਪਾਤਸ਼ਾਹ ਕਹਿੰਦੇ ਕਦੀ ਆਪਣੇ ਆਪ ਨੂੰ ਪੁੱਛ। ਆਨੰਦ ਸਾਹਿਬ ਜੀ ਮਹਾਰਾਜ ਜੀ ਨੂੰ ਕਹਿੰਦੇ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਇਆ ਗਿਆ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚ ਰਚਿਆ ਸੋ ਹਰ ਮਨ ਨਾ ਵਸਾਇਆ। ਆਪਣੇ ਆਪ ਨੂੰ ਤੀਸਰੇ ਪਾਤਸ਼ਾਹ ਕਹਿੰਦੇ ਪੁੱਛਿਆ ਕਦੇ ਵੀ ਜਦੋਂ ਦਾ ਤੂੰ ਸੰਸਾਰ ਤੇ ਆਇਆ ਕੀ ਕੀਤਾ, ਜਿਹਨੇ ਪੰਜਾਂ ਤੱਤਾਂ ਦਾ ਰਚ ਰਚ ਕੇ ਤੈਨੂੰ ਮਨੁੱਖਾ ਦੇ ਹੀ ਦੇ ਦਿੱਤੀ, ਉਸ ਪਰਮਾਤਮਾ ਨੂੰ ਕਦੇ ਮਨ 'ਚ ਵਸਾਇਆ ਕਿ ਨਹੀਂ? ਕਦੇ ਨਹੀਂ ਪੁੱਛਿਆ, ਪਰ ਪੁੱਛਣ ਦਾ ਸੁਭਾਅ ਪਾਉਣਾ ਚਾਹੀਦਾ। ਪਰ ਕੀ ਕੀਤਾ ਮੈਂ ਸਾਰੀ ਜ਼ਿੰਦਗੀ? ਮਹਾਰਾਜ ਨੇ ਕਿਰਪਾ ਕੀਤੀ, ਮੈਨੂੰ ਮਨੁੱਖਾ ਸਰੀਰ ਦਿੱਤਾ, ਤੰਦਰੁਸਤੀ ਦਿੱਤੀ, ਸਿੱਖਾਂ ਦੇ ਘਰ ਜਨਮ ਦਿੱਤਾ, ਬਾਣੀ ਦਿੱਤੀ, ਸੰਗਤ ਦਿੱਤੀ, ਅੰਮ੍ਰਿਤ ਦਿੱਤਾ, ਕਕਾਰ ਦਿੱਤੇ, ਰਹਿਤ ਦਿੱਤੀ, ਨਿਤਨੇਮ ਦਿੱਤਾ, ਪਰ ਮੈਂ ਕਿੱਥੇ ਤੁਰਿਆ ਫਿਰਦਾ? ਜੇ ਪੁੱਛੀਏ ਤਾਂ ਫਿਰ ਸਤਸੰਗ ਜੀ ਗੁਰੂ 'ਤੇ ਕੋਈ ਸ਼ੰਕਾ ਨਹੀਂ। ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਆਪਣੇ ਸਾਰਿਆਂ ਉੱਤੇ। ਸੋ ਤੁਸੀਂ ਸਾਰੇ ਗੁਰਭਾਗੀ ਜੀ ਜਿਹਨਾਂ ਨੇ ਗੁਰੂ ਸਾਹਿਬ ਜੀ ਦੇ ਦਰ ਦੀ ਹਾਜ਼ਰੀ ਸਤਸੰਗ ਦੀ ਭਾਵਨਾ ਨਾਲ ਭਰੀ ਹੈ, ਕਿਉਂਕਿ ਸੰਗਤ ਵਿੱਚੋਂ ਹੀ ਆਖਰ ਸੋਝੇ ਮਿਲਦੇ ਆ। ਪਰ ਆਪਾਂ ਅੱਗੇ ਨੂੰ ਜਾਣਾ ਕਿ ਪਿੱਛੇ ਨੂੰ ਜਾਣਾ, ਸਾਡੇ ਲਈ ਚੰਗਾ ਕੀ ਹੈ, ਮਾੜਾ ਕੀ, ਪਾਪ ਕਿਹਨੂੰ ਕਹਿੰਦੇ ਨੇ, ਪੁੰਨ ਕਿਹਨੂੰ ਕਹਿੰਦੇ, ਇਹ ਸੋਝੀ ਸੰਗਤ 'ਚੋਂ ਮਿਲਣੀ। ਇਸ ਕਰਕੇ ਸੰਗਤ ਨੂੰ ਮਹਾਰਾਜ ਜੀ ਨੇ ਵਡਿਆਈ ਦੇ ਦਿੱਤੀ, ਇਹ ਵਚਨ ਕਰ ਦਿੱਤੇ, ਖੋਜਤ ਸੁਣੀ ਹੈ ਸੋਏ ਸਾਧ ਸੰਗਤ ਕਰਨ ਤਰਿਓ ਨਾ ਕੋਈ, ਕੋਈ ਨਹੀਂ ਤਰ ਸਕਦਾ। ਸੋ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਦੀ ਬਖਸ਼ਿਸ਼ ਕੀਤੀ ਹੈ, ਇਹ ਬਖਸ਼ਿਸ਼ ਮਹਾਰਾਜ ਆਪਣੇ ਉੱਤੇ ਸਦਾ ਕਰੀ ਰੱਖਣ, ਸੰਗਤ ਬਣੀ ਰਹੇ, ਜਿਸ ਕਰਕੇ ਆਪਾਂ ਗੁਰੂ ਸਾਹਿਬ ਜੀ ਦੇ ਕੁਝ ਨੇੜੇ ਨੇੜੇ ਲਈਏ। ਜਿਵੇਂ ਦਾ ਸਾਧ ਸੰਗਤ ਜੀ ਸਮਾਂ, ਹੋ ਸਕਦਾ ਗੁਰੂ ਤੋਂ ਟੁੱਟਿਆ ਸਿੱਖ ਮੁੜ ਕੇ ਸਦੀਆਂ ਤੱਕ ਨਾ ਟਿਕਾਣੇ ਆ ਸਕੇ, ਪਰ ਬੇਨਤੀ ਇਹ ਕਰਨੀ ਮਹਾਰਾਜ ਦੇ ਚਰਨ ਸੱਚੇ ਪਾਤਸ਼ਾਹ, ਤੁਸੀਂ ਆਪਣੇ ਨੇੜੇ ਕਰੋ, ਕਰਨੀ ਆਪੋ ਆਪਣੀ ਇਹ ਨੇੜੇ ਫਿਰ ਦੂਰ, ਐਸਾ ਕਰੋ ਨਾ ਕਰਵਾਉਣਾ ਵੀ ਦੂਰ ਹੀ ਹੋ ਜਾਏਗੀ ਤੁਹਾਡੇ ਤੋਂ, ਐਸੀ ਕਿਰਪਾ ਕਰਿਓ ਤੁਹਾਡੇ ਨੇੜੇ ਹੋ ਜਾਏਗੀ। ਗੁਰੂ ਸਾਹਿਬ ਦੀ ਕਿਰਪਾ ਕਰਨ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨਕੋਟ, ਗੁਰੂ ਦਾ ਰੂਪੀ ਸੰਗਤ ਹੁੰਦੀ ਸੰਗਤਾਂ ਦਾ ਸਾਧ ਸੰਗਤ ਦੀ ਧੰਨਵਾਦ, ਗੁਰੂ ਘਰ ਦੇ ਸਾਰੇ ਪ੍ਰਬੰਧਕਾਂ ਦਾ, ਸੇਵਾਦਾਰਾਂ ਦਾ, ਗ੍ਰੰਥੀ ਸਿੰਘ ਸਾਹਿਬਾਂ ਜੀ ਦਾ, ਸਾਰੇ ਨੌਜਵਾਨਾਂ ਦਾ, ਸਾਰਿਆਂ ਦੇ ਸਾਧ ਸੰਗਤ ਦੀ ਬਹੁਤ ਧੰਨਵਾਦ ਹੈ, ਜਿਹਨਾਂ ਨੇ ਤੁਹਾਡੇ ਦਰਸ਼ਨ ਕਰਨ ਦਾ ਇਸ ਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਗਿਆਨੀ ਜੀ ਦਾ ਬਹੁਤ ਧੰਨਵਾਦ ਹੈ, ਮੈਂ ਤਾਂ ਬੱਚਿਆਂ ਉਹਨਾਂ ਦਾ ਵੱਡੇ ਵਿਦਿਆਰਥੀ ਨੇ, ਟਕਸਾਲ ਦੇ ਮੈਂ ਬਾਲ ਵਿੱਚ ਸਾਧ ਸੰਗਤ ਜੀ ਚਾਰ ਅੱਖਰ ਉੱਥੋਂ ਪੜ੍ਹੇ ਨੇ, ਪਰ ਫਿਰ ਵੀ ਉਹ ਮੈਨੂੰ ਆਪਣਾ ਬੱਚਾ ਜਾਣ ਕੇ ਪਿਆਰ ਵੀ ਕਰਦੇ ਨੇ, ਮਾਣ ਵੀ ਦਿੰਦੇ ਨੇ, ਇਸ ਕਰਕੇ ਉਹਨਾਂ ਦਾ ਬਹੁਤ ਹੀ ਧੰਨਵਾਦ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਤੁਹਾਡੀ ਮੇਰੀ ਆਪਣੀ ਸਾਰੇ ਦੀ ਹਾਜ਼ਰੀ ਗੁਰੂ ਸਾਹਿਬ ਜੀ ਦੇ ਦਰ 'ਤੇ ਪ੍ਰਵਾਨ ਹੋਵੇ ਜੀ। ਭੁਲਾ ਲੋਕਾਂ ਦੀ ਖਿਮਾ ਜੇ ਠਿਕ ਪੂਰਨਹਾਰ ਬਖਸ਼ਣਹਾਰ ਬਖਸ਼ਣਾ ਨਾਲ ਪਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।